And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ ਗੁੱਡ ਮਾਰਨਿੰਗ।
ਵਿਜੇ ਜੀ ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਵਧੀਆ, ਅਸੀਂ ਠੀਕ ਠਾਕ ਹਾਂ। ਦੇਖੋ, ਅਸੀਂ ਕੱਲ੍ਹ ਨਾ ਬੜੀ ਐਟ ਲੈਂਥ ਡਿਸਕਸ਼ਨ ਕਰ ਰਹੇ ਸੀਗੇ ਅਬਾਊਟ BC ਕੰਜ਼ਰਵੇਟਿਵ ਪਾਰਟੀ, ਜੌਨ ਰਸਟਡ ਦੇ ਲੀਡਰਸ਼ਿਪ ਰਿਵਿਊ ਦੇ ਨਤੀਜੇ ਕੱਲ੍ਹ ਐਕਸਪੈਕਟਿਡ ਸੀ, ਨਤੀਜੇ ਆ ਗਏ। ਪਰ ਉਹਦੇ ਨਾਲ ਜਿਹੜੀਆਂ ਕੁਝ ਗੱਲਾਂ ਅਸੀਂ ਕੱਲ੍ਹ ਕਰਦੇ ਸੀ ਵੀ ਕੁਝ ਅਜਿਹੇ ਬੜੇ ਪ੍ਰੋਮੀਨੈਂਟ ਮੈਂਬਰ ਨੇ ਜਿਹੜੇ ਬੜੇ ਬੈਕਫੁੱਟ 'ਤੇ ਨਜ਼ਰ ਆਉਂਦੇ ਨੇ BC ਕੰਜ਼ਰਵੇਟਿਵ ਦੇ ਵਿੱਚ, ਕਿ ਉਹਨਾਂ ਨੂੰ ਪਤਾ ਨਹੀਂ ਕਿਉਂ ਉਹਨਾਂ ਦਾ ਬਣਦਾ ਜਿਹੜੀ ਇੱਕ ਜਿਹੜਾ ਰੁਤਬਾ ਉਹਨਾਂ ਦਾ ਹੋਣਾ ਚਾਹੀਦਾ ਪਾਰਟੀ ਜਿਹੋ ਜਿਹੀ, ਉਹਨਾਂ ਨੂੰ ਪਲੇਇੰਗ ਫੀਲਡ ਮਿਲਣੀ ਚਾਹੀਦੀ ਹੈ, ਕਿਉਂ ਨਹੀਂ ਮਿਲਦੀ ਪਈ? ਵਾਸੂ ਜੀ, ਕੀ ਪਤਾ ਸੀ ਵੀ ਕੱਲ੍ਹ ਐਜ ਦਾ ਡੇ ਪ੍ਰੋਗਰੈਸਡ BC ਕੰਜ਼ਰਵੇਟਿਵ ਦੀ ਟੀਮ ਦੇ ਵਿੱਚੋਂ, MLAs ਦੀ ਟੋਲੀ ਦੇ ਵਿੱਚੋਂ ਇੱਕ MLA ਨੂੰ ਹੋਰ ਹੁਣ ਬਰਖਾਸਤ ਕਰ ਦਿੱਤਾ ਗਿਆ। ਪਿਛਲੇ ਸਾਲ ਅਕਤੂਬਰ ਦੇ ਵਿੱਚ BC ਕੰਜ਼ਰਵੇਟਿਵ ਦੇ ਟੋਟਲ 44 MLAs ਇਲੈਕਟ ਹੋਏ ਸੀ। ਉਹ ਗਿਣਤੀ ਹੁਣ BC ਕੰਜ਼ਰਵੇਟਿਵ ਦੇ ਖੇਮੇ ਵਿੱਚ ਘੱਟ ਕੇ 44 ਤੋਂ ਘੱਟ ਕੇ 40 ਰਹਿ ਗਈ ਆ। ਕੱਲ੍ਹ ਐਲਨੋਰ ਸਟਰਕੋ ਨੂੰ ਵੀ ਬਾਹਰ ਕਰ ਦਿੱਤਾ ਗਿਆ। ਗੱਲ ਇੱਥੋਂ ਸ਼ੁਰੂ ਕਰੀਏ ਕਿ ਜੌਨ ਰਸਟਡ ਦੇ ਲੀਡਰਸ਼ਿਪ ਰਿਵਿਊ ਦੀ ਗੱਲ ਕਰ ਲੈਂਦੇ ਹਾਂ। 70.66% ਮੈਂਬਰ ਜਿਨ੍ਹਾਂ ਨੇ ਵੋਟ ਪਾਈ ਉਹ ਜੌਨ ਰਸਟਡ ਦੇ ਹੱਕ ਵਿੱਚ ਭੁਗਤੇ। ਪਰ ਵਾਸੂ ਜੀ, ਤਕਰੀਬਨ 9,000 ਮੈਂਬਰਾਂ ਵਾਲੀ BC ਕੰਜ਼ਰਵੇਟਿਵ ਦੇ ਜਿਹੜੇ ਮੈਂਬਰਾਂ ਦੇ ਵਿੱਚੋਂ ਵੋਟਾਂ ਤਾਂ 1300 ਤੋਂ ਵੀ ਘੱਟ ਨੇ ਪਾਈਆਂ ਨੇ,
1268 ਵੋਟਾਂ ਪਈਆਂ, ਉਹਨਾਂ ਦੇ ਵਿੱਚੋਂ 70.66%, ਸੋ 71% ਕਰ ਲੈਂਦੇ ਰਾਊਂਡ ਆਫ, ਸੋ 71% ਵੋਟ ਜੌਨ ਰਸਟਡ ਦੇ ਹੱਕ ਵਿੱਚ ਪਈ। ਸੋ 93 ਰਾਈਡਿੰਗਸ ਨੇ, ਇਹਨਾਂ ਵਿੱਚੋਂ 78 ਰਾਈਡਿੰਗਸ ਦੇ ਵਿੱਚ ਜੌਨ ਰਸਟਡ ਜਿੱਤੇ, ਇੱਕ ਤਰ੍ਹਾਂ ਉਹਨਾਂ ਦੇ ਹੱਕ ਵਿੱਚ ਜ਼ਿਆਦਾ ਵੋਟਾਂ ਪਈਆਂ। ਹੀ ਲੋਸਟ ਇਨ 10 out of 93 ਰਾਈਡਿੰਗਸ, ਤੇ 3 ਰਾਈਡਿੰਗਸ ਅਜਿਹੀਆਂ ਸਨ ਜਿੱਥੇ ਟਾਈ ਹੋ ਗਿਆ, 2 ਰਾਈਡਿੰਗਸ ਵਿਜੇ ਜੀ ਅਜਿਹੀਆਂ ਜਿਹਨਾਂ ਦੇ ਵਿੱਚ ਇੱਕ ਵੀ ਵੋਟ ਨਹੀਂ ਪਈ
ਜੀ। ਤੇ ਅਸੀਂ ਵਾਸੂ ਜੀ ਕੱਲ੍ਹ ਗੱਲ ਕਰਦੇ ਸੀ ਵੀ ਕਈ ਰਾਈਡਿੰਗਸ ਦੇ ਵਿੱਚ ਤਾਂ ਵੋਟਾਂ ਬਿਲਕੁਲ ਸਿੰਗਲ ਡਿਜਿਟਸ ਦੇ ਵਿੱਚ ਪਈਆਂ ਜਾਂ ਡਬਲ ਡਿਜਿਟਸ ਦੇ ਵਿੱਚ ਵੋਟਾਂ ਪਈਆਂ। ਤੁਸੀਂ ਇਹ ਦੇਖੋ,
ਤੁਸੀਂ 1268 ਨੂੰ 93 ਨਾਲ ਤਕਸੀਮ ਕਰ ਲਓ,
ਹਾਂ
13 ਕੁ ਬਣਦੀਆਂ ਮੇਰੇ ਖਿਆਲ,
13 ਵੋਟਾਂ ਪਰ ਰਾਈਡਿੰਗ।
ਹਾਂਜੀ,
ਯੂ ਆਰ ਰਾਈਟ। ਜਦਕਿ ਪਿਛਲੇ ਸਾਲ ਜਿਹੜਾ ਇਲੈਕਸ਼ਨ ਹੋਇਆ ਸੀ ਵਾਸੂ ਜੀ, 9 lakh ਤੋਂ ਵੱਧ ਵੋਟ ਪਈ ਸੀ BC ਕੰਜ਼ਰਵੇਟਿਵ ਨੂੰ। ਆਫਕੋਰਸ ਦੇਖੋ, ਜਿਹੜਾ ਵੋਟਰ ਹੁੰਦਾ, ਹਰ ਵੋਟਰ ਪਾਰਟੀ ਦਾ ਮੈਂਬਰ ਨਹੀਂ ਹੁੰਦਾ। ਇਹਦੇ ਵਿੱਚ ਇਹ ਗੱਲ ਚੇਤੇ ਰੱਖਣ ਵਾਲੀ ਹੈ ਵੀ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ BC ਕੰਜ਼ਰਵੇਟਿਵ ਦੇ ਮੈਂਬਰ ਨੇ, ਉਹ ਮੈਂਬਰਾਂ ਨੇ ਵੀ ਸਾਰਿਆਂ ਨੇ ਵੋਟ ਨਹੀਂ ਪਾਈ, ਸਿਰਫ 1268 ਐਜ਼ ਯੂ ਮੈਂਸ਼ਨ ਉਹਨਾਂ ਨੇ ਵੋਟਾਂ ਪਾਈਆਂ ਨੇ। ਸੋ ਇਸ ਕਰਕੇ ਜਿਹੜੀਆਂ ਰਾਈਡਿੰਗਸ ਦੇ ਵਿੱਚ, ਜਿੱਥੇ ਜਿੱਥੇ ਆਪਾਂ ਕਹਿ ਰਹੇ ਹਾਂ 78 ਰਾਈਡਿੰਗਸ ਦੇ ਵਿੱਚ ਜਿੱਤ ਗਏ ਜੌਨ ਰਸਟਡ, 10 ਦੇ ਵਿੱਚ ਹਾਰ ਗਏ, ਹਾਰੇ ਕਿਤੋਂ? ਕਿਉਂਕਿ ਇੱਦਾਂ ਤਾਂ ਸੀਗਾ ਨਹੀਂ ਕਿ ਕੋਈ ਹੋਰ ਆਪਸ਼ਨ ਆ। ਉਹਦੇ ਵਿੱਚ ਜਿਹੜਾ ਉਹ ਬੈਲਟ ਦਿੱਤਾ ਗਿਆ ਸੀ, ਜਿੱਥੇ ਜਿੱਥੇ ਆਹ ਇੱਦਾਂ ਵੋਟਿੰਗ ਹੋ ਰਹੀ ਸੀ, ਇੱਕ ਤਾਂ ਸੀਗਾ ਵੀ ਕੀ ਤੁਸੀਂ ਜੌਨ ਰਸਟਡ ਦੀ ਲੀਡਰਸ਼ਿਪ ਦੇ ਹਮਾਇਤੀ ਹੋ, ਇੱਕ ਸੀ ਜਿਹੜਾ ਉਹਨਾਂ ਨੇ 11 ਨੁਕਾਤੀ ਪਲਾਨ ਨਹੀਂ ਸੁਝਾਇਆ ਸੀਗਾ ਜਦੋਂ ਇਲੈਕਸ਼ਨ ਵੇਲੇ, ਕਿ ਜੀ ਅਸੀਂ ਆਹ 11 ਚੀਜ਼ਾਂ ਇਹਨਾਂ ਚੀਜ਼ਾਂ 'ਤੇ ਕੰਮ ਕਰਾਂਗੇ, ਵੀ ਕੀ ਤੁਸੀਂ ਉਹਨਾਂ ਦੇ ਸਮਰਥਕ ਹੈਗੇ ਹੋ ਕਿ ਨਹੀਂ। ਅਤੇ ਬਸ ਜੀ, ਉਹਦੇ ਵਿੱਚ ਜਿਹੜਾ 11-point ਪਲੈਜ ਸੀ, ਉਹਦੇ ਵਿੱਚ ਇਹ ਦੱਸਿਆ ਜਾਂਦਾ ਕਿ 80.0% ਮੈਂਬਰਸ ਨੇ ਉਹ 11-point ਪਲੈਜ ਦੇ ਹੱਕ ਵਿੱਚ ਵੋਟ ਪਾਈ, ਮਤਲਬ 20% ਆ 1268 ਦੇ ਵਿੱਚੋਂ 20% ਅਜਿਹੇ ਸੀ ਜਿਹੜੇ ਕਿ ਜੌਨ ਰਸਟਡ ਦੇ ਉਸ 11-ਨੁਕਾਤੀ ਪਲਾਨ ਦੇ ਨਾਲ ਵੀ ਸਹਿਮਤ ਨਹੀਂ ਹੈਗੇ।
ਵਿਜੇ ਜੀ, ਦੇਖੋ ਪਹਿਲਾਂ ਵੀ ਜਦੋਂ ਇੱਕ ਐਂਗਸ ਰੀਡ ਦਾ ਸਰਵੇਖਣ ਆਇਆ ਸੀ ਹਾਲ ਹੀ ਵਿੱਚ, ਉਹਦੇ ਵਿੱਚ ਇਹ ਦੱਸਿਆ ਗਿਆ ਵੀ ਜੇ ਅੱਜ ਇਲੈਕਸ਼ਨ ਹੋ ਜਾਏ ਤਾਂ BC ਕੰਜ਼ਰਵੇਟਿਵਸ ਨੂੰ 42% ਵੋਟ ਪਏਗੀ, BC NDP ਨੂੰ 40% ਵੋਟ ਪਏਗੀ। ਵੋਟਰ ਇੰਟੈਂਸ਼ਨ ਦੇ ਹਿਸਾਬ ਨਾਲ BC ਕੰਜ਼ਰਵੇਟਿਵਸ ਅੱਗੇ
ਨੇ,
ਪਰ ਜਦੋਂ ਪੁੱਛਿਆ ਜਾਂਦਾ ਕਿ ਤੁਹਾਨੂੰ ਪ੍ਰੀਮੀਅਰ ਕੌਣ ਚਾਹੀਦਾ, ਡੂ ਯੂ ਅਪਰੂਵ ਆਫ ਜੌਨ ਰਸਟਡ, ਜੌਨ ਰਸਟਡ ਦੀ ਅਪਰੂਵਲ ਰੇਟਿੰਗ 27% ਆ ਤੇ ਡੇਵਿਡ ਈਬੀ ਦੀ ਅਪਰੂਵਲ ਰੇਟਿੰਗ ਘੱਟ ਘੱਟ ਕੇ 41% ਤੇ ਪਹੁੰਚੀ ਹੈ,
ਦੈਟ ਇਜ਼ ਹਿਸ ਲੋਵੈਸਟ।
ਸੋ ਉਹ 41% ਤੇ ਨੇ ਤੇ ਜੌਨ ਰਸਟਡ 27% ਤੇ ਨੇ। ਪਰ ਜਦੋਂ ਪੁੱਛਿਆ ਜਾਂਦਾ ਵੋਟ ਕਿਹੜੀ ਪਾਰਟੀ ਨੂੰ ਪਾਓਗੇ, ਪਾਰਟੀ ਦੇ ਵਿੱਚ ਫਿਰ ਜਦੋਂ ਵੋਟਿੰਗ, ਜਦੋਂ ਵੋਟਰ ਇੰਟੈਂਸ਼ਨ ਦੀ ਗੱਲ ਹੁੰਦੀ ਹੈ ਤਾਂ BC ਕੰਜ਼ਰਵੇਟਿਵਸ BC NDP ਤੋਂ ਵੀ ਅੱਗੇ ਨੇ। ਸੋ ਫਿਰ ਗੱਲ ਇਹ ਆ ਜਾਂਦੀ ਕਿ ਜੌਨ ਰਸਟਡ ਨੂੰ ਲੋਕ ਪਸੰਦ ਨਹੀਂ ਕਰ ਰਹੇ। ਹੁਣ ਇਸ ਬੈਲਟ ਦੇ ਵਿੱਚ ਵੀ ਤੁਸੀਂ ਦੇਖੋ ਕਿ ਜੌਨ ਰਸਟਡ ਦੇ ਹੱਕ ਵਿੱਚ 70.66% ਵੋਟ ਪਈ ਆ, ਪਰ ਜਿਹੜਾ ਉਹਨਾਂ ਦਾ 11-point ਪ੍ਰੋਗਰਾਮ ਆ, ਜੋ ਪਾਰਟੀ ਦਾ ਹੀ ਪ੍ਰੋਗਰਾਮ ਆ ਜਿਹਦੇ ਵਿੱਚ ਸੋਜੀ ਬਾਰੇ, ਫਿਰ ਓਪਨ ਡਰੱਗ ਯੂਜ ਬਾਰੇ, ਸੋ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਪਾਰਟੀ ਪਲੈਟਫਾਰਮ ਦੀਆਂ ਗੱਲਾਂ ਨੇ, ਉਹਨਾਂ ਦੇ ਹੱਕ ਵਿੱਚ 80% ਵੋਟ ਪਈ ਆ। ਜੌਨ ਰਸਟੈਟ ਦੇ ਹੱਕ ਵਿੱਚ ਵਿਦ ਇਨ ਦ ਪਾਰਟੀ ਸਰਕਲ 70% ਵੋਟ,
ਸੋ ਤਕਰੀਬਨ 10 ਪੁਆਇੰਟ ਦਾ ਫਰਕ ਆ। ਹਾਂ ਕਰੈਕਟ,
ਸੋ ਇੱਥੇ ਵੀ ਉਹੀ ਟ੍ਰੈਂਡ ਆ ਕਿ ਪਾਰਟੀ ਦਾ ਪਲੇਟਫਾਰਮ, ਪਾਰਟੀ ਦੀ ਆਈਡੀਓਲੋਜੀ, ਉਹਨਾਂ ਦਾ ਜੋ ਪ੍ਰੋਗਰਾਮ, ਉਹਦੇ ਵਾਸਤੇ ਸਪੋਰਟ ਹੈ, ਪਰ ਜੌਨ ਰਸਟੈਟ ਦੀ ਲੀਡਰਸ਼ਿਪ ਨੂੰ ਉਨੀ ਸਪੋਰਟ ਹਾਸਲ ਨਹੀਂ ਹੈ ਈਵਨ ਵਿਦ ਇਨ ਦ ਪਾਰਟੀ ਸਰਕਲ।
ਅੱਛਾ, ਜਦੋਂ ਦੇਖੋ ਕੱਲ ਦੁਪਹਿਰੇ ਆ ਨੰਬਰ ਆਉਂਦਾ ਵੀ 70.66 ਵਿੱਚ, ਚਲੋ 70% ਕਹਿ ਲਓ ਨਾ, ਵੀ 70% ਵੋਟਾਂ, 70% ਮੈਂਬਰਸ ਨੇ, ਵੋਟਿੰਗ ਮੈਂਬਰਸ ਨੇ, ਉਹਨਾਂ ਨੇ ਜੌਨ ਰਸਟੈਟ ਦੀ ਲੀਡਰਸ਼ਿਪ ਦੇ ਉੱਪਰ ਹਾਂ ਦੀ ਮੋਹਰ ਲਾ ਦਿੱਤੀ ਆ, ਲੱਗਿਆ ਚਲੋ ਠੀਕ ਹੈ। ਫਿਰ ਇਹ ਵੀ ਸੀਗਾ ਵੀ ਕੌਕਸ ਮੀਟਿੰਗ ਹੋਣੀ ਆ ਲੇਟਰ ਇਨ ਦ ਡੇ। ਇਹ ਗੱਲਾਂ, ਇਹ ਖਬਰਾਂ ਵੀ ਪਿਛਲੇ ਦਿਨਾਂ ਤੋਂ ਆਈ ਜਾਂਦੀਆਂ ਸੀ ਕਿ ਵਿਦ ਇਨ ਦ ਪਾਰਟੀ ਮੈਂਬਰਸ਼ਿਪ, ਜਿਹੜੇ ਪਾਰਟੀ ਜਿਹੜੇ MLAs ਨੇ ਵਿਦ ਇਨ ਦ ਕੌਕਸ, ਸਾਰਾ ਕੁਝ ਸਾਜ਼ਗਾਰ ਨਹੀਂ ਹੈਗਾ, ਵੀ ਵਿੱਚ ਕੁਝ ਇਸ ਤਰ੍ਹਾਂ ਦੀਆਂ ਬਾਗੀ ਸੁਰਾਂ ਹੈਗੀਆਂ ਨੇ, ਜਾਂ ਜਿਹੜੇ ਨਾ ਖੁਸ਼ ਹੈਗੇ ਨੇ ਜਿਸ ਹਿਸਾਬ ਦੇ ਨਾਲ ਇਸ ਵੇਲੇ BC ਕੰਜ਼ਰਵੇਟਿਵਸ ਦੇ ਖੇਮੇ ਵਿੱਚ ਕੰਮਕਾਰ ਹੋ ਰਿਹਾ। ਅੱਛਾ, ਕੱਲ੍ਹ ਦੁਪਹਿਰੇ ਪਹਿਲਾਂ ਜੌਨ ਰਸਟੈਟ ਇਸ ਗੱਲ ਨੂੰ ਤਸਦੀਕ ਕਰਦੇ ਨੇ, ਧੰਨਵਾਦ ਕਰਦੇ ਨੇ, ਕਹਿੰਦੇ ਠੀਕ ਹੈ ਜੀ, ਮੇਰੀ ਲੀਡਰਸ਼ਿਪ ਦੇ ਉੱਪਰ ਹਾਂ ਦੀ ਹਾਂ ਪੱਖੀ ਮੋਹਰ ਲੱਗ ਗਈ ਆ। ਕੱਲ੍ਹ ਦੁਪਹਿਰੇ ਜਾਂ ਸ਼ਾਮੀ ਕਹਿ ਲਓ 4:30 ਇਹ ਖਬਰਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਕਿ ਐਲਨੋਰ ਸਟਰਕੋ, ਜਿਹੜੇ ਕਿ ਸਰੀ ਕਲੋਵਰਡੇਲ ਤੋਂ MLA ਨੇ, ਉਹਨਾਂ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ, ਸ਼ੀ ਇਜ਼ ਬੀਂਗ ਕਿਕਡ ਆਊਟ। ਅਤੇ ਵਾਸੂ ਜੀ, ਜਦੋਂ ਉਸ ਗੱਲ ਦੀ ਪੁਸ਼ਟੀ ਹੋਈ, ਇਹ ਗੱਲ ਕਿਸੇ ਨੂੰ ਸਮਝਣਾ ਪਈ ਵੀ ਹੋਇਆ ਕਿ
ਐਲਨੋਰ ਸਟਰਕੋ ਨੂੰ ਵੀ ਇਹ ਗੱਲ ਸਮਝ ਨਹੀਂ ਆਈ,
ਐਲਨੋਰ ਸਟਰਕੋ ਨੂੰ ਵੀ ਸਮਝ ਨਹੀਂ ਆਈ,
ਉਹਨਾਂ ਦਾ ਵੀ ਇਹ ਕਹਿਣਾ ਸੀ ਆਈ ਵਾਸ ਬਲਾਈਂਡ ਸਾਈਡਡ
ਜੀ। ਅੱਛਾ, ਐਲਨੋਰ ਸਟਰਕੋ, ਤੁਸੀਂ ਇਹ ਦੇਖੋ, ਅਸੀਂ ਕੱਲ੍ਹ ਜਿਵੇਂ ਗੱਲ ਕਰਦੇ ਸੀ ਨਾ, BC ਕੰਜ਼ਰਵੇਟਿਵਸ ਦੇ ਵਿੱਚ ਦੇਖੋ, ਪਹਿਲਾਂ ਜੌਨ ਰਸਟੈਡ ਨੂੰ ਕੈਵਿਨ ਫਾਲਕਨ ਨੇ ਪਾਰਟੀ 'ਚੋਂ ਬਾਹਰ ਕੀਤਾ, ਉਹ ਪਹਿਲਾਂ ਥੋੜ੍ਹੀ ਦੇਰ ਇੰਡੀਪੈਂਡੈਂਟ ਬੈਠੇ, ਫਿਰ ਉਹ ਆ ਗਏ BC ਕੰਜ਼ਰਵੇਟਿਵਸ ਦੇ ਵਿੱਚ ਆ ਕੇ ਲੀਡਰ ਬਣ ਗਏ, ਫਿਰ ਹੌਲੀ 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 ਬਾਕੀ ਦੇ ਹੋਰ ਮੈਂਬਰਸ ਆਉਂਦੇ ਰਹੇ। ਆਈ ਬਿਲੀਵ 7-8 ਜਣੇ BC ਲਿਬਰਲਸ ਤੋਂ ਅਲਟੀਮੇਟਲੀ BC ਕੰਜ਼ਰਵੇਟਿਵ ਦਾ ਹਿੱਸਾ ਬਣ ਗਏ। ਪਰ ਜਿਹੜਾ ਇੱਕ ਮੇਨ ਪਿਵਟਲ ਪੁਆਇੰਟਸ, ਦੋ ਮੇਨ ਪੁਆਇੰਟ ਦੇਖੇ ਜਾ ਸਕਦੇ ਨੇ, ਇੱਕ ਤਾਂ ਜਦੋਂ ਜੌਨ ਰਸਟੈਡ BC ਕੰਜ਼ਰਵੇਟਿਵ ਦੇ ਲੀਡਰ ਬਣ ਜਾਂਦੇ ਨੇ, ਉਸ ਤੋਂ ਬਾਅਦ ਬਰੂਸ ਬੈਨਮੈਨ ਆਉਂਦੇ ਨੇ, BC ਕੰਜ਼ਰਵੇਟਿਵ ਨੂੰ ਮਿਲ ਜਾਂਦਾ ਫਿਰ ਅਫੀਸ਼ਲ ਪਾਰਟੀ ਸਟੇਟਸ। ਪਰ BC ਯੂਨਾਈਟਿਡ, ਕੈਵਿਨ ਫਾਲਕਨ ਦੀ ਕੈਂਪੇਨ ਨੂੰ ਜੇ ਸਭ ਤੋਂ ਵੱਡਾ ਝਟਕਾ ਕੋਈ ਲੱਗਾ ਸੀ ਆਪਟਿਕਸ ਦੇ ਪੁਆਇੰਟ ਆਫ ਵਿਊ ਤੋਂ, ਉਹ ਸੀ ਜਦੋਂ ਐਲਨੋਰ ਸਟਰਕੋ, ਜਿਹੜੇ ਕਿ ਪਹਿਲਾਂ ਬੜੇ ਸਟੌਂਚ ਕ੍ਰਿਟਿਕ ਸੀਗੇ ਜੌਨ ਰਸਟੈਟ ਦੇ, ਜਦੋਂ ਉਹ BC ਯੂਨਾਈਟਿਡ ਛੱਡ ਕੇ BC ਕੰਜ਼ਰਵੇਟਿਵ ਸ਼ਾਮਲ ਹੋ ਜਾਂਦੇ ਨੇ, ਉਤੋਂ ਇੱਕ ਇਹੀ ਜਿਹੀ ਡਿਰੇਲਮੈਂਟ ਹੁੰਦੀ ਹੈ ਫਿਰ ਕੈਵਿਨ ਫਾਲਕਨ ਦੀ ਕੈਂਪੇਨ ਦੀ, BC ਯੂਨਾਈਟਿਡ ਦੀ, ਕਿ ਇਹ ਲੱਗਦਾ ਸੀ ਵੀ ਇੱਕ ਸਭ ਇਹ ਬਹੁਤ ਵੱਡੀ ਪਿਵਟਲ ਮੂਵ ਸੀ, ਵੀ ਐਲਨੋਰ ਸਟਰਕੋ ਦੇ ਆਉਣ ਨਾਲ BC ਕੰਜ਼ਰਵੇਟਿਵ ਬੜੇ ਮਜ਼ਬੂਤ ਹੋ ਗਏ ਸੀ, ਹੁਣ ਉਸੇ ਐਲਨੋਰ ਸਟਰਕੋ ਨੂੰ ਜੌਨ ਰਸਟੈਟ ਨੇ ਬਾਹਰ ਕਰ ਦਿੱਤਾ।
ਯਾ, ਸੋ ਉਹਨਾਂ ਨੂੰ ਕੌਕਸ ਦੇ ਵਿੱਚੋਂ ਕੱਢ ਦਿੱਤਾ ਗਿਆ, ਤੇ ਜਿਹਦਾ ਮਤਲਬ ਹੈ ਕਿ ਉਹ ਪਾਰਟੀ ਕੌਕਸ ਦੇ ਵਿੱਚ ਨਹੀਂ ਰਹੇ, BC ਕੰਜ਼ਰਵੇਟਿਵ ਦੇ ਮੈਂਬਰ ਨਹੀਂ ਰਹੇ, ਪਰ MLA ਅਜੇ ਵੀ ਹੈਗੇ ਨੇ।
ਜੀ ਜੀ,
ਸੋ MLA ਵਜੋਂ ਉਹ ਬਣੇ ਰਹਿਣਗੇ, ਇੰਡੀਪੈਂਡੈਂਟ ਹਾਲ ਦੀ ਘੜੀ ਬੈਠਣਗੇ, ਤੇ ਕੀ ਉਹ ਹੁਣ BC NDP ਜੁਆਇਨ ਕਰ ਸਕਦੇ ਨੇ?
ਉਹਨਾਂ ਨੇ ਇਸ ਗੱਲ ਤੇ ਸਿੱਧੀ ਨਾਂ
ਵੀ ਨਹੀਂ ਕੀਤੀ, ਪਰ ਜਿਸ ਤਰ੍ਹਾਂ ਦੇ ਹਮਲੇ ਲੈਜਿਸਲੇਚਰ ਦੇ ਵਿੱਚ ਉਹ BC NDP ਤੇ ਕਰਦੇ ਰਹੇ ਨੇ, ਸੋ ਜਿਹੜੀ ਡਾਇਵਰਜ਼ਨ ਵਾਲੀ ਗੱਲ ਸੀ, ਸੋ ਉਹ ਜਿਹੜਾ ਸਰਕਾਰ ਨੇ ਆਪਣੀ ਪਾਲਿਸੀ ਨੂੰ ਇੱਕ ਤਰੀਕੇ ਨਾਲ ਜੋ ਵਾਪਸ ਲਿਆ, ਸਰਕਾਰ ਨੇ ਆਪਣੀ ਗਲਤੀ ਸਵੀਕਾਰ ਕੀਤੀ, ਉਹਦੇ ਵਿੱਚ ਇੱਕ ਵੱਡਾ ਰੋਲ ਸੀ ਐਲਨੋਰ ਸਟਰਕੋ ਦਾ।
ਜੀ ਜੀ,
ਤੇ ਪਬਲਿਕ ਸੇਫਟੀ ਕ੍ਰਿਟਿਕਸ ਹਨ ਇਹ BC ਕੰਜ਼ਰਵੇਟਿਵਸ ਦੇ, ਤੇ ਇਹਨਾਂ ਦੀ ਕਾਰਗੁਜ਼ਾਰੀ ਦੀ ਹਮੇਸ਼ਾ ਤੋਂ ਹੀ ਤਾਰੀਫ ਹੁੰਦੀ ਰਹੀ। 2022 ਦੇ ਵਿੱਚ ਪਹਿਲੀ ਵਾਰ MLA ਬਣੇ ਸਨ BC ਲਿਬਰਲ ਦੇ ਬੈਨਰ ਦੇ,
ਉਦੋਂ ਬਾਈ ਇਲੈਕਸ਼ਨ ਹੋਇਆ ਸੀ।
ਹਾਂਜੀ, ਤੇ ਉਦੋਂ ਤੋਂ ਹੀ ਇਹਨਾਂ ਦੀ ਤਾਰੀਫ ਹੋਣੀ ਸ਼ੁਰੂ ਹੋ ਗਈ ਸੀ ਕਿ ਲੈਜਿਸਲੇਚਰ ਵਿੱਚ ਹੀ ਇਜ਼ ਵਨ ਆਫ ਦ ਮੋਸਟ ਇਫ ਨਾਟ ਦ ਮੋਸਟ ਇਫੈਕਟਿਵ।
ਤੇ ਪਹਿਲਾਂ RCMP ਦੇ ਸਪੋਕਸਪਰਸਨ ਹੋਇਆ ਕਰਦੇ ਸੀ,
2009 ਤੋਂ RCMP ਨਾਲ ਇਹ ਕੰਮ ਕਰਦੇ ਰਹੇ, ਤੇ ਸੋ ਸਾਬਕਾ ਪੁਲਿਸ ਆਫਿਸਰ ਨੇ, ਸੋ ਪਬਲਿਕ ਸੇਫਟੀ ਮਾਮਲਿਆਂ ਦੇ ਵਿੱਚ ਇਹਨਾਂ ਦੀ ਕਾਫੀ ਪਕੜ
ਜੇ,
ਤੇ LGBTQ ਭਾਈਚਾਰੇ ਨਾਲ ਵੀ ਸੰਬੰਧਿਤ ਨੇ।
ਐਂਡ ਇੱਥੇ ਇਹ ਇੰਪੋਰਟੈਂਟ ਹੈ ਮੈਂਸ਼ਨ ਕਰਨਾ, ਕਿਉਂਕਿ ਜੌਨ ਰਸਟੈਟ ਦਾ ਸੋਜੀ ਦੇ ਬਾਰੇ ਜੋ ਵਿਚਾਰਧਾਰਾ ਤੇ ਜਿਸ ਤਰ੍ਹਾਂ ਦੇ ਜੈਂਡਰ ਰਾਈਟਸ ਬਾਰੇ ਜੋ ਉਹਨਾਂ ਦਾ ਸਟੈਂਸ ਆ, ਜਦੋਂ ਜੌਨ ਰਸਟੈਟ BC ਕੰਜ਼ਰਵੇਟਿਵ ਦਾ ਹਿੱਸਾ ਬਣ ਗਏ ਸੀ, ਐਲਨੋਰ ਸਟਰਕੋ ਸਟਿਲ ਉਦੋਂ BC ਯੂਨਾਈਟਿਡ ਦੇ ਵਿੱਚ ਸੀ, ਆਪਾਂ ਪਿਛਲੀ ਵਿਧਾਨ ਸਭਾ ਦੀ ਗੱਲ ਕਰ ਰਹੇ ਹਾਂ, ਉਦੋਂ ਐਲਨੋਰ ਸਟਰਕੋ ਨੇ ਇਹਨਾਂ ਮਾਮਲਿਆਂ ਦੇ ਉੱਪਰ ਬਹੁਤ ਜ਼ਿਆਦਾ ਨਿਖੇਧੀ ਕੀਤੀ ਸੀ, ਆਲੋਚਨਾ ਕੀਤੀ ਸੀ ਜੌਨ ਰਸਟੈਟ ਦੀ। ਈਵਨ ਉਹੀ ਐਲਨੋਰ ਸਟਰਕੋ ਨੇ ਜਦੋਂ ਡੇਵਿਡ EB ਨੇ ਪਿਛਲੇ ਵਾਰੀ ਵਿਧਾਨ ਸਭਾ ਦੇ ਵਿੱਚ, ਲਾਸਟ ਵਿਧਾਨ ਸਭਾ ਦੇ ਵਿੱਚ ਜੌਨ ਰਸਟੈਟ ਦੇ ਉੱਪਰ ਨਿਸ਼ਾਨਾ ਸਾਧਿਆ ਸੀ ਅਬਾਊਟ ਹਿਸ ਸਟੈਂਡਸ ਫੋਰ ਦੀ LGBTQ ਐਂਡ ਸੋਜੀ ਇਨੀਸ਼ੀਏਟਿਵਸ, ਉਦੋਂ ਐਲਨੋਰ ਸਟਰਕੋ ਨੇ ਖੜ੍ਹੇ ਹੋ ਕੇ ਤਾੜੀਆਂ ਵਜਾਤੀਆਂ ਸੀ ਡੇਵਿਡ EB ਦੇ ਹੱਕ ਦੇ ਵਿੱਚ। ਫਿਰ ਜਦੋਂ ਐਲਨੋਰ ਸਟਰਕੋ BC ਯੂਨਾਈਟਿਡ ਛੱਡ ਕੇ BC ਕੰਜ਼ਰਵੇਟਿਵ ਜੁਆਇਨ ਕਰਦੇ ਨੇ, LGBTQ ਭਾਈਚਾਰੇ ਦੇ ਬਹੁਤ ਸਾਰੇ ਜਿਹੜੇ ਮੈਂਬਰ ਸੀ ਉਹਨਾਂ ਨੇ ਇਹ ਕਿਹਾ ਵੀ ਸੰਤਾਂ ਐਂ ਲੱਗਿਆ ਜਿਵੇਂ ਸਾਡੇ ਨਾਲ ਐਲਨੋਰ ਸਟਰਕੋ ਨੇ ਵਿਸ਼ਵਾਸਘਾਤ ਕਰ ਦਿੱਤਾ। ਉਦੋਂ ਇਸ ਗੱਲ ਦੇ ਕਰਕੇ ਇਹਨਾਂ ਨੂੰ ਬੈਕਲੈਸ਼ ਦਾ ਸਾਹਮਣਾ ਕਰਨਾ ਪਿਆ ਸੀ, ਪਰ ਆਪਣੇ 3 ਸਾਲਾਂ ਦੇ ਪੋਲੀਟੀਕਲ ਕਰੀਅਰ ਦੇ ਵਿੱਚ ਹੁਣ ਤੱਕ ਐਲਨੋਰ ਸਟਰਕੋ ਨੇ ਵਾਸੂ ਜੀ ਬਹੁਤ ਜ਼ਿਆਦਾ ਮੋੜਕੇੜ ਦੇਖ ਲਏ ਨੇ।
ਯਾ, ਸੋ BC ਲਿਬਰਲਸ, BC ਯੂਨਾਈਟਿਡ, ਫਿਰ ਉਸ ਤੋਂ ਬਾਅਦ BC ਕੰਜ਼ਰਵੇਟਿਵਸ, ਹੁਣ BC ਕੰਜ਼ਰਵੇਟਿਵਸ ਤੋਂ ਵੀ ਬਾਹਰ,
ਹੁਣ ਇੰਡੀਪੈਂਡੈਂਟ ਹਾਲ ਦੀ ਘੜੀ ਐਜ਼ ਆਫ ਟੁਡੇ
ਇੰਡੀਪੈਂਡੈਂਟ ਨੇ। ਸੋ ਜਦੋਂ ਇਹਨਾਂ ਨੇ ਬੀ ਸੀ ਕੰਜ਼ਰਵੇਟਿਵਸ ਜੁਆਇਨ ਵੀ ਕੀਤੀ ਸੀ ਉਦੋਂ ਤੋਂ ਹੀ ਇਹ ਸਵਾਲ ਚੁੱਕਿਆ ਜਾ ਰਿਹਾ ਸੀ ਵੀ ਕਿੰਨੀ ਦੇਰ ਤੱਕ ਬੀ ਸੀ ਕੰਜ਼ਰਵੇਟਿਵਸ ਦੇ ਵਿੱਚ ਬਣੇ ਰਹਿਣਗੇ ਕਿਉਂਕਿ ਆਈਡੀਓਲੋਜੀਕਲ ਡਿਫਰੈਂਸਿਸ ਤਾਂ ਹੋਣਗੇ ਇਹ ਹਮੇਸ਼ਾ ਤੋਂ ਹੀ ਗੱਲ ਹੋ ਰਹੀ ਸੀ
ਬਿਲਕੁਲ
ਅਤੇ ਬੀ ਸੀ ਕੰਜ਼ਰਵੇਟਿਵਸ ਨੇ ਵੀ ਉਹਨਾਂ ਦੇ ਵੀ ਕੁਝ ਐੱਮ ਐੱਲ ਏਜ਼ ਨੇ ਚਿੱਠੀ ਲਿਖੀ ਸੀ ਜੌਨ ਰਸਟੈਡ ਨੂੰ ਕਿ ਐਲੋਨਾ ਸਟਰਕੋ ਨੂੰ ਪਾਰਟੀ ਵਿੱਚੋਂ ਬਾਹਰ ਕਰ ਦਿੱਤਾ ਜਾਵੇ
ਅਤੇ
ਉਹ ਵਾਲਾ ਜਿਹੜਾ ਝਟਕਾ ਸੀ ਉਹ ਤਾਂ ਕਹਿ ਲਓ ਵੀ ਸਰਵਾਈਵ ਕਰ ਗਏ ਸਨ ਐਲੋਨਾ ਸਟਰਕੋ ਪਰ ਹੁਣ ਜੌਨ ਰਸਟੈਡ ਨੇ ਆਪਣਾ ਲੀਡਰਸ਼ਿਪ ਰਿਵਿਊ ਜਿੱਤਣ ਤੋਂ ਬਾਅਦ ਸਰਵਾਈਵ ਕਰਨ ਤੋਂ ਬਾਅਦ ਇਹਨਾਂ ਨੇ ਪਹਿਲਾ ਕਦਮ ਹੀ ਜਿਹੜਾ ਅਨਾਊਂਸ ਕੀਤਾ ਸੋ ਕੱਲ੍ਹ ਦੁਪਹਿਰ 4:30 ਇਹਨਾਂ ਨੇ ਐਲੋਨਾ ਸਟਰਕੋ ਨੂੰ ਸੱਦਿਆ ਆਪਣੇ ਦਫ਼ਤਰ ਦੇ ਵਿੱਚ ਅਤੇ ਉਦੋਂ ਤੋਂ ਹੀ ਇੱਕ ਸਰਮਸਰ ਸ਼ੁਰੂ ਹੋ ਗਈ ਕਿ ਵੀ ਕੋਈ ਸਮਥਿੰਗ ਇਜ਼ ਗੋਇੰਗ ਟੂ ਗਿਵ ਸੋ ਫਿਰ ਖਬਰਾਂ ਆਉਣ ਲੱਗ ਪਈਆਂ ਕਿ ਐਲੋਨਾ ਸਟਰਕੋ ਨੂੰ ਕਹਿ ਦਿੱਤਾ ਗਿਆ ਕਿ ਤੁਸੀਂ ਹੁਣ ਬੀ ਸੀ ਕੰਜ਼ਰਵੇਟਿਵਸ ਦੇ ਵਿੱਚੋਂ ਬਾਹਰ ਕੀਤੇ ਜਾ ਰਹੇ ਹੋ ਅਤੇ ਐਲੋਨਾ ਸਟਰਕੋ ਉਸ ਤੋਂ ਬਾਅਦ ਜਿਸ ਤਰੀਕੇ ਨਾਲ ਆਪਣੇ ਦਫ਼ਤਰ ਵਿੱਚੋਂ ਆਪਣਾ ਸਮਾਨ ਚੱਕ ਕੇ ਬਾਕਸ ਦੇ ਵਿੱਚ ਸਾਰਾ ਸਮਾਨ ਪਾ ਕੇ ਬਾਹਰ ਨਿਕਲੇ ਅਤੇ ਜੋ ਤਸਵੀਰਾਂ ਉਹ ਨੇ ਕਿ ਇਕੱਲੇ ਕਿਸ ਤਰੀਕੇ ਨਾਲ ਬੇਆਬਰੂ ਜਿਹਨੂੰ ਕਹਿੰਦੇ ਨਾ ਬੇਆਬਰੂ ਹੋ ਕੇ ਤੇਰੇ ਕੂਚੇ ਸੇ ਹਮ ਨਿਕਲੇ ਸੋ ਉਹ ਜਿਹੜੀਆਂ ਤਸਵੀਰਾਂ ਉਹ ਬਹੁਤ ਜ਼ਿਆਦਾ ਵਾਇਰਲ ਹੋਈਆਂ
ਉਸ ਤੋਂ ਬਾਅਦ ਬਾਹਰ ਗਏ
ਸੋ ਫਿਰ ਪਾਰਕਿੰਗ ਲਾਟ ਦੇ ਵਿੱਚ ਜਾ ਕੇ ਉੱਥੇ ਜਾ ਕੇ ਐਡਮ ਓਲਸਨ ਜਿਹੜੇ ਕਿ ਬੀ ਸੀ ਗ੍ਰੀਨ ਪਾਰਟੀ ਦੇ ਸਾਬਕਾ ਐਮ ਐਲ ਏ ਉਹਨਾਂ ਨੂੰ ਉੱਥੇ ਟੱਕਰ ਗਏ ਕਿਉਂਕਿ ਸ਼ਾਇਦ ਯੂ ਬੀ ਸੀ ਐਨ ਦੀ ਕਨਵੈਨਸ਼ਨ ਚੱਲਦੀ ਉਹ ਅਟੈਂਡ ਕਰਨ ਲਈ
ਪਹੁੰਚੇ ਹੋਣੇ
ਸੋ ਐਡਮ ਓਲਸਨ ਨੇ ਉਹਨਾਂ ਦੀ ਮਦਦ ਕੀਤੀ ਉਹਨਾਂ ਦਾ ਬਕਸਾ
ਉਹਨਾਂ ਦਾ ਬਕਸਾ ਉਹਨਾਂ ਤੋਂ ਲੈ ਲਿਆ
ਅਤੇ ਉਹਨਾਂ ਦੀ ਮਦਦ ਕੀਤੀ ਫਰੋਮ ਮੂਵਿੰਗ ਆਊਟ ਅਦਰਵਾਈਜ਼ ਕਿਸੇ ਨੇ ਉਹਨਾਂ ਦੀ ਮਤਲਬ ਮੂਵਿੰਗ ਆਊਟ ਦੇ ਵਿੱਚ ਵੀ ਮਦਦ ਨਹੀਂ ਕੀਤੀ ਅਤੇ ਐਲੋਨਾ ਸਟਰਕੋ ਜਿਹੜੇ ਕਿ ਮੰਨਿਆ ਜਾਂਦਾ ਕਿ ਇਸ ਵੇਲੇ ਆਪੋਜੀਸ਼ਨ ਵੱਲੋਂ ਲੈਜਿਸਲੇਚਰ ਦੇ ਵਿੱਚ ਸਭ ਤੋਂ ਜ਼ਿਆਦਾ ਅਸਰਦਾਰ ਐਮ ਐਲ ਏ ਨੇ
ਵਾਸੂ ਜੀ ਸਭ ਤੋਂ ਵੱਡੀ ਸਮੱਸਿਆ ਦੁਬਾਰਾ ਤੋਂ ਇਹ ਅਸੀਂ ਕੱਲ੍ਹ ਵੀ ਗੱਲ ਕਰ ਰਹੇ ਸੀ ਕਿ ਜਿਹੜੀਆਂ ਵੀ ਰਾਈਟ ਆਫ ਸੈਂਟਰ ਪਾਰਟੀਆਂ ਨੇ ਉਹਨਾਂ ਵਾਸਤੇ ਆਪਣੇ ਮੈਂਬਰਸ ਨੂੰ ਕੰਸੋਲੀਡੇਟ ਕਰਕੇ ਰੱਖ ਸਕਣਾ ਬਹੁਤ ਵੱਡੀ ਪ੍ਰੋਬਲਮ ਬਣ ਜਾਇਆ ਕਰਦੀ ਆ ਹੁਣ ਇਹੀ ਚੀਜ਼ ਇੱਕ ਵਾਰ ਫਿਰ ਤੋਂ ਕਿ ਦੇਖੋ ਬੀ ਸੀ ਕੰਜ਼ਰਵੇਟਿਵਸ ਅਤੇ ਬੀ ਸੀ ਯੂਨਾਈਟਿਡ ਜਦੋਂ ਪਿਛਲੇ ਇਲੈਕਸ਼ਨ 'ਚ ਲੱਗਿਆ ਵੀ ਆਹ ਦੋ ਇਹੋ ਜਿਹੀਆਂ ਪਾਰਟੀਆਂ ਹੋ ਗਈਆਂ ਦੀ ਆਪਸ ਦੇ ਵਿੱਚ ਵੋਟ ਸਪਲਿਟ ਹੋ ਜਾਣੀ ਆ ਕੈਵਿਨ ਫਾਲਕਨ ਦਾ ਵੀ ਉਦੋਂ ਤਰਕ ਕੀ ਸੀ ਕਹਿੰਦੇ ਕਿ ਜੀ ਜੇ ਅਸੀਂ ਇਕੱਠੇ ਜੇ ਦੋਹੀਂ ਪਾਰਟੀਆਂ ਇਲੈਕਸ਼ਨ ਲੜਦੀਆਂ ਨੇ ਫਿਰ ਤਾਂ ਅਸੀਂ ਐਨ ਡੀ ਪੀ ਨੂੰ ਰੋਕ ਹੀ ਨਹੀਂ ਸਕਦੇ ਵੋਟਾਂ ਟੁੱਟ ਜਾਣੀਆਂ ਵੀ ਇੱਕ ਪਾਰਟੀ ਹੋਏਗੀ ਤਾਂ ਅਸੀਂ ਸੰਗਠਿਤ ਤੌਰ 'ਤੇ ਇੱਕ ਪਾਰਟੀ ਐਨ ਡੀ ਪੀ ਨੂੰ ਟਾਕਰਾ ਦੇ ਸਕਦੀ ਆ ਪਰ ਜਿਹੜਾ ਉਹ ਫ੍ਰੈਕਚਰ ਹੈਗਾ ਬਸ ਵੀ ਦੁਬਾਰਾ ਦਿਸ ਗਿਆ ਮਤਲਬ ਅਬਾਊਟ 10% ਆਫ ਦੀ ਬੀ ਸੀ ਕੰਜ਼ਰਵੇਟਿਵ ਕੌਕਸ ਜਿਹੜੇ ਪਿਛਲੇ ਸਾਲ ਹੀ ਅਜੇ ਅਕਤੂਬਰ 'ਚ ਚੁਣੇ ਗਏ ਸੀ ਅਜੇ ਅਗਲਾ ਅਕਤੂਬਰ ਨਹੀਂ ਆਇਆ ਉਸ ਤੋਂ ਪਹਿਲਾਂ 4 ਜਣੇ ਤਾਂ ਪਾਰਟੀ ਤੋਂ ਲਾਂਭੇ ਹੋ ਗਏ ਨੇ ਦੋਵਾਂ ਨੇ ਆਪਣੀ ਲਹਿਦੀ ਪਾਰਟੀ ਬਣਾ ਲਈ ਹੈ 1 BC ਹਾਲ ਦੀ ਘੜੀ ਐਜ਼ ਆਫ ਨਾਓ 2 ਜਣੇ ਇੰਡੀਪੈਂਡੈਂਟ ਨੇ ਪਰ
ਉਹ ਤਾਂ ਨਾਰਾਜ਼ ਹੋ ਕੇ ਪਾਰਟੀ ਤੋਂ ਅਲੱਗ ਹੋਏ ਕਿ ਪਾਰਟੀ ਇਜ਼ ਨਾਟ ਰਾਈਟ ਇਨਾਫ
ਕਰੈਕਟ
ਸੋ ਉਹ ਜਿਹੜਾ ਫ੍ਰੈਕਚਰ ਹੋਇਆ ਐਕਸਟ੍ਰੀਮ ਰਾਈਟ ਵਾਲੇ ਪਾਸੇ ਹੋਇਆ
ਜੀ ਜੀ
ਤੇ ਐਲੋਨਾ ਸਟਰਕੋ ਨੂੰ ਜੋ ਪਾਰਟੀ 'ਚੋਂ ਕੱਢਿਆ ਗਿਆ ਇਹ ਜਿਹੜਾ ਸਾਰਾ ਕੁਝ ਹੋ ਰਿਹਾ ਦਿਸ ਇਜ਼ ਔਨ ਦਾ ਲੈਫਟ ਸਾਈਡ
ਔਨ ਦਾ ਲੈਫਟ ਸਪੈਕਟ੍ਰਮ ਕਰੈਕਟ
ਸੋ ਇਹ ਦੋਨੋਂ ਪਾਸਿਓਂ ਹੀ ਪਾਰਟੀ ਨੂੰ ਖੋਰਾ ਲੱਗ ਰਿਹਾ
ਜੀ ਬਿਲਕੁਲ
ਤੇ ਵਿਜੇ ਜੀ ਇਹਦੇ ਵਿੱਚ ਹੁਣ ਸੋ ਕੱਲ 6:30 ਸੋ 4:30 ਪਹਿਲਾਂ ਮੀਟਿੰਗ ਬੁਲਾਈ ਜਾਂਦੀ ਹੈ ਸੋ ਐਲੋਨਾ ਸਟਰਕੋ ਨੂੰ ਜੌਨ ਰਸਟੈਡ ਆਪਣੇ ਦਫ਼ਤਰ ਵਿੱਚ ਸੱਦਦੇ ਨੇ ਉਹਨਾਂ ਨੂੰ ਇਨਫੋਰਮ ਕਰਦੇ ਨੇ ਦੈਟ ਯੂ ਆਰ ਬੀਂਗ ਕਿਕਡ ਆਊਟ ਆਫ ਦ ਕੌਕਸ ਉਸ ਤੋਂ ਬਾਅਦ 6:30 ਐਲੋਨਾ ਸਟਰਕੋ ਰਿਪੋਰਟਰਸ ਨਾਲ ਗੱਲਬਾਤ ਵੀ ਕਰਦੇ ਆ
ਜੀ
ਸ਼ਾਮ ਨੂੰ ਸੋ ਉਹਦੇ ਵਿੱਚ ਉਹ ਖੁੱਲੇਆਮ ਬਹੁਤ ਹੀ ਪ੍ਰਤੱਖ ਤਰੀਕੇ ਨਾਲ ਕਹਿੰਦੇ ਆ ਕਿ ਜੌਨ ਰਸਟੈਡ ਇਜ਼ ਅ ਲਾਇਰ ਕਿ ਜੌਨ ਰਸਟੈਡ ਝੂਠ ਬੋਲ ਰਹੇ ਨੇ
ਉਹਨਾਂ ਨੇ ਹਾਂ ਪੂਰੀ ਲਾਪ ਆ ਗਈ
ਕਹਿੰਦੇ ਵੀ ਮੈਨੂੰ ਇਹ ਕਿਹਾ ਗਿਆ ਵੀ ਮੈਂ ਜੌਨ ਰਸਟੈਡ ਦੇ ਖਿਲਾਫ਼ ਪਾਰਟੀ ਦੇ ਵਿੱਚ ਕੋਈ ਮੁਹਿੰਮ ਚਲਾ ਰਹੀ ਸੀ ਇਸ ਕਰਕੇ ਕਹਿੰਦੇ ਇਹ ਕਾਰਨ ਦੇ ਕੇ ਮੈਨੂੰ ਪਾਰਟੀ ਵਿੱਚੋਂ ਉਹਨਾਂ ਨੇ ਕੱਢਿਆ ਅਤੇ ਪਹਿਲਾਂ ਉਹਨਾਂ ਨੇ ਰਿਪੋਰਟਰਸ ਨੂੰ ਇਹ ਵੀ ਕਿਹਾ ਕਿ ਮੈਨੂੰ ਇਹ ਦੱਸਿਆ ਗਿਆ ਮਤਲਬ ਐਲੋਨਾ ਸਟਰਕੋ ਨੂੰ ਇਹ ਦੱਸਿਆ ਗਿਆ ਕਿ ਉਹਨਾਂ ਨੇ ਮੀਡੀਆ ਵਿੱਚ ਪਾਰਟੀ ਕੌਕਸ ਬਾਰੇ ਜਾਣਕਾਰੀ ਲੀਕ ਕੀਤੀ ਹੈ ਵੀ ਇਹ ਕਾਰਨ ਉਹਨਾਂ ਨੂੰ ਦਿੱਤਾ ਗਿਆ ਵੀ ਇਹਦੇ ਕਰਕੇ ਉਹਨਾਂ ਨੂੰ ਕੌਕਸ 'ਚੋਂ ਕੱਢਿਆ ਜਾ ਰਿਹਾ ਪਰ ਐਲੋਨਾ ਸਟਰਕੋ ਦਾ ਇਹ ਕਹਿਣਾ ਸੀ ਵੀ ਜੌਨ ਰਸਟੈਡ ਨੂੰ ਪਤਾ ਸੀ ਕਿ ਜਿਹੜੀ 7:00 ਕੌਕਸ ਮੀਟਿੰਗ ਸ਼ੁਰੂ ਹੋਣੀ ਹੈ ਕੱਲ੍ਹ ਸ਼ਾਮ ਵੀ ਉਹਦੇ ਵਿੱਚ ਮੈਂ ਜੌਨ ਰਸਟੈਡ ਦੀ ਮੁਖਾਲਫਤ ਕਰਨੀ ਹੈ ਉਹਨਾਂ ਨੂੰ ਮੈਂ ਬਹੁਤ ਤਿੱਖੇ ਸਵਾਲ 'ਚ ਪੁੱਛਣੇ ਨੇ ਕਿ ਇਸ ਜੋ ਲੀਡਰਸ਼ਿਪ ਰਿਵਿਊ ਹੋਇਆ ਇਹਦੇ ਵਿੱਚ ਜੋ ਕੰਟਰੋਵਰਸੀਜ਼ ਬਣੀਆਂ ਕਿ 2000 ਤੋਂ ਵੀ ਜ਼ਿਆਦਾ ਮੈਂਬਰਸ ਅਚਾਨਕ ਉਹਨਾਂ ਦੇ ਵਿੱਚ ਕਿਵੇਂ ਸਾਈਨ ਅਪ ਹੋ ਗਏ 3 ਕ੍ਰੈਡਿਟ ਕਾਰਡਸ ਯੂਜ਼ ਕੀਤੇ ਗਏ ਉਹ ਸਾਰਾ ਜਿਹੜਾ ਕੰਟਰੋਵਰਸੀ ਬਣੀ ਕਹਿੰਦੇ ਉਹਦੇ ਨਾਲ ਸੰਬੰਧਿਤ ਮੈਂ ਕਈ ਤਿੱਖੇ ਸਵਾਲ ਚੁੱਕਣ ਜਾ ਰਹੀ ਸੀ ਕੌਕਸ ਮੀਟਿੰਗ ਦੇ ਵਿੱਚ ਕਹਿੰਦੇ ਇਹਨਾਂ ਇਹ ਚੀਜ਼ਾਂ ਬਾਰੇ ਜੌਨ ਰਸਟੈਡ ਨੂੰ ਪਤਾ ਸੀ ਅਤੇ ਬਹੁਤ ਸਾਰੇ ਜਿਹੜੇ ਪਾਰਟੀ ਦੇ ਵਿੱਚ ਵੀ ਜ਼ਿਆਦਾਤਰ ਜਿਹੜੇ ਕੌਕਸ ਮੈਂਬਰਸ ਨੇ ਉਹ ਜੌਨ ਰਸਟੈਡ ਦੇ ਨਾਲ ਖੜੇ ਨੇ ਇਹ ਗੱਲ ਨਾ ਭੁੱਲੀਏ ਸੋ ਇਹ ਜਦੋਂ ਆਪਾਂ ਗੱਲ ਕਰਦੇ ਹਾਂ ਵੀ ਕੌਕਸ ਦੇ ਵਿੱਚ ਮਤਭੇਦ ਨੇ ਅਜੇ ਵੀ ਮੈਜੋਰਿਟੀ ਆਫ ਦਾ ਕੌਕਸ ਸਟਿਲ ਸਟੈਂਡਸ ਵਿਦ ਜੌਨ ਰਸਟੈਡ ਜਿਹੜੇ ਲੋਕ ਜੌਨ ਰਸਟੈਡ ਦੇ ਖਿਲਾਫ਼ ਗੱਲ ਕਰ ਰਹੇ ਨੇ ਕਥਿਤ ਤੌਰ ਤੇ ਉਹਨਾਂ ਦੀ ਸੰਖਿਆ
12
ਦੇ ਨੇੜੇ ਹੈਗੇ ਨੇ
ਪਰ 3 ਅਜਿਹੇ ਨੇ ਜਿਹੜੇ ਕਿ ਅਗਲਾ ਲੀਡਰ ਬਣਨਾ ਲੋਚਦੇ ਨੇ
ਉਹ ਲੀਡਰਸ਼ਿਪ ਕੈਂਪੇਨ ਆਪਣੀ ਉਹਨਾਂ ਨੇ ਫਲੋਟ ਕੀਤੀ ਹੋਈ ਹੈ ਟ੍ਰੈਵਰ ਹੈਲਫਰਡ ਦਾ ਵੀ ਉਹ ਨਾਮ ਆਉਂਦਾ ਡੌਨ ਡਰਕਸਨ ਦਾ ਵੀ ਉਹਦੇ ਵਿੱਚ ਨਾਮ ਆਉਂਦਾ ਸੋ ਜਿਹੜੇ 12 ਮੈਂਬਰ ਨੇ ਜੋ ਕਥਿਤ ਤੌਰ ਤੇ ਜੋ ਰਿਪੋਰਟ ਸੀ ਨੇ ਕੋਈ ਆਫੀਸ਼ੀਅਲ ਨੰਬਰ ਤਾਂ ਹੈ ਨਹੀਂ ਵੀ ਜਿਹੜੇ ਹੋ ਸਕਦਾ ਵੀ ਕੌਕਸ ਦੇ ਵਿੱਚ ਜੌਨ ਰਸਟੈਡ ਦੇ ਖਿਲਾਫ਼ ਗੱਲ ਕਰ ਰਹੇ ਨੇ ਬਟ ਰੈਸਟ ਆਫ ਦਾ ਕੌਕਸ ਕਿਉਂਕਿ 40 ਦੀ ਕੌਕਸ ਸੀ ਐਕਸਕਲੂਡਿੰਗ ਜੌਨ ਰਸਟੈਡ ਹੁਣ 39 ਰਹਿ ਗਏ ਐਲੋਨਾ ਸਟਰਕੋ ਦਾ ਕਹਿਣਾ ਸੀ ਵੀ ਜਿਹੜੇ ਹੱਕ 'ਚ ਖੜੇ ਨੇ ਵੀ ਉਹ ਅਫਕੋਰਸ ਮੈਨੂੰ ਪਸੰਦ ਨਹੀਂ ਕਰਦੇ ਕਿਉਂਕਿ ਮੈਂ ਜੌਨ ਰਸਟੈਟ ਦੀ ਮੁਖਾਲਫਤ ਕਰਦੀ ਹਾਂ, ਪਰ ਕਹਿੰਦੇ ਮੈਂ ਉਹਨਾਂ ਦੇ ਖਿਲਾਫ਼ ਕੋਈ ਮੁਹਿੰਮ ਚਲਾ ਰਹੀ ਹੋਵਾਂ? ਕਹਿੰਦੇ ਇੱਦਾਂ ਦੀ ਕੋਈ ਗੱਲ ਨਹੀਂ ਸੀ। ਹਾਂ ਕਹਿੰਦੇ ਮੈਂ ਜਿਹੜੇ ਇਸ਼ੂਜ਼ ਨੇ ਉਹਨਾਂ ਬਾਰੇ ਗੱਲ ਕਰਦੀ ਸੀ ਮੈਂਬਰਸ ਦੇ ਨਾਲ।
ਉਹਨਾਂ ਨੇ ਇਹ ਗੱਲ ਨਾਲੇ ਕਹੀ, ਕਹਿੰਦੇ ਇੱਕ ਸਾਲ ਹੋ ਚੱਲਿਆ, ਜਿਹੜੇ ਪਾਰਟੀ ਦੇ ਵਿੱਚ ਇੱਕ ਯੂਨਿਟੀ ਆ ਜਾਣੀ ਚਾਹੀਦੀ ਸੀ, ਉਹ ਲੀਡਰ ਦੀ ਜ਼ਿੰਮੇਵਾਰੀ ਹੁੰਦੀ ਆ ਪਾਰਟੀ ਦੇ ਵਿੱਚ ਇੱਕ ਯੂਨਿਟੀ ਐਸਟੈਬਲਿਸ਼ ਕਰ ਸਕਣੀ, ਕਹਿੰਦੇ ਉਹਦੇ ਵਿੱਚ ਪੂਰੀ ਤਰ੍ਹਾਂ ਨਾਕਾਮ ਰਹੇ ਨੇ ਜੌਨ ਰਸਟੈਟ, ਪਾਰਟੀ ਨੂੰ ਯੂਨੀਫਾਈ ਨਹੀਂ ਕਰ ਸਕੇ।
ਸੋ ਉਹਨਾਂ ਨੇ ਕਿਹਾ ਆਮ ਪ੍ਰੀਟੀ ਸ਼ੇਕਨ ਰਾਈਟ ਨਾਓ, ਤੇ ਜਿਸ ਤਰੀਕੇ ਨਾਲ ਉਹ ਗੱਲ ਕਰ ਵੀ ਰਹੇ ਸਨ ਮੀਡੀਆ ਨਾਲ, ਉਹ ਕਾਫੀ ਇਸ ਸਟੇਟ ਆਫ ਸ਼ੌਕ ਨਹੀਂ ਹੁੰਦੀ, ਸੋ ਕਾਫੀ ਜ਼ਿਆਦਾ ਉਹਨਾਂ ਦਾ ਜਿਹੜੀ ਵੈਰੀ ਕਲੋਜ਼ ਟੂ ਯੂ ਨੋ ਬ੍ਰੇਕ ਡਾਊਨ ਮੈਲਟ ਡਾਊਨ। ਸੋ ਉਹ ਤਸਵੀਰਾਂ ਕਾਫੀ ਜ਼ਿਆਦਾ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਵੀ ਚੱਲਦੀਆਂ ਰਹਿਣਗੀਆਂ। ਤੇ ਵਿਜੇ ਜੀ, ਕੁਝ ਐਮ ਐਲ ਏ ਜਿਹੜੇ ਕਿ ਜੌਨ ਰਸਟੈਟ ਦੇ ਖਿਲਾਫ ਗੱਲ ਕਰਦੇ ਰਹੇ,
ਜੀ ਜੀ ਜੀ,
ਉਹਨਾਂ ਦੇ ਵਿੱਚੋਂ ਇੱਕ ਨੇ ਬ੍ਰੈਨਨ ਡੇ, ਇਹ ਕੋਟਨੀ ਕੋਮਵਾਕਸ ਤੋਂ ਐਮ ਐਲ ਏ ਨੇ। ਇਹਨਾਂ ਨੇ ਬਿਲਕੁਲ ਬਾਹਰ ਆ ਕੇ ਗੱਲ ਕੀਤੀ, ਇਹ ਕਿਹਾ ਵੀ ਆਈ ਐਮ ਵੈਰੀ ਡਿਸਅਪੋਇੰਟਡ ਵੀ ਐਲੋਨਾ ਸਟਰਕੋ ਨੂੰ ਇਸ ਤਰ੍ਹਾਂ ਕੌਕਸ ਵਿੱਚੋਂ ਨਹੀਂ ਸੀ ਕੱਢਿਆ ਜਾਣਾ ਚਾਹੀਦਾ, ਇਟਸ ਅ ਸ਼ਾਰਟ ਸਾਈਟਡ ਮੂਵ ਨਾਟ ਇਨ ਲੌਂਗ ਟਰਮ ਇੰਟਰਸਟ ਆਫ ਦਾ ਪਾਰਟੀ। ਉਹਨਾਂ ਨੇ ਮੁਖਾਲਫਤ ਕੀਤੀ। ਦੱਸਿਆ ਜਾਂਦਾ ਕਿ ਸ਼ਾਮ ਨੂੰ ਜਿਹੜੀ 7 ਵਜੇ ਕੌਕਸ ਮੀਟਿੰਗ ਹੋਈ ਉਹ 9:15 ਵਜੇ ਤੋਂ ਬਾਅਦ ਤੱਕ ਵੀ ਚੱਲਦੀ ਰਹੀ,
ਕਾਫੀ ਦੇਰ ਤੱਕ
ਚੱਲੀ ਹੋ, ਤੇ ਉਸ ਮੀਟਿੰਗ ਦੇ ਵਿੱਚ ਵੀ ਦੱਸਿਆ ਜਾਂਦਾ ਵੀ ਕਈ ਐਮ ਐਲ ਏ ਨੇ ਖੜੇ ਹੋ ਕੇ ਐਲੋਨਾ ਸਟਰਕੋ ਨੂੰ ਇਸ ਤਰ੍ਹਾਂ ਬੂਟ ਆਊਟ ਕੀਤਾ ਜਾਣਾ ਫਰੋਮ ਦਾ ਕਾਕਸ, ਇਸ ਸਟੈਪ ਦਾ ਵਿਰੋਧ ਕੀਤਾ,
ਵਿਰੋਧ ਕੀਤਾ,
ਜੌਨ ਰਸਟੈਟ ਦੀ ਮੁਖਾਲਫਤ ਕੀਤੀ।
ਜੌਨ ਰਸਟੈਟ ਜਦੋਂ ਪੁੱਛਿਆ ਗਿਆ ਕਹਿੰਦੇ ਵੀ ਹਾਂ ਬੜੇ ਇਫੈਕਟਿਵ ਐਮ ਐਲ ਏ ਸੀਗੇ ਸਾਡੇ ਵਾਸਤੇ, ਕ੍ਰਿਟਿਕ ਬੜੇ ਤਗੜੇ ਸੀ, ਐਂਡ ਆਈ ਵਿਸ਼ ਹਰ ਵੈਲ। ਸੋ ਕੋਈ ਸੋਲਿਡ ਰੀਜ਼ਨ ਜੌਨ ਰਸਟੈਟ ਵੱਲੋਂ ਐਲੋਨਾ ਸਟਰਕੋ ਵਰਗੇ ਇੱਕ ਕਹਿ ਲਓ ਸਟਾਰ ਐਮ ਐਲ ਏ ਨੂੰ ਆਪਣੀ ਪਾਰਟੀ ਦੇ ਵਿੱਚੋਂ ਆਪਣੀ ਕਾਕਸ ਦੇ ਵਿੱਚੋਂ ਕੱਢਣ ਦਾ ਉਹ ਦਿੱਤਾ ਨਹੀਂ ਗਿਆ? ਇਹਦਾ ਜਿਹੜਾ ਰਿਪਲ ਇਫੈਕਟ ਆ ਉਹ ਬੀ ਸੀ ਕੰਜ਼ਰਵੇਟਿਵਸ ਨੂੰ ਆਉਂਦੇ ਸਮੇਂ ਦੇ ਵਿੱਚ ਕਾਫੀ ਵੱਡੇ ਪੱਧਰ 'ਤੇ ਭੁਗਤਣਾ ਪੈ ਸਕਦਾ। ਵਿਧਾਨ ਸਭਾ ਦਾ ਸੈਸ਼ਨ 6 ਅਕਤੂਬਰ ਤੋਂ ਸ਼ੁਰੂ ਹੋ ਰਿਹਾ, ਸੋ 6 ਅਕਤੂਬਰ ਤੋਂ ਹੁਣ ਇਹ ਕਹਿ ਲਓ ਕਿ ਜਿਹੜੀ ਵਿਰੋਧੀ ਧਿਰ ਹੈਗੀ ਆਫਿਸ਼ੀਅਲ ਓਪੋਜੀਸ਼ਨ ਦਾ ਇੱਕ ਮੈਂਬਰ ਹੋਰ ਘੱਟ ਗਿਆ, ਅਤੇ ਉਦੋਂ ਤੱਕ ਐਲੋਨਾ ਸਟਰਕੋ ਬਿਟਵੀਨ ਨਾਓ ਐਂਡ ਅਕਟੋਬਰ 6 ਕੀ ਕਰਦੇ ਨੇ? ਜਿਹੜੀ ਤੁਸੀਂ ਉਹ ਗੱਲ ਕੀਤੀ ਨਾ ਵੀ ਕੀ ਐਨ ਡੀ ਪੀ ਦੇ ਵਿੱਚ ਵੀ ਸ਼ਾਮਲ ਹੋ ਸਕਦੇ ਨੇ, ਉਹ ਆਪਣੇ ਆਪ ਦੇ ਵਿੱਚ ਦੈਟ ਵਿਲ ਬੀ ਕੁਆਇਟ ਐਨ ਅਬਾਊਟ ਫੇਸ। ਪਰ ਇੱਦਾਂ ਨਹੀਂ ਹੈ ਕਿ ਐਲੋਨਾ ਸਟਰਕੋ ਨੇ ਪਹਿਲਾਂ ਅਜਿਹਾ ਨਾ ਕੀਤਾ ਹੋਵੇ, ਪਹਿਲਾਂ ਵੀ ਜਦੋਂ ਬੀ ਸੀ ਯੂਨਾਈਟਿਡ ਨੂੰ ਛੱਡ ਕੇ ਬੀ ਸੀ ਕੰਜ਼ਰਵੇਟਿਵ ਦੇ ਵਿੱਚ ਸ਼ਾਮਲ ਹੋਏ ਸੀ ਉਹ ਵੀ ਵਾਸੂ ਜੀ ਕੋਈ ਇੰਨਾ ਇੱਕ ਐਲੋਨਾ ਸਟਰਕੋ ਵਾਸਤੇ ਜਾਂ ਉਹਨਾਂ ਦੇ ਸਮਰਥਕਾਂ ਵਾਸਤੇ ਉਹ ਗੱਲ ਵੀ ਹਜ਼ਮ ਕਰਨੀ ਇੰਨੀ ਸਿੱਧੀ ਪੱਧਰੀ ਨਹੀਂ ਸੀ।
ਯਾ ਵਿਜੇ ਜੀ, ਹਕੀਕਤ ਇਹ ਹੈ ਕਿ ਜੇਕਰ ਇਹ ਕਿਸੇ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੁੰਦੇ ਤੇ ਪਾਰਟੀ ਦੇ ਵਿੱਚ ਹੁਣ ਇੱਕੋ ਹੀ ਪਾਰਟੀ ਬਚੀ ਹੈ ਬੀ ਸੀ ਐਨ ਡੀ ਪੀ, ਤੇ ਜੇ ਇਹ ਇੰਡੀਪੈਂਡੈਂਟ ਵਜੋਂ ਬੈਠੇ ਰਹਿੰਦੇ ਨੇ ਫਿਰ ਜਿਵੇਂ ਫੈਡਰਲ ਪੋਲੀਟਿਕਸ ਦੇ ਵਿੱਚ ਜੋਡੀ ਵਿਲਸਨ ਰਿਵੋਲਟ ਨਾਲ ਹੋਇਆ, ਫਿਰ ਪੋਲੀਟੀਕਲ ਆਫਟਰ ਥਾਟ ਬਣ ਕੇ ਰਹਿ ਜਾਂਦੇ ਹੋ, ਤੇ ਉਸ ਤੋਂ ਬਾਅਦ ਫਿਰ ਅਗਲਾ ਇਲੈਕਸ਼ਨ ਜਿੱਤਣਾ ਬਹੁਤ ਔਖਾ ਹੋ ਜਾਂਦਾ ਵਿਦਆਊਟ ਦਾ ਪਾਰਟੀ ਸਪੋਰਟ ਸਿਸਟਮ। ਸੋ ਇਸ ਕਰਕੇ ਹੁਣ ਦੇਖਣਾ ਹੋਏਗਾ
ਵਾਸੂਜੀ ਜਦੋਂ ਇਹਨਾਂ ਨੇ
ਐਲੋਨਾ ਸਟਰਕੋ ਦੀ ਸਿਆਸਤ ਦਾ ਅੰਤ ਆ ਜਾਂ ਕੋਈ ਨਵੀਂ ਸ਼ੁਰੂਆਤ,
ਜਾਂ ਕੋਈ ਨਵੀਂ ਸ਼ੁਰੂਆਤ ਹੈ, ਕਿਉਂਕਿ ਜਦੋਂ ਦੇਖੋ ਜੌਨ ਰਸਟੈਡ ਨੂੰ ਵੀ ਇਸੇ ਤਰ੍ਹਾਂ ਬੀ ਸੀ ਯੂਨਾਈਟਿਡ ਚੋਂ ਬਾਹਰ ਕੀਤਾ ਸੀ ਕੈਵਿਨ ਫਾਲਕਨ ਨੇ, ਉਦੋਂ ਇਹ ਲੱਗਿਆ ਸੀ ਵੀ ਬਸ ਇਹਨਾਂ ਦੇ ਫਿਰ ਸਿਆਸੀ ਕਰੀਅਰ ਖਤਮ ਆ, ਪਰ ਉਹ ਸਿਆਸੀ ਕਰੀਅਰ ਰਿਵਾਈਵ ਇਹੋ ਜਿਹਾ ਹੋਇਆ ਕਿਉਂ ਉਸ ਰਿਵਾਈਵਲ ਦੇ ਨਾਲ ਬੀ ਸੀ ਕੰਜ਼ਰਵੇਟਿਵ ਪਾਰਟੀ ਵੀ ਰਿਵਾਈਵ ਹੋ ਗਈ। ਪਰ ਐਲੋਨਾ ਸਟਰਕੋ ਵਾਸਤੇ ਰਾਹ ਕਿਹੋ ਜਿਹਾ ਹੋਏਗਾ? ਜਦੋਂ ਇਹਨਾਂ ਨੇ ਬੀ ਸੀ ਯੂਨਾਈਟਿਡ ਛੱਡ ਕੇ ਬੀ ਸੀ ਕੰਜ਼ਰਵੇਟਿਵ ਪਿਛਲੇ ਸਾਲ ਜੁਆਇਨ ਕੀਤੀ ਸੀ ਉਦੋਂ ਵੀ ਕਈਆਂ ਦਾ ਇਹ ਮੰਨਣਾ ਸੀ ਵੀ ਇਲੈਕਟੋਰਲ ਚਾਂਸਿਸ ਬੀ ਸੀ ਯੂਨਾਈਟਿਡ ਨਾਲ ਬੜੇ ਘੱਟ ਗਏ ਲੱਗਦੇ ਸੀ, ਵੀ ਇਸ ਕਰਕੇ ਆਪਣੇ ਇਲੈਕਟੋਰਲ ਚਾਂਸਿਸ ਨੂੰ ਬਰਕਰਾਰ ਰੱਖਣ ਦੇ ਵਾਸਤੇ ਐਲੋਨਾ ਸਟਰਕੋ ਨੇ ਅੱਕ ਚੱਬਿਆ ਸੀ। ਇਹ
ਮੌਕਾ ਪ੍ਰਸਤੀ,
ਮੌਕਾ ਪ੍ਰਸਤੀ, ਇਹ ਵੀ ਗੱਲ ਚੱਲੀ ਸੀ
ਤਾਂ ਸਿਆਸੀ ਮੌਕਾ
ਪ੍ਰਸਤੀ। ਉਦੋਂ ਬਾਸੂ ਜੀ ਕੈਵਿਨ ਫਾਲਕਨ ਨੇ ਬੜਾ ਇੱਕ ਸਟਰੋਂਗ ਬਿਆਨ ਦਿੱਤਾ ਸੀ, ਕਹਿੰਦੇ ਮੈਨੂੰ ਬਿਲਕੁਲ ਬੜਾ ਬਹੁਤ ਵੱਡਾ ਧੋਖਾ ਮਹਿਸੂਸ ਹੋਇਆ ਜਿਸ ਤਰ੍ਹਾਂ ਐਲੋਨਾ ਸਟਰਕੋ ਨੇ ਇੱਕਦਮ ਪਾਰਟੀ ਛੱਡ ਦਿੱਤੀ, ਵੀ ਮੈਨੂੰ ਇਸ ਗੱਲ ਦੀ ਉਮੀਦ ਨਹੀਂ ਸੀ। ਸੋ ਉਹ ਸਿਆਸੀ ਮੌਕਾ ਪ੍ਰਸਤੀ ਸੀ ਜਾਂ ਹੁਣ ਲਾਈਕ ਯੂ ਸੈਡ ਕਿ ਐਲੋਨਾ ਸਟਰਕੋ ਦੇ ਸਿਆਸੀ ਕਰੀਅਰ ਦਾ ਇਹ ਹੁਣ ਇਹ ਅੰਤ ਵਾਲਾ, ਇਟ ਇਜ਼ ਦਾ ਫਾਈਨਲ ਰੋਡ, ਜਾਂ ਫਿਰ ਇਹ ਕੋਈ ਨਵਾਂ ਰਸਤਾ ਇਹ ਖੁੱਲ੍ਹ ਸਕਦਾ, ਲੈਟ ਸੀ। ਪਰ ਐਨ ਡੀ ਪੀ ਵਾਲੇ ਬੜੇ ਖੁਸ਼ ਹੋਣਗੇ।
ਜੋਕ ਰਾਈਟਰ ਦੀ ਵੀ ਲੋੜ ਨਹੀਂ, ਆਪਣੇ ਆਪ ਦੇ ਵਿੱਚ ਹੀ ਆਪੋਜੀਸ਼ਨ ਵਾਲੇ ਚੁਟਕਲੇ ਬਣਾ ਬਣਾ ਕੇ ਦੇ ਰਹੇ ਨੇ।
ਸਹੀ ਗੱਲ ਆ।
ਜੇ ਡੀ ਪਰਮਾਰ ਜੀ ਦਾ ਮੈਸੇਜ ਆਇਆ, ਕਹਿੰਦੇ ਕਿ ਐਲੋਨਾ ਸਟਰਕੋ ਬੀ ਸੀ ਗ੍ਰੀਨ ਪਾਰਟੀ ਵੀ ਜੁਆਇਨ ਕਰ ਸਕਦੇ ਨੇ।
ਅੱਛਾ, ਮੈਂ ਨਾ ਮਾੜਾ ਜਿਹਾ ਗ੍ਰੀਨ ਦੇਖਿਆ, ਮੈਂ ਕਿਹਾ ਕੋਈ ਗ੍ਰੀਨ ਕਾਰਡ ਦੀ ਗੱਲ ਕਰ ਰਹੇ H1 ਵੀਜ਼ਾ?
ਨਹੀਂ ਨਹੀਂ, ਸੋ ਕਹਿੰਦੇ ਬੀ ਸੀ ਗ੍ਰੀਨ ਦੇ ਵਿੱਚ ਵੀ ਸ਼ਾਮਲ ਹੋ ਸਕਦੇ।
ਬੀ ਸੀ ਗ੍ਰੀਨਸ
ਆਈਡੀਓਲੋਜੀ ਵਾਈਜ਼ ਤਾਂ ਦੇਖੋ ਬੀ ਸੀ ਗ੍ਰੀਨਸ ਆਰ ਮੋਰ ਅਕਿਨ ਟੂ ਐਲੋਨਾ ਸਟਰਕੋਸ ਆਈਡੀਓਲੋਜੀ।
ਪਰ ਨਹੀਂ ਨਹੀਂ ਬਸ ਜੀ, ਬੀ ਸੀ ਗ੍ਰੀਨ ਦੀ ਜਿਹੜੀ ਫਿਰ ਜਿਹੜੀ ਕ੍ਰਾਈਮ ਵਾਲਾ ਪਹਿਲੂ ਆ, ਉਹ ਡਰੱਗ ਯੂਜ਼ ਵਾਲਾ ਪਹਿਲੂ ਆ, ਬੀ ਸੀ ਗ੍ਰੀਨਸ ਦਾ ਤਾਂ ਇਹ ਹੈ ਕਿ ਜੀ ਸਾਰਾ ਕੁਝ ਖੁੱਲ੍ਹਾ ਕਰੋ।
ਪਰ ਓਵਰਆਲ ਜੇ ਦੇਖਿਆ ਜਾਵੇ ਪੋਲੀਟੀਕਲ ਸਪੈਕਟ੍ਰਮ ਤੇ ਜੇ ਤੁਸੀਂ ਗੱਲ ਕਰ ਰਹੇ ਹੋ ਤੇ ਫਿਰ ਕਾਫੀ ਜ਼ਿਆਦਾ ਆਈਡੀਓਲੋਜੀ ਇਹਨਾਂ ਦੀ ਮੈਚ ਕਰਦੀ ਹੈ।
ਫਿਰ ਤੁਸੀਂ ਇਹ ਦੇਖੋ ਵੀ ਫਿਰ ਜੇ ਬੀ ਸੀ ਗ੍ਰੀਨ ਜੁਆਇਨ ਕਰਦੇ ਨੇ ਤਾਂ ਕੀ ਬੀ ਸੀ ਗ੍ਰੀਨ ਦਾ ਰਿਵਾਈਵਲ ਐਲਨੋਰ ਸਟਰਕੋ ਦੇ
ਜਿਵੇਂ ਜੌਨ ਰਸਟਰ ਨੇ ਬੀ ਸੀ ਕੰਜ਼ਰਵੇਟਿਵ ਕੀਤਾ,
ਹਾਂ ਜਿਵੇਂ ਉਹਨਾਂ ਨੇ ਬੀ ਸੀ ਕੰਜ਼ਰਵੇਟਿਵ ਦਾ ਬੂਟਾ ਲੈਜਿਸਲੇਚਰ ਦੇ ਵਿੱਚ ਦੁਬਾਰਾ ਲਾਤਾ ਤੇ ਕੀ ਇਸੇ ਤਰ੍ਹਾਂ ਬੀ ਸੀ ਗ੍ਰੀਨਜ਼ ਵਾਸਤੇ ਵੀ ਇੱਕ ਨਵਾਂ ਆਧਾਰ ਪ੍ਰਦਾਨ ਕਰ ਸਕਦੇ ਨੇ ਐਲਨੋਰ ਸਟਰਕੋ।
ਯਾ ਪਰ ਵਿਜੇ ਜੀ ਐਲਨੋਰ ਸਟਰਕੋ ਨੂੰ ਵੀ ਪਤਾ ਕਿ ਬੀ ਸੀ ਗ੍ਰੀਨ ਦੇ ਵਿੱਚ ਦਿਸ ਓਨਲੀ ਸੋ ਮਚ ਪੋਟੈਂਸ਼ੀਅਲ ਕਿ ਜੇ ਪਾਰਟੀ ਨੂੰ ਰਿਵਾਈਵ ਕਰ ਵੀ ਲੈਣਗੇ ਕਿ ਬੀ ਸੀ ਗ੍ਰੀਨਜ਼ ਦੀ ਸਰਕਾਰ ਬਣ ਜਾਏ ਬੀ ਸੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ, ਸੋ ਉਹਦੇ ਚਾਂਸਿਸ ਬਹੁਤ ਘੱਟ,
ਉਹਦੇ ਚਾਂਸ ਬਹੁਤ ਘੱਟ
ਕਿ ਬੀ ਸੀ ਕੰਜ਼ਰਵੇਟਿਵਸ ਦੇ ਵਿੱਚ ਇੱਕ ਓਪਰਚੁਨਿਟੀ ਨਜ਼ਰ ਆਈ ਬਿਕੋਜ਼ ਆਫ ਦਾ ਕੰਜ਼ਰਵੇਟਿਵ ਇੱਕ ਜਿਹੜਾ ਵੇਵ ਜਿਹੜੀ ਚੱਲੀ ਫੈਡਰਲ ਲੈਵਲ ਤੇ, ਉਹਦੇ ਕਰਕੇ ਬੀ ਸੀ ਕੰਜ਼ਰਵੇਟਿਵ ਬ੍ਰਾਂਡ ਵੀ ਰਿਵਾਈਵ ਹੋ ਗਿਆ। ਪਰ ਜਿਹੜਾ ਗ੍ਰੀਨ ਬ੍ਰਾਂਡ ਆ ਉਹ ਤਾਂ ਫੈਡਰਲੀ ਵੀ ਸਟਰਗਲ ਕਰ ਰਿਹਾ ਤੇ ਪ੍ਰੋਵਿੰਸ਼ਲੀ ਵੀ ਸਟਰਗਲ ਕਰ ਰਿਹਾ ਇਸ ਵੇਲੇ, ਸੋ ਉਹਦੇ ਉੱਤੇ ਬੈਟ ਕਰਨਾ ਆਈ ਥਿੰਕ ਦੈਟ ਵੁੱਡ ਬੀ ਅ ਸਟ੍ਰੈਚ। ਸੋ ਮੋਸਟ
ਪਿਛਲੇ ਕੁਝ ਸਮੇਂ ਚ ਸਾਂਝੀ ਕੀਤੀ ਸੀ ਅਰਲੀਅਰ ਦਿਸ ਈਅਰ ਜਦੋਂ ਪਤਾ ਲੱਗਾ ਸੀ ਕਿ ਫਾਈਨੈਂਸ ਡਿਪਾਰਟਮੈਂਟ ਸਿਟੀ ਆਫ ਸਰੀ ਦੇ ਇੱਕ ਕਲਰਕ ਨੇ ਪਿਛਲੇ ਸਾਲਾਂ ਦੌਰਾਨ 2017 ਤੋਂ ਲੈ ਕੇ 2024 ਤੱਕ $2.5 million ਦਾ ਘਪਲਾ ਕਰ ਲਿਆ ਸੀ ਆਪਣੇ ਨਾਮ ਤੇ ਚੈੱਕ ਲਿਖ ਲਿਖ ਕੇ, ਆਪਣੇ ਦੂਜੇ ਡਿਪਾਰਟਮੈਂਟ ਦੇ ਸੁਪਰਵਾਈਜ਼ਰ ਤੋਂ ਸਾਈਨ ਕਰਾ ਕੇ ਆਪਣੇ ਖਾਤੇ ਜਮ੍ਹਾਂ ਕਰਾਉਂਦੇ ਰਹੇ। ਫਿਰ ਆਡਿਟ ਦੇ ਵਿੱਚੋਂ ਗੱਲ ਸਾਹਮਣੇ ਆਈ, $2.5 million ਰਿਕਵਰ ਕਰਨ ਵਾਸਤੇ ਮੁਕੱਦਮਾ ਹੋਇਆ ਉਹ ਚੱਲ ਰਿਹਾ ਸਭ ਕੁਝ। ਹੁਣ ਇੱਕ ਹੋਰ ਪਤਾ ਲੱਗੀ, ਇੱਕ ਮੁਕੱਦਮਾ ਚੱਲਦਾ ਸੀ ਓਨਟੈਰੀਓ ਦੇ ਵਿੱਚ, ਓਨਟੈਰੀਓ ਵਾਲੇ ਉਸ ਮੁਕੱਦਮੇ ਦੇ ਡਿਸੀਜਨ 'ਚ ਇਹ ਗੱਲ ਪਤਾ ਲੱਗੀ ਕਿ ਸਿਟੀ ਆਫ ਸਰੀ $2.1 million ਦਾ ਹੋਰ ਨੁਕਸਾਨ ਕਰਾ ਬੈਠੀ ਸੀ ਇਨ ਦਾ ਈਅਰ 2019, 2019 ਦਾ ਮਾਮਲਾ ਇਹ। ਚੰਗੀ ਗੱਲ ਇਹ ਹੈ ਕਿ ਉਸ $2.1 million ਦੇ ਫਰੋਡ ਦੇ ਵਿੱਚੋਂ ਜ਼ਿਆਦਾਤਰ ਪੈਸੇ ਰਿਕਵਰ ਕਰ ਲਏ ਗਏ ਨੇ, $78,000 ਰਹਿ ਗਿਆ। ਪਰ ਇਹ ਵੀ ਵਸੂ ਜੀ ਆਪਣੇ ਆਪ ਦੇ ਵਿੱਚ ਇੱਕ ਬੜੀ ਹੈਰਾਨ ਕਰਨ ਵਾਲੀ ਖ਼ਬਰ ਹੈ।
ਯਾ ਫਿਸ਼ਿੰਗ ਸਕੈਮ ਸੀਗਾ ਇਹ। ਸੋ ਇੱਕ ਵਿਅਕਤੀ ਨੇ ਸੰਗ ਹਿਆਂਗ, ਇਹਨਾਂ ਨੇ ਇੱਕ ਓਨਟੈਰੀਓ ਦੇ ਵਿੱਚ ਵਕੀਲ ਨਵੇਂ ਨਵੇਂ ਬਣੇ ਸੀ ਉਦੋਂ ਗਣੇਸ਼ ਬਾਲਕੰਥਨ,
ਇਹ ਪਹਿਲਾਂ
ਟੋਰਾਂਟੋ ਪੁਲਿਸ ਦੇ ਅਫਸਰ ਸਨ।
ਇਹ ਲੰਡਨ ਜਾ ਕੇ ਪਹਿਲਾਂ ਪੜ੍ਹਾਈ ਕਰਕੇ ਆਏ, ਵਕਾਲਤ ਦੀ ਪੜ੍ਹਾਈ ਕਰਕੇ ਆਏ, ਆ ਕੇ ਇਹਨਾਂ ਨੇ ਵਕਾਲਤ ਦਾ ਕੰਮ ਸ਼ੁਰੂ ਕੀਤਾ, ਆਉਂਦੇ ਸਾਰ ਹੀ ਫਸ ਗਿਆ ਫਰੋਡਸਟਰ ਦੇ ਚੱਕਰ 'ਚ।
ਸੋ ਇਹ 2018 ਦੇ ਵਿੱਚ ਹੀ ਵਕੀਲ ਬਣੇ ਸੀ ਤੇ 2019 ਦਾ ਇਹ ਮਾਮਲਾ, 2019 ਦੇ ਵਿੱਚ ਇਹਨਾਂ ਨੂੰ ਫੋਨ ਆਉਂਦਾ ਸੰਘ ਹਿਆਂਗ ਦਾ ਤੇ ਇਹ ਕਹਿੰਦੇ ਵੀ ਆਪਾਂ ਇੱਦਾਂ ਇੱਕ ਕਰਨਾ ਹੈਗਾ ਕੰਮ ਤੇ ਵੀ ਤੁਹਾਡਾ ਅਕਾਊਂਟ ਵਗੈਰਾ ਤੁਹਾਡੀਆਂ ਸਰਵਿਸਿਜ਼ ਯੂਜ਼ ਕਰਨੀਆਂ, ਆਰ ਯੂ ਗੇਮ? ਤੇ ਬਾਲਗੰਥਨ ਜੀ ਮੰਨ ਗਏ ਤੇ ਇਹਨਾਂ ਨੇ ਸੰਘ ਯਾਂਗ ਨੇ ਕੋਈ ਫਿਸ਼ਿੰਗ ਸਕੈਮ ਕੀਤਾ, ਸਿਟੀ ਆਫ ਸਰੀ ਦੇ $2.1 million ਗਲਤ ਅਕਾਊਂਟ ਦੇ ਵਿੱਚ ਪਵਾ ਲਏ ਫਿਸ਼ਿੰਗ ਯੂਜ਼ ਕਰਕੇ। ਸੋ ਉਹਦੇ ਵਿੱਚੋਂ $1.7 million ਜਿਹੜਾ ਸੀ ਉਹ ਬਾਲਗੰਥਨ ਦੇ ਟਰੱਸਟ ਅਕਾਊਂਟ ਦੇ ਵਿੱਚ ਪਾ ਕੇ ਉਹਨੂੰ ਲਾਂਡਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਸ ਤੋਂ ਬਾਅਦ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਵੀ ਪੈਸੇ ਗਲਤ ਅਕਾਊਂਟ 'ਚ ਪੈ ਗਏ, ਕਿਵੇਂ ਪੈ ਗਏ। ਸੋ ਬੈਂਕ ਜਿਹੜਾ ਸਿਟੀ ਆਫ ਸਰੀ ਦਾ ਬੈਂਕ ਸੀ ਉਹਨਾਂ ਦੇ ਇਨਵੈਸਟੀਗੇਟਰ ਨੇ ਰੀਚ ਆਊਟ ਕੀਤਾ
ਲੋਇਰ ਨੂੰ
ਗਣੇਸ਼ ਬਾਲਗੰਥਨ ਨੂੰ। ਸੋ ਇਹ ਮਾਮਲਾ ਦੇਖੋ, ਇੱਕ 2019 ਦਾ ਮਾਮਲਾ, ਇਹਦੇ ਬਾਰੇ ਹੁਣ ਗੱਲ ਇਸ ਕਰਕੇ ਹੋ ਰਹੀ ਹੈ ਕਿ ਓਨਟੈਰੀਓ ਲਾਅ ਸੋਸਾਇਟੀ ਵੱਲੋਂ ਇੱਕ ਹੀਅਰਿੰਗ ਕੀਤੀ ਜਾ ਰਹੀ ਸੀ ਕਿ ਗਣੇਸ਼ ਬਾਲਗੰਥਨ ਇਹਦਾ ਲਾਇਸੈਂਸ ਰਿਵੋਕ ਕੀਤਾ ਜਾਵੇ ਕਿ ਨਹੀਂ, ਵੀ ਇਹ ਗਿਲਟੀ ਨੇ ਕਿ ਨਹੀਂ, ਇਹ ਵੀ ਫਰੋਡ ਦੇ ਵਿੱਚ ਸ਼ਾਮਲ ਸੀ ਜਾਂ ਇਹਨਾਂ ਦੇ ਨਾਲ ਵੀ ਫਰੋਡ ਹੀ ਕਰਤਾ ਇਸ ਵਿਅਕਤੀ ਨੇ ਸੰਘ ਯਾਂਗ ਨੇ। ਸੋ ਇਹਦੀ ਜੋ ਇਹਦੀ 12 ਸਤੰਬਰ ਨੂੰ, ਅੱਜ ਕਿੰਨੀ 23 ਤਰੀਕ ਹੋ
ਗਈ,
ਸੋ 12 ਸਤੰਬਰ ਨੂੰ ਇਹਦਾ ਨਤੀਜਾ ਆਇਆ ਸੀ। ਉੱਥੋਂ ਇਹ ਸਾਰੀ ਗੱਲ ਨਿਕਲੀ ਵੀ ਸਿਟੀ ਆਫ ਸਰੀ ਨੂੰ ਇਸ ਤਰ੍ਹਾਂ $2.1 million ਦਾ ਝਟਕਾ ਲੱਗਿਆ ਸੀ। ਸੋ ਫਿਰ ਜਦੋਂ ਬੈਂਕ ਦੇ ਇਨਵੈਸਟੀਗੇਟਰ ਨੇ ਕਾਲ ਕੀਤਾ ਇਸ ਵਕੀਲ ਨੂੰ ਗਣੇਸ਼ ਬਾਲਗੰਥਨ ਨੂੰ, ਇਹ ਨਾਲ ਦੇ ਨਾਲ ਹੀ ਤਿਆਰ ਹੋ ਗਏ ਕੋਆਪਰੇਟ ਕਰਨ ਵਾਸਤੇ।
ਅੱਛਾ, ਇਸ ਪੂਰੀ ਸੁਣਵਾਈ ਦੇ ਵਿੱਚ ਇਹ ਗੱਲ ਜ਼ਰੂਰ ਸਾਹਮਣੇ ਆਈ ਹੈ ਕਿ ਦੈਟ ਪਰਟੀਕੁਲਰ ਲੋਇਰ ਜਦੋਂ ਉਹਨੂੰ ਹੁੰਦਾ ਨਾ, ਤੁਹਾਨੂੰ ਕਈ ਵਾਰੀ ਕਿਸੇ ਨਾਲ ਡੀਲ ਕਰਦੇ ਹੈ ਯਾਰ ਕੁਛ ਠੀਕ ਨਹੀਂ ਲੱਗਦਾ ਪਿਆ, ਸਮਥਿੰਗ ਇਜ਼ ਨੋਟ ਰਾਈਟ। ਇਹ ਜਿਹੜੇ ਕੁਝ ਪੋਟੈਂਸ਼ੀਅਲ ਜਾਂ ਕਲੀਅਰ ਰੈੱਡ ਫਲੈਗ ਸੀਗੇ ਉਹ ਇਸ ਵਕੀਲ ਵੱਲੋਂ ਇਗਨੋਰ ਕੀਤੇ ਗਏ, ਇਸੇ ਕਰਕੇ ਇਹ ਇਨਵੈਸਟੀਗੇਸ਼ਨ ਦੇ ਦਾਇਰੇ 'ਚ ਫਸ ਗਏ ਵੀ ਰੈੱਡ ਫਲੈਗਸ ਇੰਨੇ ਕਲੀਅਰ ਇਗਨੋਰ ਉਹੀ ਬੰਦਾ ਕਰੂ, ਜਾਂ ਤੇ ਇਹਨਾਂ ਦੀ ਮਿਲੀ ਭੁਗਤ ਆ ਜਾਂ ਫਿਰ ਤੁਹਾਡਾ ਜਿਹੜਾ ਪ੍ਰੋਫੈਸ਼ਨਲ ਕੰਡਕਟ ਆ ਉਹਦੇ ਉੱਪਰ ਸਵਾਲ ਆ।
ਕਹਿੰਦੇ ਵਿਲਫੁਲ ਬਲਾਈਂਡਨੈਸ ਸੀਗੀ ਜਜਮੈਂਟ ਦੇ ਵਿੱਚ ਲਿਖਿਆ
ਇਹਨਾਂ ਨੇ। ਜਦੋਂ ਪੂਰੀ ਲਾਅ ਸੋਸਾਇਟੀ ਓਨਟੈਰੀਓ ਦੇ ਵਿੱਚ ਜਦੋਂ ਪੂਰੀ ਸੁਣਵਾਈ ਹੋਈ ਨਾ, ਇਹਨੇ ਕਿਹਾ ਦੇਖੋ ਜੀ ਮੈਂ ਨਵਾਂ ਨਵਾਂ ਵਕੀਲ ਸੀ, ਮੈਨੂੰ ਤਜਰਬਾ ਘੱਟ ਸੀ, ਮੇਰੇ 2 ਬੱਚੇ ਬਿਮਾਰ ਨੇ ਤੇ ਬੱਚਿਆਂ ਦੀ ਬਿਮਾਰੀ ਕਰਕੇ ਮੇਰਾ ਧਿਆਨ ਵੀ ਪੂਰਾ ਇੰਨਾ ਨਹੀਂ ਸੀ, ਸਟ੍ਰੈਸ ਬਹੁਤ ਸੀ। ਪਰ ਇਹਦੇ ਵਿੱਚ ਫਿਰ ਵੀ ਗੱਲ ਉਹੀ ਆਉਂਦੀ ਆ ਕਿ ਜੇ ਜਿਹੜਾ ਪ੍ਰੋਫੈਸ਼ਨਲ ਕੰਡਕਟ ਆ ਉਹਦੇ ਵਾਸਤੇ ਇਹਨਾਂ ਚੀਜ਼ਾਂ ਦਾ ਆਧਾਰ ਬਣਾ ਕੇ ਬਹਾਨਾ ਨਹੀਂ ਲੱਗ ਸਕਦਾ। ਸੋ ਉਸ ਵਕੀਲ ਨੂੰ ਹੁਣ ਕੋਈ ਜੁਰਮਾਨਾ ਕਰਨ ਸੰਬੰਧੀ ਇੱਕ ਲੈਦੀ ਹੀਅਰਿੰਗ ਤਾਂ ਹੋਏਗੀ, ਪਰ ਲੱਗਦਾ ਇਹ ਹੈ ਵੀ ਇਸ ਫਰੋਡ ਦੇ ਵਿੱਚ ਉਸ ਵਕੀਲ ਦੀ ਜਿਹੜੀ ਸ਼ਮੂਲੀਅਤ ਹੈਗੀ ਹੈ ਗਣੇਸ਼ ਬਾਲਗੰਥਨ ਦੀ, ਉਹ ਇਹਦੇ ਵਿੱਚੋਂ ਕੋਈ ਪ੍ਰੂਵ ਨਹੀਂ ਹੁੰਦੀ।
ਯਾ ਸੋ ਉਹਨਾਂ ਨੇ ਕਿਹਾ ਕਹਿੰਦੇ ਵਿਲਫੁਲ ਬਲਾਈਂਡਨੈਸ ਸੀਗੀ ਤੇ ਇਹਦੇ ਨਾਲ ਸੰਬੰਧਿਤ ਸੈਂਟੈਂਸ ਹੀਅਰਿੰਗ ਇਹਨਾਂ ਦੀ ਹੋਣੀ ਹੈ ਸੋ ਕੋਈ ਥੋੜ੍ਹੀ ਬਹੁਤ ਸਜ਼ਾ ਤਾਂ ਕੋਈ
ਹੋਏਗੀ
ਬਾਕੀ ਜਿਹੜਾ ਉਹ ਮੇਨ ਗੱਲ ਇਹ ਆ ਵੀ ਜਦੋਂ ਇਹਨਾਂ ਨੂੰ ਕੰਟੈਕਟ ਕੀਤਾ ਗਿਆ ਇਨਵੈਸਟੀਗੇਟਰ ਵੱਲੋਂ ਉਦੋਂ ਇਹਨਾਂ ਨੇ ਸਿਆਣਪ ਇਹ ਕੀਤੀ ਕਿ ਡੈਡਲੀ ਇਹਨਾਂ ਨੇ ਕੋਆਪਰੇਟ ਕੀਤਾ
ਜਿਹੜੇ
ਫੰਡ ਸੀਗੇ ਉਹਨਾਂ ਨੂੰ ਫਰੀਜ਼ ਕੀਤਾ ਤੇ ਉਹਨਾਂ ਨੂੰ ਰਿਕਵਰ ਕਰਨ ਦੇ ਵਿੱਚ ਮਦਦ ਕੀਤੀ ਸੋ ਉਹਨਾਂ ਚੋਂ ਸਾਰੇ ਪੈਸੇ ਜਿਵੇਂ ਤੁਸੀਂ ਮੈਂਸ਼ਨ ਕੀਤਾ ਹੀ ਆ ਕਿ ਲਗਭਗ ਸਾਰੇ ਪੈਸੇ ਰਿਕਵਰ ਹੋ ਗਏ $78,000 ਮਰ ਗਏ
ਇਹਦੇ ਵਿੱਚੋਂ ਮੇਨ ਜਿਹੜਾ ਟੇਕ ਅਵੇ ਆ ਨਾ ਵਾਸੂ ਜੀ ਜਿਵੇਂ ਦੇਖੋ ਆਹ ਵਕੀਲ ਯਾਰ ਪਹਿਲਾਂ ਟੋਰੋਂਟੋ ਪੁਲਿਸ ਦੇ ਵਿੱਚ ਅਫਸਰ ਰਿਹਾ ਇੱਦਾਂ ਥੋੜ੍ਹੇ ਉਹਨਾਂ ਨੂੰ ਫਰੋਡ ਦਾ ਪਤਾ ਨਹੀਂ ਕਿ ਫਰੋਡ ਕਿਵੇਂ ਹੁੰਦੇ ਨੇ ਕੋਈ ਜਿਨ੍ਹਾਂ ਨੇ ਲਾਅ ਇਨਫੋਰਸਮੈਂਟ ਦੇ ਨਾਲ ਇੰਨਾ ਚਿਰ ਕੰਮ ਕੀਤਾ ਹੋਵੇ ਲਾਅ ਦੀ ਪੜ੍ਹਾਈ ਕਰਕੇ ਲਾਇਸੈਂਸ ਲੈ ਕੇ ਅਗਲਾ ਕੰਮ ਕਰਨ ਲੱਗਿਆ ਹੋਵੇ ਮੇਨ ਟੇਕ ਅਵੇ ਹੈ ਜਦੋਂ ਤੁਸੀਂ ਕੋਈ ਵੀ ਨਵਾਂ ਕੰਮ ਕਰਦੇ ਹੋ ਨਾ ਜਿਹਦੇ ਵਿੱਚ ਕੋਈ ਫਾਈਨੈਂਸ਼ੀਅਲ ਇੱਦਾਂ ਆਦਾਨ ਪ੍ਰਦਾਨ ਇਨਵੋਲਵ ਹੋਵੇ ਮੋਰਗੇਜ ਬ੍ਰੋਕਰਸ ਨੇ ਕੋਈ ਵਕੀਲ ਹੈਗਾ ਈਵਨ ਕੋਈ ਰੀਅਲ ਇਸਟੇਟ ਏਜੰਟਸ ਨੇ ਐਕਸਟਰਾ ਕੇਅਰਫੁਲ ਉਸ ਵੇਲੇ ਹੋਣਾ ਬਹੁਤ ਜ਼ਰੂਰੀ ਹੈ ਜਿਹੜੇ ਕਈ ਫਰੋਡਸਟਰਸ ਨੇ ਦੇ ਸੀਕ ਆਊਟ ਕਿ ਬਿਲਕੁਲ ਨਵਾਂ ਨਵਾਂ ਕਿਹੜਾ ਲਾਇਸੈਂਸੀ ਆ ਕਿਉਂਕਿ ਨਵੇਂ ਨਵੇਂ ਬੰਦੇ ਨੂੰ ਇਸ ਗੱਲ ਦਾ ਵੀ ਐਕਸਾਈਟਮੈਂਟ ਹੁੰਦੀ ਹੈ ਕਿ ਭਾਈ ਅਸੀਂ ਕੰਮ ਸ਼ੁਰੂ ਕਰੀਏ ਇਹ ਬਹੁਤ ਧਿਆਨ ਰੱਖਣ ਦਾ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦਾ ਜਿਹੜਾ ਤਰੀਕਾ ਹੈਗਾ ਫਰੋਡਸਟਰਸ ਦਾ ਇਹ ਪਿਛਲੇ ਇਹ ਇੱਕ ਬੜਾ ਐਸਟੈਬਲਿਸ਼ ਤਰੀਕਾ ਟੂ ਸੀਕ ਆਊਟ ਨਿਊ ਪ੍ਰੋਫੈਸ਼ਨਲਸ ਨਿਊ ਲਾਇਸੈਂਸੀਜ਼ ਅਤੇ ਉਹਨਾਂ ਤੋਂ ਅਜਿਹਾ ਕੋਈ ਕੰਮ ਕਰਾ ਲੈਂਦੇ ਆ
ਜਿਹੜੀ ਇੱਕ ਹਕੀਕਤ ਇਹ ਵੀ ਹੈ ਕਿ ਕਈ ਤਾਂ ਇੱਦਾਂ ਦੇ ਪ੍ਰੋਫੈਸ਼ਨਲਸ ਨੇ ਉਹ ਤਾਂ ਚਾਹੁੰਦੇ ਨੇ ਵੀ ਕੋਈ ਫਰੋਡਸਟਰ ਕੋਈ ਰੀਚ ਆਊਟ ਕਰੇ
ਤਾਂ ਸਹੀ
ਦਿਹਾੜੀ ਤਾਂ ਬਣੇ
ਇਹ ਵੀ ਗੱਲ ਸਹੀ ਆ ਪਰ ਯਾ ਜਿਹਨੇ ਸਿੱਧੇ ਪੱਧਰੇ ਤਰੀਕੇ ਨਾਲ ਕੰਮ ਕਰਨਾ ਉਹ ਇਸ ਗੱਲ ਬਾਰੇ ਜ਼ਰੂਰ ਚੁਕੰਨੇ ਰਹਿਣ ਬਸ ਵੀ ਡੋਨਲਡ ਟਰੰਪ ਇਸ ਵੇਲੇ ਯੂਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਨੂੰ ਭਾਸ਼ਣ ਦੇ ਰਹੇ ਨੇ ਇੱਕ ਤਾਂ ਥੋੜ੍ਹੀ ਦੇਰ ਪਹਿਲਾਂ ਗੱਲ ਇਹ ਕਹਿ ਕੇ ਹਟੇ ਕਹਿੰਦੇ ਵੀ ਬਹੁਤ ਅਮਰੀਕਾ ਦਾ ਆਦਰ ਮਾਣ ਬੜਾ ਵੱਧ ਗਿਆ ਦੁਨੀਆਂ ਭਰ ਦੇ ਵਿੱਚ ਹੁਣ ਕਹਿੰਦੇ ਅਮਰੀਕਾ ਨੂੰ ਦੁਬਾਰਾ ਤੋਂ ਲੋਕ ਸਤਿਕਾਰ ਕਰਨ ਲੱਗੇ ਨੇ ਦੁਨੀਆਂ ਦੇ ਮੁਲਕ
ਅਮਰੀਕਾ ਸਾਹਿਬ ਕਹਿ ਕੇ ਬੁਲਾਉਣ ਲੱਗੇ
ਅਮਰੀਕਾ ਸਾਹਿਬ ਕਹਿ ਕੇ ਬੁਲਾਉਣ ਲੱਗੇ ਬਾਕੀ ਕਹਿੰਦੇ ਕਹਿੰਦੇ ਜਿਹੜੇ ਆਹ ਕਲੀਨ ਐਨਰਜੀ ਇਨੀਸ਼ੀਏਟਿਵਸ ਨੇ ਉਹਨਾਂ ਦੀ ਬੜੀ ਨਿਖੇਧੀ ਕਰ ਰਹੇ ਨੇ ਡਟ ਕੇ ਬਾਕੀ ਕਹਿੰਦੇ ਵੀ ਅਮਰੀਕਾ ਨੇ ਭਾਵੇਂ ਇਨਫਲੇਸ਼ਨ ਹੋਵੇ ਜਦੋਂ ਦਾ ਕਹਿੰਦੇ ਮੈਂ ਰਾਸ਼ਟਰਪਤੀ ਬਣਿਆ ਟਰੰਪ ਕਹਿ ਰਹੇ ਨੇ ਉਦੋਂ ਦਾ ਕਹਿੰਦੇ ਭਾਵੇਂ ਇਨਫਲੇਸ਼ਨ ਹੋਵੇ ਭਾਵੇਂ ਇਮੀਗ੍ਰੇਸ਼ਨ ਦਾ ਮਸਲਾ ਹੋਵੇ ਭਾਵੇਂ ਇਕਨੋਮੀ ਦੇ ਇਸ਼ੂਜ਼ ਹੋਣ ਕਹਿੰਦੇ ਸਾਰਾ ਕੁਝ ਅਸੀਂ ਠੀਕ ਕਰਤਾ
ਕਰ ਹੀ ਦਿੱਤਾ
ਕਮਾਲ ਹੈ ਨਾ ਵਾਸੂ ਜੀ ਕੱਲ੍ਹ ਡੋਨਲਡ ਟਰੰਪ ਡਾਕਟਰ ਬਣ ਗਏ ਸੀ
ਹਾਂਜੀ
ਡੋਨਲਡ ਟਰੰਪ ਨੇ ਕੱਲ੍ਹ ਇਹ ਕਿਹਾ ਕਿ ਪਹਿਲਾਂ ਤਾਂ ਅਸੀਂ ਤਾਂ ਮੈਨੂੰ ਫਿਰ ਨਾ ਬੋਲਣਾ ਹੋਵੇ ਟਰੰਪ ਨੂੰ ਡਿਡ ਯੂ ਸੀ ਦੈਟ ਪੋਰਸ਼ਨ
ਆਈ ਡਿਡ ਨਾਟ ਅੱਛਾ
ਹੀ ਕੁਡ ਨਾਟ
ਅੱਛਾ
ਹੀ ਇਜ਼ ਲਾਈਕ ਹੀ ਸ਼ੁੱਡ ਨਾਟ ਟੇਕ ਐਸਏ ਲੈਟਸ ਸੀ ਹਾਊ ਟੂ ਡੂ ਦਿਸ ਪਿੱਛੋਂ ਕਿਸੇ ਨੇ ਪ੍ਰੋਮਪਟ ਕੀਤਾ ਫਿਰ ਉਹ ਦੋ ਤਿੰਨ ਵਾਰੀ ਆੜ ਆੜ ਕੇ ਤਾਂ ਅਸੀਂ ਤਾਂ ਮੈਨੂੰ ਫਿਰ ਬੋਲ ਹੋਇਆ ਟਰੰਪ ਤੋਂ
ਅੱਛਾ ਮੈਂ ਮਿਸ ਕਰਦਾ ਅੱਛਾ
ਯਾ ਸੋ ਕਹਿੰਦੇ ਵੀ ਟਾਇਲ ਨਾਲ ਨਾ ਲਓ ਕਹਿੰਦੇ ਬਿਲਕੁਲ ਨਾ ਲਓ ਕਿਉਂਕਿ ਅੱਛਾ ਦੇਖੋ ਪਹਿਲਾਂ ਇਹਦਾ ਆਧਾਰ ਦੇਖੀਏ ਇਸ ਸਾਲ ਨਾ 46 ਵੱਖੋ ਵੱਖਰੀ ਸਟੱਡੀਜ਼ ਇੱਕ ਓਬਜ਼ਰਵੇਸ਼ਨਲ ਸਟੱਡੀਜ਼ ਸੀਗੀਆਂ ਉਹਨਾਂ ਦਾ ਇੱਕ ਸਾਰ ਹਾਰਵਰਡ ਨੇ ਤਿਆਰ ਕੀਤਾ ਸੀ ਉਹਨਾਂ ਨੇ ਓਬਜ਼ਰਵ ਕੀਤੀ ਉਹ ਸਟੱਡੀਜ਼ ਦੇਖੀਆਂ 46 ਓਬਜ਼ਰਵੇਸ਼ਨਲ ਸਟੱਡੀਜ਼ ਨੋਟ ਸਾਇੰਟੀਫਿਕ ਸਟੱਡੀਜ਼ ਜਿਨ੍ਹਾਂ ਦੇ ਵਿੱਚ ਇਹ ਸੀ ਵੀ ਸ਼ਾਇਦ ਲਿੰਕ ਹੋ ਸਕਦਾ ਟਰੰਪ ਨੇ ਉਹਦਾ ਉਸ ਗੱਲ ਦਾ ਆਧਾਰ ਬਣਾ ਕੇ ਜਿਹੜੀ ਕੱਲ੍ਹ ਇਹ ਗੱਲ ਆਖੀ ਆ ਇਹਦੇ ਨਾਲ ਇਹ ਵੀ ਨਾ ਭੁੱਲੀਏ ਕਿ ਸਵੀਡਨ ਦੇ ਵਿੱਚ ਇੱਕ ਬੜੀ ਵਿਸਥਾਰਤ ਸਾਇੰਟੀਫਿਕ ਸਟੱਡੀ ਹੋਈ ਸੀ 2 ਮਿਲੀਅਨ ਸੈਂਪਲ ਸਾਈਜ਼ ਵਾਲੀ ਉਹਦੇ ਵਿੱਚ ਇਹ ਗੱਲ ਦੀ ਪੁਸ਼ਟੀ ਕੀਤੀ ਗਈ ਸੀ ਕਿ ਟਾਇਲਨੋਲ ਜੇ ਪ੍ਰੈਗਨੈਂਟ ਔਰਤ ਵੱਲੋਂ ਲਈ ਜਾਂਦੀ ਆ ਤਾਂ ਬੱਚੇ ਨੂੰ ਔਟਿਜ਼ਮ ਹੋਣ ਦਾ ਕੋਈ ਖਤਰਾ ਉਹ ਤੋਂ ਪ੍ਰੂਵ ਨਹੀਂ ਹੁੰਦਾ ਸੋ ਸਾਇੰਟੀਫਿਕ ਸਟੱਡੀ ਇਹ ਕਹਿੰਦੀ ਆ ਪਰ ਜਿਹੜੀ ਇੱਕ ਓਬਜ਼ਰਵੇਸ਼ਨਲ ਸਟੱਡੀ ਆ ਇੱਕ ਨਹੀਂ ਉਹ 46 ਵੱਖੋ ਵੱਖਰੀਆਂ ਸਟੱਡੀਜ਼ ਦਾ ਜਿਹਦੇ ਵਿੱਚ ਇੰਡੀਕੇਸ਼ਨ ਆ ਉਹਦੇ 'ਚ ਇਹ ਗੱਲ ਇੰਡੀਕੇਸ਼ਨ ਦੀ ਗੱਲ ਨਾ ਬਸ ਜੀ ਇਹ ਆ ਮੈਂ ਕੱਲ੍ਹ ਇੱਕ ਸਾਇੰਟਿਸਟ ਦਾ ਬਿਆਨ ਸੁਣਦਾ ਸੀ ਕਹਿੰਦੇ ਹੁਣ ਇਹ ਇੱਦਾਂ ਦੀ ਗੱਲ ਹੈ ਟਰੰਪ ਵੱਲੋਂ ਇਹ ਕਹਿਣਾ ਕਿ ਟਾਇਲਨੋਲ ਲੈਣ ਦੇ ਨਾਲ ਪ੍ਰੈਗਨੈਂਟ ਲੇਡੀ ਵੱਲੋਂ ਬੱਚੇ ਦਾ ਔਟਿਜ਼ਮ ਦਾ ਖਤਰਾ ਵੱਧਦਾ ਕਹਿੰਦੇ ਇਹੋ ਜਿਹੀ ਗੱਲ ਹੈ ਕਹਿਣ ਵਾਲੀ ਕਿ ਆਈਸਕ੍ਰੀਮ ਖਾਣ ਦੇ ਨਾਲ ਡੁੱਬਣ ਦੇ ਆਸਾਰ ਵੱਧ ਜਾਂਦੇ ਨੇ ਕਹਿੰਦਾ ਅਸਰ ਗੱਲ ਅਸਲ 'ਚ ਕੀ ਆ ਕਿ ਆਈਸਕ੍ਰੀਮ ਜ਼ਿਆਦਾ ਖਾਧੀ ਜਾਂਦੀ ਹੈ ਗਰਮੀਆਂ ਦੇ ਮੌਸਮ 'ਚ ਲੋਕ ਵਾਟਰ ਬੋਡੀਜ਼ ਦੇ ਵਿੱਚ ਤੈਰਨ ਵੀ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਜਾਂਦੇ ਨੇ ਕਹਿੰਦੇ ਹੁਣ ਤੁਸੀਂ ਜੇ ਡੇਟਾ ਸੈੱਟ ਵੇਖਣ ਲੱਗ ਜਾਓ ਕਿ ਕੀ ਆਈਸਕ੍ਰੀਮ ਦੀ ਕੰਜਮਪਸ਼ਨ ਵੱਧ ਗਈ ਹਾਂਜੀ ਵੱਧ ਗਈ ਕੀ ਲੋਕਾਂ ਦੇ ਡੁੱਬਣ ਦੀ ਦਰ ਵੱਧ ਗਈ ਹਾਂ ਵੱਧ ਗਈ ਕਹਿੰਦੇ ਉਹ ਸਿੱਧਾ ਸਿੱਧਾ ਸਾਇੰਟੀਫਿਕ ਕੋਰੀਲੇਸ਼ਨ ਨਹੀਂ ਆ ਸੋ ਇਹ ਇੱਦਾਂ ਦੀ ਗੱਲ ਕੀਤੀ ਟਰੰਪ ਨੇ ਕੱਲ੍ਹ ਜਦੋਂ ਟਾਇਲਨੋਲ ਨਾ ਲੈਣ ਦੀ ਹਦਾਇਤ ਦਿੱਤੀ ਗਈ ਆ ਪ੍ਰੈਗਨੈਂਟ ਲੇਡੀਜ਼ ਨੂੰ ਅਤੇ ਨਾਲ ਹੀ ਇਹ ਵੀ ਦੱਸਿਆ ਗਿਆ ਕਿ USFDA ਵੱਲੋਂ ਹੁਣ ਡਾਕਟਰਾਂ ਨੂੰ ਵੀ ਇਹ ਕਹਿ ਦਿੱਤਾ ਜਾਏਗਾ ਕਿ ਤੁਸੀਂ ਆਪਣੇ ਪੇਸ਼ੈਂਟਸ ਨੂੰ ਇਹ ਹਦਾਇਤ ਦੇਣੀ ਆ
ਸੋ ਇਹਨਾਂ ਦੇ ਜਿਹੜੇ ਹੈਲਥ ਸੈਕਟਰੀ ਨੇ ਰੋਬਰਟ ਐਫ ਕੈਨੇਡੀ ਉਹਨਾਂ ਨੇ ਇਹ ਪ੍ਰੋਮਿਸ ਕੀਤਾ ਸੀ ਇਸ ਸਾਲ ਦੀ ਸ਼ੁਰੂਆਤ ਵਿੱਚ ਕਿ ਮੈਂ ਤੁਹਾਨੂੰ ਔਟਿਜ਼ਮ ਦਾ ਜਿਹੜਾ ਕਾਰਨ ਆ ਉਹ ਮੈਂ ਤੁਹਾਨੂੰ ਲੱਭ ਕੇ ਦੇਵਾਂਗਾ ਤੇ ਜਦੋਂ ਉਹ ਸਟੱਡੀ ਡੋਨਲਡ ਟਰੰਪ ਨੇ ਪੜ੍ਹੀ ਆਬਜ਼ਰਵੇਸ਼ਨਲ ਵਾਲੀ ਡੋਨਲਡ ਟਰੰਪ ਕਹਿੰਦੇ ਹੱਲ ਲੱਭ ਗਿਆ ਉਹਦਾ ਕਾਰਨ ਲੱਭ ਗਿਆ ਸੋ ਡੋਨਲਡ ਟਰੰਪ ਇਹ ਪਿਛਲੇ ਵੀਕਐਂਡ ਤੋਂ ਇਹ ਗੱਲ ਹੋ ਰਹੀ ਸੀ ਕਿ ਡੋਨਲਡ ਟਰੰਪ ਲੰਘੇ ਕੱਲ੍ਹ ਇਸ ਤਰ੍ਹਾਂ ਦੀ ਕੋਈ ਅਨਾਊਂਸਮੈਂਟ ਕਰਨ ਜਾ ਰਹੇ ਨੇ। ਸੋ ਕੱਲ੍ਹ ਡਾਕਟਰ ਬਣ ਗਏ ਅਤੇ ਇਹਨਾਂ ਨੇ ਸੀਟਾਮਾਈਨੋਫੇਨ, ਜੋ ਕਿ ਪੈਰਾਸੀਟਾਮੋਲ ਦੇ ਨਾਮ ਤੋਂ ਵੀ ਜਾਣੀ ਜਾਂਦੀ ਹੈ ਕਈ ਮੁਲਕਾਂ ਦੇ ਵਿੱਚ, ਟਾਇਲਨੋਲ ਬ੍ਰੈਂਡ ਨੇਮ ਹੈ। ਸੋ ਉਹਨਾਂ ਨੇ ਕਿਹਾ ਵੀ ਟਾਇਲਨੋਲ ਦਾ ਵੀ ਤੁਸੀਂ ਜੇ ਕੋਈ ਔਰਤ ਪ੍ਰੈਗਨੈਂਟ ਹੈ ਤਾਂ ਉਹ ਟਾਇਲਨੋਲ ਬਿਲਕੁਲ ਨਾ ਲਵੇ, ਨਹੀਂ ਤਾਂ ਫਿਰ ਜਿਹੜਾ ਹੋਣ ਵਾਲਾ ਬੱਚਾ ਉਹਨੂੰ ਔਟਿਜ਼ਮ ਹੋਣ ਦੇ ਚਾਂਸਿਸ ਜ਼ਿਆਦਾ ਨੇ। ਸੋ ਉਹਨਾਂ ਨੇ ਕਿਹਾ ਦੇਰ ਵਿਦ ਅ ਵੈਰੀ ਇਨਕਰੀਜ਼ਡ ਰਿਸਕ ਆਫ ਔਟਿਜ਼ਮ। ਸੋ ਇਹ ਗੱਲ ਡੋਨਲਡ ਟਰੰਪ ਨੇ ਕਹੀ, ਜੋ ਕਿ ਜਿੰਨੀਆਂ ਵੀ ਕਹਿ ਲਓ ਕਿ ਮੈਡੀਕਲ ਐਸੋਸੀਏਸ਼ਨਸ ਨੇ, ਸੰਸਥਾਵਾਂ ਨੇ, ਉਹ ਸਾਰੀਆਂ ਇਹਦੇ ਬਿਲਕੁਲ ਉਲਟ ਉਹਨਾਂ ਦੀ ਰੈਕਮੈਂਡੇਸ਼ਨ ਆ। ਸੋ ਸੋਸਾਇਟੀ ਆਫ ਆਬਸਟੈਟ੍ਰੀਸ਼ੀਅਨਸ ਐਂਡ ਗਾਇਨੋਕੋਲੋਜਿਸਟ ਆਫ ਕੈਨੇਡਾ SOGC, ਇਹਨਾਂ ਨੇ ਪਿਛਲੇ ਹਫ਼ਤੇ ਹੀ ਇੱਕ ਸਟੇਟਮੈਂਟ ਜਾਰੀ ਕੀਤੀ। ਇਹਨਾਂ ਨੇ ਕਿਹਾ ਕਿ ਜੋ ਸਾਡੀ ਜੋ ਪ੍ਰਿਸਕ੍ਰਿਪਸ਼ਨ ਹੁੰਦੀ ਆ ਉਹ ਇਹ ਹੁੰਦੀ ਆ ਕਿ ਇਟ ਰਿਮੇਨਸ, ਸੋ ਅਸੀਟਾਮਾਈਨੋਫੇਨ ਰਿਮੇਨਸ ਅ ਸੇਫ ਐਂਡ ਅਪਰੋਪਰੀਏਟ ਫਸਟ ਲਾਈਨ ਆਪਸ਼ਨ ਫਾਰ ਮੈਨੇਜਿੰਗ ਫੀਵਰ ਐਂਡ ਪੇਨ ਡਿਊਰਿੰਗ ਪ੍ਰੈਗਨੈਂਸੀ ਵੈਨ ਆ ਇੰਪੋਰਟੈਂਟ ਆ ਵੈਨ ਮੈਡੀਕਲੀ ਨੀਡਿਡ ਐਟ ਰੈਕਮੈਂਡਡ ਡੋਜ਼ ਐਂਡ ਫਾਰ ਦਾ ਸ਼ੋਰਟੈਸਟ ਡਿਊਰੇਸ਼ਨ ਨੈਸੈਸਰੀ। ਵੀ ਪੈਰਾਸੀਟਾਮੋਲ ਇਹ ਨਹੀਂ ਅਸੀਂ ਕਹਿ ਰਹੇ ਵੀ ਤੁਸੀਂ ਲਈ ਚੱਲੋ, ਪਰ ਜੇ ਫੀਵਰ ਹੈ ਪ੍ਰੈਗਨੈਂਸੀ ਦੌਰਾਨ ਜਾਂ ਦਰਦ ਹੈ ਤਾਂ ਉਹਦੇ ਵਿੱਚ ਜੇਕਰ ਕੋਈ ਸਭ ਤੋਂ ਸੇਫ ਜਿਹੜਾ ਕੋਈ ਰੈਕਮੈਂਡਡ ਫਸਟ ਲਾਈਨ ਆਪਸ਼ਨ ਹੈ, ਅਪਰੋਪਰੀਏਟ ਫਸਟ ਲਾਈਨ ਆਪਸ਼ਨ ਹੈ, ਉਹ ਅਸੀਟਾਮਾਈਨੋਫੇਨ ਹੀ ਹੈ, ਪੈਰਾਸੀਟਾਮੋਲ ਹੀ ਹੈ। ਤੇ FDA ਵੀ ਵਿਜੇ ਜੀ ਇਸ, ਸੋ ਅਮਰੀਕਾ ਦਾ FDA ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ, ਉਹ ਵੀ ਇਹ ਗੱਲ ਨੂੰ ਰੈਕਗਨਾਈਜ਼ ਕਰਦਾ ਕਿ ਫੀਵਰ ਅਤੇ ਪੇਨ ਜੇ ਪ੍ਰੈਗਨੈਂਸੀ ਦੇ ਵਿੱਚ ਹੋਵੇ ਤਾਂ ਉਹਦੇ ਵਾਸਤੇ ਅਸੀਟਾਮਾਈਨੋਫੇਨ ਹੀ ਇੱਕ ਆਪਸ਼ਨ ਹੈਗਾ, ਕਿਉਂਕਿ ਬਾਕੀ ਜਿਹੜੇ ਆਲਟਰਨੇਟਿਵਸ ਨੇ ਜਿਵੇਂ ਆਈਬੋਪ੍ਰੋਫੇਨ ਆ, ਐਡਵਿਲ ਵੀ, ਉਹਦੇ ਤਾਂ ਰਿਸਕਸ ਨੇ। ਸੋ ਐਡਵਿਲ ਜਿਹੜੀ ਹੈ ਪ੍ਰੈਗਨੈਂਸੀ ਦੇ 20 ਹਫ਼ਤਿਆਂ ਤੋਂ ਬਾਅਦ ਰੈਕਮੈਂਡ ਨਹੀਂ ਕੀਤੀ ਜਾਂਦੀ, ਕਿਉਂਕਿ ਉਹਦੇ ਨਾਲ ਹੋਣ ਵਾਲੇ ਬੱਚੇ ਨੂੰ ਕਿਡਨੀਜ਼ ਤੇ ਹਾਰਟ ਨਾਲ ਸੰਬੰਧਿਤ ਇਸ਼ੂਜ਼ ਹੋ ਸਕਦੇ ਨੇ, ਇਹਦਾ ਪ੍ਰੂਫ ਹੈਗਾ, ਡਾਕੂਮੈਂਟਡ ਪ੍ਰੂਫ ਹੈ। ਸੋ ਇਸ ਕਰਕੇ ਜੋ ਅਸੀਟਾਮਾਈਨੋਫੇਨ ਹੈ, ਪੈਰਾਸੀਟਾਮੋਲ, ਟਾਇਲਨੋਲ, ਇਹੀ ਸਭ ਤੋਂ ਜ਼ਿਆਦਾ ਰੈਕਮੈਂਡਡ ਅਪਰੋਪਰੀਏਟ ਫਸਟ ਲਾਈਨ ਆਪਸ਼ਨ ਹੈਗਾ ਫੋਰ ਫੀਵਰਸ ਐਂਡ ਪੇਨਸ ਡਿਊਰਿੰਗ ਪ੍ਰੈਗਨੈਂਸੀ।
ਅੱਛਾ, US ਤੇ ਕੈਨੇਡੀਅਨ ਐਕਸਪਰਟਸ ਦੇਖੋ ਇਸ ਗੱਲ ਵਾਸਤੇ ਵੀ ਚੇਤਾਵਨੀ ਦਿੰਦੇ ਨੇ ਕਿ ਜੇ ਮੰਨ ਲਓ ਪ੍ਰੈਗਨੈਂਸੀ ਦੌਰਾਨ ਜਦੋਂ ਫੀਵਰ ਹੋ ਜਾਂਦਾ ਹੈ ਨਾ ਪ੍ਰੈਗਨੈਂਟ ਲੇਡੀ ਨੂੰ, ਸਪੈਸ਼ਲੀ ਪਹਿਲੇ 3 ਮਹੀਨਿਆਂ ਦੌਰਾਨ, ਜੇ ਉਸ ਨੂੰ ਪ੍ਰੋਪਰਲੀ ਡੀਲ ਨਾ ਕੀਤਾ ਜਾਵੇ ਤਾਂ ਫਿਰ ਵਾਸੂ ਜੀ ਮਿਸਕੈਰੇਜ ਹੋਣ ਦੇ ਚਾਂਸਿਸ ਜਾਂ ਪ੍ਰੀ ਮੈਚਿਓਰ ਬਰਥ ਹੋਣ ਦੇ ਚਾਂਸਿਸ ਜਾਂ ਕੋਈ ਹੋਰ ਸਮੱਸਿਆਵਾਂ
ਵੱਧ
ਜਾਂਦੀਆਂ, ਉਹਨਾਂ ਦੇ ਆਸਾਰ ਵੱਧ ਜਾਂਦੇ ਨੇ। ਸੋ ਇਸ ਕਰਕੇ ਫੀਵਰ ਨੂੰ ਡੀਲ ਕਰਨਾ ਇੰਪੋਰਟੈਂਟ ਆ। ਐਂਡ ਲਾਈਕ ਯੂ ਆਲਰੇਡੀ ਮੈਨਸ਼ਨਡ ਕਿ ਕੈਨੇਡੀਅਨ ਤੇ ਅਮਰੀਕਨ, ਕੈਨੇਡੀਅਨ ਅਧਿਕਾਰੀਆਂ ਦਾ ਸਪੈਸੀਫਿਕਲੀ ਉਹਨਾਂ ਨੇ ਪਿਛਲੇ ਹਫ਼ਤੇ ਦੀ ਸਟੇਟਮੈਂਟ ਕਿ ਫਸਟ ਲਾਈਨ ਆਫ ਡਿਫੈਂਸ ਫੀਵਰ ਤੇ ਪੇਨ ਨੂੰ ਡੀਲ ਕਰਨ ਦੇ ਲਈ ਡਿਊਰਿੰਗ ਪ੍ਰੈਗਨੈਂਸੀ ਇਨ ਦਾ ਰਾਈਟ ਡੋਜੇਜ ਉਹ ਅਸੀਟਾਮਿਨੋਫੇਨ ਨੂੰ ਹੀ ਮੰਨਿਆ ਜਾਂਦਾ।
ਇਹ ਕਹਿ ਰਹੇ ਨੇ ਵੀ ਜੇ ਫੀਵਰ ਤੇ ਪੇਨ ਹੋਵੇ ਪ੍ਰੈਗਨੈਂਸੀ ਦੌਰਾਨ ਤੇ ਉਸ ਦੌਰਾਨ ਜੇ ਟਾਇਲਨੋਲ ਨਾ ਲਈ ਜਾਵੇ ਉਹਦਾ ਜ਼ਿਆਦਾ ਨੁਕਸਾਨ ਆ ਸਗੋਂ।
ਤੇ ਐਕਸਪਰਟਸ ਵਾਸਤੇ ਜੀ ਇਸ ਗੱਲ ਨੂੰ ਲੈ ਕੇ ਬੜੇ ਪਰੇਸ਼ਾਨ ਨੇ ਕਿ ਜਿਹੜੀ ਵੀ ਇਹ ਸਾਰੀ ਗੱਲ ਕੱਲ੍ਹ ਟਰੰਪ ਨੇ ਕੀਤੀ, ਕਿਉਂਕਿ ਮੁੱਢ ਕਿੱਥੋਂ ਬਣਦਾ ਕਿ ਬੱਝਿਆ ਜਾਂਦਾ ਕਿ ਔਟਿਜ਼ਮ ਕੌਜ਼ ਹੁੰਦਾ ਟਰੰਪ ਦਾ ਕਹਿਣਾ ਜੇ ਪ੍ਰੈਗਨੈਂਟ ਲੇਡੀ ਵੱਲੋਂ ਟਾਇਲਨੋਲ ਲਈ ਜਾਂਦੀ ਹੈ। ਕਹਿੰਦੇ ਵੀ ਜਿਹੜੇ ਕਈ ਹੋਰ ਕਿੰਨੇ ਸਾਲਾਂ ਦੀ ਰਿਸਰਚ ਹੈ ਜੈਨੈਟਿਕ ਅਤੇ ਐਨਵਾਇਰਮੈਂਟਲ ਫੈਕਟਰਸ ਨੇ ਉਹ ਸਾਰੀਆਂ ਗੱਲਾਂ ਇਗਨੋਰ ਹੀ ਕਰ ਦਿੱਤੀਆਂ ਵੀ ਇੰਨੀ ਇੱਕ ਬੜਾ ਐਕਸਟਰਾ ਆਰਡਨਰੀ ਕਲੇਮ ਹੈ ਜਿਹੜਾ ਟਰੰਪ ਨੇ ਗੱਲ ਕੀਤਾ, ਪਰ ਇਹਦੇ ਪਿੱਛੇ ਕੋਈ ਐਕਸਟਰਾ ਆਰਡਨਰੀ ਐਵੀਡੈਂਸ ਨਹੀਂ ਹੈਗਾ ਜਿਹੜਾ ਇਸ ਗੱਲ ਨੂੰ ਸਪੋਰਟ ਕਰ ਸਕੇ। ਸੋ ਇਸ ਕਰਕੇ ਟਰੰਪ ਵੱਲੋਂ ਜਿਹੜੀ ਕੱਲ੍ਹ ਇਹ ਗੱਲ ਦੱਸੀ ਗਈ ਆ, ਮੈਨੂੰ ਪਤਾ ਵੀ ਬਸ ਜੀ ਕਈ ਲੋਕਾਂ ਦੇ ਮਨ 'ਚ ਨੂੰ ਲੈ ਕੇ ਫਿਰ ਖਦਸ਼ਾ ਜ਼ਰੂਰ ਪੈਦਾ ਹੋ ਜਾਣਾ, ਪਰ ਈਵਨ ਟਾਇਲਨੋਲ ਦੇ ਪੈਕਟ 'ਤੇ ਵੀ ਆ, ਉਹਦੀ ਸ਼ੀਸ਼ੀ 'ਤੇ ਵੀ ਇਹ ਲਿਖਿਆ ਹੁੰਦਾ ਕਿ ਜੇ ਕਿਸੇ ਪ੍ਰੈਗਨੈਂਟ ਲੇਡੀ ਨੇ ਇਹਦਾ ਇਸਤੇਮਾਲ ਕਰਨਾ ਆਪਣੇ ਡਾਕਟਰ ਦੀ ਪਹਿਲਾਂ ਸਲਾਹ ਜ਼ਰੂਰ ਲੈ ਲਓ। ਸੋ
ਟਾਇਲਨੋਲ ਦੇਖੋ ਕੋਈ ਮਲਟੀਵਿਟਾਮਿਨ ਨਹੀਂ ਹੈ, ਇੱਦਾਂ ਨਹੀਂ ਹੈਗਾ ਯੂ ਕੀਪ ਪੌਪਿੰਗ ਇਟ, ਵੀ ਇਹ ਹੁੰਦਾ ਵੀ ਜੇ ਪੇਨ ਹੋਵੇ ਅਤੇ ਫੀਵਰ ਹੋਵੇ ਅਤੇ ਡਾਕਟਰ ਦੀ ਸਲਾਹ ਦੇ ਮੁਤਾਬਕ ਰੈਕਮੈਂਡਡ ਡੋਜ਼ ਦੇ ਮੁਤਾਬਕ ਫੋਰ ਦਾ ਸ਼ੋਰਟੈਸਟ ਡਿਊਰੇਸ਼ਨ ਨੈਸੈਸਰੀ ਇਹ ਜਿਹੜੀ ਦਵਾਈ ਹੈ ਲਈ ਜਾ ਸਕਦੀ ਹੈ। ਪਰ ਇਹ ਨਹੀਂ ਆ ਕਿ ਤੁਸੀਂ ਜਦੋਂ ਵੀ ਤੁਹਾਡਾ ਜੀ ਕਰੇ ਤੁਸੀਂ ਟਾਇਲਨੋਲ ਖਾ ਲਓ, ਅਫਕੋਰਸ ਉਹਦਾ ਫਿਰ ਨੁਕਸਾਨ ਹੋਏਗਾ।
ਅਤੇ ਜਿਹੜੇ ਐਕਸਪਰਟਸ ਨੇ ਉਹ ਇਹ ਵੀ ਆਖ ਰਹੇ ਨੇ ਕਿ ਦੇਖੋ ਔਟਿਜ਼ਮ ਦਾ ਪਤਾ ਲਗਾਉਣ ਲਈ ਤਾਂ ਹੈ ਨਹੀਂ ਕੋਈ ਸਿੰਗਲ ਟੈਸਟ ਐਗਜਿਸਟ ਨਹੀਂ ਕਰਦਾ, ਇਹ ਅਸੈਸਮੈਂਟ ਰਾਹੀਂ ਉਹ ਸਪੈਕਟ੍ਰਮ 'ਤੇ ਕਿਹੜਾ ਬੱਚਾ ਕਿੱਥੇ ਆਉਂਦਾ ਹੈ ਨਾ ਉਹ ਅਸੈਸ ਕਰਕੇ ਪਤਾ ਲੱਗਦਾ। ਪਰ ਜਿਹੜੇ ਬਾਕੀ ਦੇ ਕੁਝ ਹੋਰ ਫੈਕਟਰਸ ਨੇ ਬਿਯੋਂਡ ਜੈਨੈਟਿਕਸ, ਇੱਕ ਤਾਂ ਜੈਨੈਟਿਕਸ ਹੀ ਨੇ ਕਿ ਕਈ ਵਾਰੀ ਹੋ ਸਕਦਾ ਮਾਪਿਆਂ ਦੇ ਵਿੱਚ ਤੁਹਾਨੂੰ ਪਤਾ ਵੀ ਨਾ ਲੱਗੇ, ਮਾਪੇ ਕੋਈ ਕਲੀਅਰ ਕੋਈ ਸਾਈਨ ਔਟਿਜ਼ਮ ਦਾ ਸ਼ੋਅ ਨਾ ਕਰਦੇ ਹੋਣ, ਪਰ ਜੈਨੈਟਿਕ ਫੈਕਟਰਸ ਕਰਕੇ ਬੱਚੇ ਦੇ ਵਿੱਚ ਔਟਿਜ਼ਮ ਹੋ ਸਕਦਾ। ਏਜ ਆਫ ਦਾ ਚਾਈਲਡ ਫਾਦਰ ਉਹ ਇੱਕ ਰੋਲ ਪਲੇ ਕਰਦੀ ਆ। ਫਿਰ ਜੇ ਪ੍ਰੀ ਟਰਮ ਬਰਥ ਹੋ ਜਾਂਦਾ ਜਾਂ ਫਿਰ ਮਦਰ ਨੂੰ ਕੋਈ ਸਪੈਸੀਫਿਕ ਹੈਲਥ ਇਸ਼ੂਜ਼ ਹੋਣ, ਸਪੈਸ਼ਲੀ ਡਿਊਰਿੰਗ ਪ੍ਰੈਗਨੈਂਸੀ, ਜਿਵੇਂ ਕੋਈ ਫੀਵਰ ਹੋ ਜਾਵੇ, ਕੋਈ ਇਨਫੈਕਸ਼ਨ ਹੋ ਜਾਵੇ ਜਾਂ ਜੇ ਡਾਇਬੀਟੀਜ਼ ਹੋਵੇ, ਤਾਂ ਅਜਿਹੇ ਫੈਕਟਰਸ ਵੀ ਬੱਚੇ ਦੇ ਵਿੱਚ ਔਟਿਜ਼ਮ ਹੋਣ ਦਾ ਇੱਕ ਕਾਰਨ ਬਣ ਸਕਦੇ ਹੁੰਦੇ ਨੇ। ਪਰ ਜਿਹੜੀ ਟਰੰਪ ਨੇ ਕੱਲ੍ਹ ਗੱਲ ਆਖੀ ਆ ਉਹਨੂੰ ਲੈ ਕੇ ਜਿਹੜੇ ਐਕਸਪਰਟਸ ਨੇ ਉਹ ਬੜੇ ਹੈਰਾਨ ਪਰੇਸ਼ਾਨ ਨੇ। ਵਾਸੂ ਜੀ, ਜਿਹੜੀ NSI ਕੋਪ ਵਾਲਿਆਂ ਨੇ ਇੱਕ ਰਿਪੋਰਟ ਕੱਢੀ ਆ, ਉਹ ਗੱਲ ਇਹ ਕਰ ਰਹੇ ਨੇ ਕਿ ਕੈਨੇਡਾ ਦੇ ਵਿੱਚ ਇੱਕ ਸਭ ਤੋਂ ਵੱਡੀ ਸਮੱਸਿਆ ਸਾਡੀਆਂ ਲਾਅ ਇਨਫੋਰਸਮੈਂਟ ਏਜੰਸੀਆਂ ਵਾਸਤੇ, ਖੁਫੀਆ ਏਜੰਸੀਆਂ ਵਾਸਤੇ ਇਹ ਬਣ ਜਾਂਦੀ ਆ ਕਿ ਜਿਹੜੀਆਂ ਕੋਈ ਪ੍ਰਾਈਵੇਟ ਕਨਵਰਸੇਸ਼ਨਸ ਨੇ, ਪ੍ਰਾਈਵੇਟ ਕਮਿਊਨੀਕੇਸ਼ਨਸ ਨੇ, ਉਹ ਐਕਸੈਸ ਕਰਨੀਆਂ ਬੜੀਆਂ ਮੁਸ਼ਕਲ ਨੇ। ਅਤੇ ਜਿਸ ਤਰ੍ਹਾਂ ਦੇ ਅਸੀਂ ਸਮੱਸਿਆਵਾਂ ਨਾਲ ਡੀਲ ਕਰ ਰਹੇ ਹਾਂ, ਜਿਹੋ ਜਿਹੇ ਕ੍ਰਾਈਮ ਐਕਟੀਵਿਟੀ ਹੁੰਦੀ ਪਈ ਆ ਕਿ ਸਾਡੀਆਂ ਖੁਫੀਆ ਏਜੰਸੀਆਂ ਦੇ ਹੱਥ ਬੰਨੇ ਜਾਂਦੇ ਨੇ, ਕਿਉਂਕਿ ਕੋਈ ਕੈਨੇਡਾ ਦੇ ਵਿੱਚ ਅਜਿਹੀ ਲੈਜਿਸਲੇਸ਼ਨ ਹੀ ਐਗਜ਼ਿਸਟ ਨਹੀਂ ਕਰਦੀ ਜਿਹਦੇ ਨਾਲ ਕਿ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਨੂੰ ਇਸ ਗੱਲ 'ਤੇ ਮਜਬੂਰ ਕੀਤਾ ਜਾ ਸਕੇ CCs ਵੱਲੋਂ ਜਾਂ ਫਿਰ RCMP ਵੱਲੋਂ ਕਿ ਕੋਈ ਕਿਸੇ ਵਿਅਕਤੀ ਦੀ ਪ੍ਰਾਈਵੇਟ ਕਮਿਊਨੀਕੇਸ਼ਨ ਉਹ ਇਹਨਾਂ ਏਜੰਸੀਆਂ ਦੇ ਹਵਾਲੇ ਕਰਨ।
ਜਿਹੜੀ ਗੱਲ ਹੁਣ ਬਿੱਲ C2 ਨੂੰ ਦੇ ਵਿੱਚ ਹੋ ਰਹੀ ਆ ਕਿ ਹੁਣ ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਉਹਨਾਂ ਨੂੰ ਸਰਕਾਰ ਕਹਿ ਸਕਦੀ ਆ ਕਿ ਤੁਹਾਨੂੰ ਇੱਕ ਇਸ ਤਰ੍ਹਾਂ ਦਾ ਸਿਸਟਮ ਬਣਾ ਕੇ ਰੱਖਣਾ ਪਏਗਾ ਜੇ CCS ਜਾਂ RCMP ਤੁਹਾਨੂੰ ਕਵੇ ਕਿ ਸਾਨੂੰ ਤੁਹਾਡੇ ਕਿਸੇ ਕਸਟਮਰ ਦੀ ਜਾਣਕਾਰੀ ਚਾਹੀਦੀ ਆ, ਉਹਦੇ ਜਿਹੜੇ ਪ੍ਰਾਈਵੇਟ ਮੈਸੇਜਸ ਨੇ ਅਸੀਂ ਪੜ੍ਹਨਾ ਚਾਹੁੰਦੇ ਹਾਂ, ਦੇਖਣਾ ਚਾਹੁੰਦੇ ਹਾਂ, ਤੁਹਾਨੂੰ ਮੁਹੱਈਆ ਕਰਾਉਣੇ ਪੈਣਗੇ। ਅਤੇ ਕੁਝ ਕੇਸਿਸ ਦੇ ਵਿੱਚ ਈਵਨ ਵਿਦਆਊਟ ਅ ਵਾਰੰਟ, ਐਂਡ ਇਨ ਸਮ ਕੇਸਿਸ ਜੇ ਜ਼ਿਆਦਾ ਡਿਟੇਲ ਜਾਣਕਾਰੀ ਚਾਹੀਦੀ ਹੈ ਦੈਨ ਵਿਦ ਅ ਵਾਰੰਟ। ਸੋ ਇਹ ਬਿੱਲ C2 ਦੇ ਵਿੱਚ ਹੁਣ ਪ੍ਰੋਵੀਜ਼ਨਸ ਹੈਗੀਆਂ ਨੇ। ਅਤੇ ਇੱਧਰੋਂ ਬਿੱਲ C2 ਹੁਣ ਪੇਸ਼ ਕੀਤਾ ਹੀ ਹੋਇਆ ਹਾਊਸ ਦੇ ਵਿੱਚ, ਉੱਥੇ ਡਿਸਕਸ਼ਨ ਹੋਣੀ ਹੈ ਸੈਸ਼ਨ ਦੌਰਾਨ। ਅਤੇ ਇਹ ਹੁਣ ਜਿਹੜੀ NC ਕੋਪ, ਸੋ ਸਾਨੂੰ ਪਤਾ NSI ਕੋਪ ਇੱਕ ਕਮੇਟੀ ਹੈ ਜਿਹਦੇ ਵਿੱਚ ਪਾਰਲੀਮੈਂਟੇਰੀਅਨਸ ਹੁੰਦੇ ਨੇ, ਸੋ ਹਾਊਸ ਦੇ ਮੈਂਬਰਸ ਵੀ, MPs ਵੀ ਅਤੇ ਸੈਨੇਟਰਸ ਵੀ,
ਇਹ ਸਿੱਧਾ ਪ੍ਰਾਈਮ ਮਿਨਿਸਟਰ ਨੂੰ ਰਿਪੋਰਟ ਕਰਦੇ ਹਾਂ।
ਅਤੇ ਇਹਨਾਂ ਦੇ ਕੋਲ ਹਾਈ ਲੈਵਲ ਸਿਕਿਉਰਿਟੀ ਕਲੀਅਰੈਂਸ ਹੁੰਦੀ ਹੈ, ਸੋ ਉਹ ਜਿਹੜੇ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਮਸਲੇ ਨੇ ਉਹਨਾਂ 'ਤੇ ਵਿਚਾਰ ਵਟਾਂਦਰਾ ਕਰਦੇ ਨੇ। ਸੋ ਇਹਨਾਂ ਨੇ ਇਹ ਰਿਪੋਰਟ ਬਣਾਈ ਸੀ 4 ਮਾਰਚ ਨੂੰ, ਇਹਨਾਂ ਨੇ ਇਹ ਇਹਦਾ ਕਲਾਸੀਫਾਈਡ ਵਰਜ਼ਨ ਇਸ ਰਿਪੋਰਟ ਨੂੰ, ਮਤਲਬ ਅਨਰਿਡੈਕਟਿਡ ਵਰਜ਼ਨ ਇਹਦਾ ਪ੍ਰਧਾਨ ਮੰਤਰੀ ਸਪੁਰਦ ਕੀਤਾ ਸੀ, ਅਤੇ ਇਹਨੂੰ ਪਿਛਲੇ ਹਫ਼ਤੇ ਹਾਊਸ ਆਫ ਕਾਮਨਸ ਦੇ ਵਿੱਚ ਪੇਸ਼ ਕੀਤਾ ਗਿਆ ਹੈ ਰਿਡੈਕਟਿਡ ਵਰਜ਼ਨ।
ਅਤੇ ਇਹਨਾਂ ਨੇ ਇੱਕ ਇਹ ਗੱਲ ਆਖੀ ਹੈ ਵੀ ਜੇ ਇਹ ਤਬਦੀਲੀਆਂ ਨਹੀਂ ਕੀਤੀਆਂ ਜਾਂਦੀਆਂ ਤਾਂ ਇੱਕ ਤਾਂ ਇਹਦੇ ਨਾਲ ਕੈਨੇਡਾ ਦੀ ਆਪਣੀ ਨੈਸ਼ਨਲ ਸਿਕਿਉਰਿਟੀ ਉਹਦੇ ਲਈ ਤਾਂ ਖਤਰਾ ਬਣ ਹੀ ਸਕਦਾ, ਬਾਕੀ ਜਿਹੜਾ 5 Eyes ਅਲਾਇੰਸ ਆ ਉਹਦੇ ਵਿੱਚ ਕੈਨੇਡਾ ਕਿਹੋ ਜਿਹੀ ਇਨਫੋਰਮੇਸ਼ਨ ਕੰਟਰੀਬਿਊਟ ਕਰ ਸਕਦਾ, ਉਹ ਚੀਜ਼ ਵੀ ਕੰਪਰੋਮਾਈਜ਼ ਹੋ ਸਕਦੀ ਆ।
ਕਹਿੰਦੇ ਹਮੇਸ਼ਾ ਤੋਂ ਹੀ ਇਹ ਗੱਲ ਚੱਲਦੀ ਹੈ ਕਿ 5 Eyes ਅਲਾਇੰਸ ਦੇ ਵਿੱਚ ਕੈਨੇਡਾ ਇਜ਼ ਅ ਨੈਟ ਰਿਸੀਪੀਐਂਟ, ਕਿ ਅਸੀਂ ਇੰਟੈਲੀਜੈਂਸ ਹਾਸਲ ਹੀ ਕਰਦੇ ਹਾਂ, ਵੀ ਡੋਂਟ ਹੈਵ ਐਨੀਥਿੰਗ ਵਰਥਵਾਈਲ ਯੂ ਨੋ ਟੂ ਕੰਟਰੀਬਿਊਟ।
ਕੈਨੇਡਾ ਦਾ ਹਿਸਾਬ 5 Eyes ਅਲਾਇੰਸ 'ਚ ਇਹ ਹੈ ਵੀ ਆਓਗੇ ਤਾਂ ਕੀ ਲੈ ਕੇ ਆਓਗੇ, ਜਾਓਗੇ ਤਾਂ ਕੀ ਦੇ ਕੇ ਜਾਓਗੇ।
ਅਤੇ ਉਹਦੇ ਵਿੱਚ ਇੱਕ ਕਹਿੰਦੇ ਮੇਨ ਜਿਹੜਾ ਡਿਫਰੈਂਸ਼ੀਏਟਰ ਹੈਗਾ ਫਰੋਮ ਅਦਰ 5 Eyes ਅਲਾਇੰਸ ਪਾਰਟਨਰਸ, ਉਹ ਇਹੀ ਹੈ ਕਿ ਸਾਡੇ ਕੋਲ ਜਿਹੜਾ ਇਹ ਐਕਸੈਸ ਦਾ, ਜਿਹੜਾ ਲੋਫੁਲ ਐਕਸੈਸ ਨਾਲ ਸੰਬੰਧਿਤ ਕੋਈ ਕਾਨੂੰਨ ਹੀ ਨਹੀਂ ਹੈ।
ਪਰ ਇੱਕ ਹੋਰ ਜਿਹੜੀ ਇੰਟਰਸਟਿੰਗ ਗੱਲ ਆ ਵਾਸੂ ਜੀ, ਕਿ ਦੇਖੋ ਬਹੁਤੀਆਂ ਜਿਹੜੀਆਂ ਟੈਕ ਕੰਪਨੀਜ਼ ਨੇ ਉਹ ਅਮਰੀਕਾ ਆਧਾਰਿਤ ਨੇ, ਉਹਨਾਂ ਦਾ ਜਿਹੜਾ ਡੇਟਾ ਆਫਕੋਰਸ ਉਹ US ਦੇ ਵਿੱਚ ਸਟੋਰ ਹੁੰਦਾ, ਕਿ ਜੇ ਕਿਤੇ RCMP ਨੇ ਮੰਨ ਲਓ ਕੋਈ ਜਾਣਕਾਰੀ ਕਢਾਉਣੀ ਵੀ ਹੋਵੇ ਤਾਂ ਇੱਕ ਮਿਊਚੁਅਲ ਲੀਗਲ ਅਸਿਸਟੈਂਸ ਟ੍ਰੀਟੀ ਦਾ ਪ੍ਰੋਸੈਸ ਆ, ਉਹ ਪ੍ਰੋਸੈਸ ਤੁਸੀਂ ਦੇਖੋ ਵੀ ਕੈਨੇਡਾ ਦਾ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਆ, ਬੇਸਿਕਲੀ ਜਿਹੜਾ ਕੈਨੇਡਾ ਦਾ ਜਿਹੜੀ ਜਸਟਿਸ ਮਿਨਿਸਟਰੀ ਆ, ਉਹਨਾਂ ਨੇ ਅਮਰੀਕਾ ਦੇ DOJ ਡਿਪਾਰਟਮੈਂਟ ਆਫ ਜਸਟਿਸ ਨਾਲ ਸੰਪਰਕ ਕਰਨਾ, ਫਿਰ US DOJ ਅਮਰੀਕਾ ਦੇ ਇੱਕ ਜੱਜ ਦੇ ਕੋਲ ਜਾਣਗੇ, ਅਮਰੀਕਾ ਦਾ ਜੱਜ ਸਹਿਮਤੀ ਦੇਵੇਗਾ, ਜੱਜ ਅੱਗੇ FBI ਨੂੰ ਇਸ ਚੀਜ਼ ਦੀ ਅਥਾਰਟੀ ਦੇਵੇਗਾ ਕਿ ਜੀ ਤੁਸੀਂ ਇਨਫੋਰਮੇਸ਼ਨ ਕਢਾਓ, FBI ਵਾਲੇ ਉਹ ਜਾਣਕਾਰੀ ਕਢਵਾ ਕੇ ਫਿਰ RCMP ਨੂੰ ਵਾਪਸ ਭੇਜਣਗੇ। ਸਟੈਪਸ ਬਹੁਤ ਨੇ ਉਹਦੇ 'ਚ,
ਬਿਲਕੁਲ। ਸੋ ਫਿਰ ਜਿਹੜੀ ਕੰਪਨੀ ਆ ਉਹ FBI ਨੂੰ ਪਹਿਲਾਂ ਇਨਫੋਰਮੇਸ਼ਨ ਦੇਗੀ, ਜੱਜ ਆਰਡਰ ਦੇਗਾ, ਫਿਰ ਉਸ ਤੋਂ ਬਾਅਦ ਉਹ RCMP ਦੇ ਕੋਲ ਪਹੁੰਚਦੀ ਆ via 2 ਜਸਟਿਸ ਡਿਪਾਰਟਮੈਂਟਸ, ਪਹਿਲਾਂ ਅਮਰੀਕਾ ਦਾ DOJ, ਫਿਰ ਸਾਡਾ ਜਸਟਿਸ ਡਿਪਾਰਟਮੈਂਟ, ਫਿਰ ਉਹ RCMP ਕੋਲ ਜਾਣਕਾਰੀ ਪਹੁੰਚਦੀ। ਇਹਦੇ ਵਿੱਚ 3 ਤੋਂ 6 ਮਹੀਨੇ ਲੱਗ ਜਾਂਦੇ ਨੇ, ਤੇ ਉਨੀ ਦੇਰ ਤੱਕ ਕਹਿੰਦੇ ਡੇਟਾ ਸੈਂਟਰਸ ਦੇ ਵਿੱਚੋਂ ਉਹ ਜਿਹੜਾ ਡੇਟਾ ਜਿਹੜਾ ਚਾਹੀਦਾ ਹੁੰਦਾ, ਜਿਹੜੀ ਜਾਣਕਾਰੀ, ਉਹ ਕਹਿੰਦੇ ਡਿਲੀਟ ਹੀ ਕਰ ਦਿੱਤਾ ਜਾਂਦਾ।
ਰਾਈਟ, ਜਦ ਤੱਕ ਤੁਸੀਂ
ਜਾਣਕਾਰੀ ਚਾਹੀਦੀ ਆ,
ਜਦ ਤੱਕ ਤੁਸੀਂ ਆ ਸਾਰੇ ਸਟੈਪਸ ਕ੍ਰੋਸ ਕਰਕੇ ਉੱਥੇ ਪਹੁੰਚਦੇ ਹੋ, ਤੁਸੀਂ ਕੰਪਨੀ ਦੇ ਬੂਹੇ ਤੇ ਪਹੁੰਚੇ, ਵਾਰੰਟ ਲੈ ਗਿਆ FBI ਵਾਲਾ ਬੰਦਾ ਪਹੁੰਚਿਆ ਵੀ ਕੈਨੇਡਾ ਵਾਲਿਆਂ ਨੇ ਇਨਫੋਰਮੇਸ਼ਨ ਮੰਗੀ ਆ ਤੇ ਅਸੀਂ ਆ ਪ੍ਰੋਸੈਸ ਤੇ ਕੰਮ ਕਰਨ ਲਿਆਓ ਇਨਫੋਰਮੇਸ਼ਨ, ਉਹ ਕਹਿੰਦੇ ਹੈ ਹੀ ਨਹੀਂ ਜੀ।
ਤੇ 3 ਤੋਂ 6 ਮਹੀਨੇ ਕਹਿੰਦੇ ਲੱਗ ਜਾਂਦੇ, 19 ਦਿਨ ਨੂੰ ਡਿਲੀਟ ਹੀ ਕਰਾ ਦਿੰਦੇ ਆ
ਜੀ।
ਸੋ ਇਹ ਕਹਿੰਦੇ ਇਹਦੇ ਵਿੱਚ ਬਹੁਤ ਸਾਰੇ ਹਰਡਲਸ ਇਸ ਵੇਲੇ ਹੈਗੇ ਨੇ ਤੇ ਇਹਨਾਂ ਨੂੰ ਦਰੁਸਤ ਕਰਨ ਦੀ ਲੋੜ ਹੈ। ਤੇ ਵਿਜੇ ਜੀ, ਹੁਣ ਇਹਦੇ ਵਿੱਚ ਇਹਨਾਂ ਨੇ 7 ਰੈਕਮੈਂਡੇਸ਼ਨ ਟੋਟਲ ਦਿੱਤੀਆਂ ਨੇ NC ਕੋਪ ਨੇ। ਸੋ ਇਹਦੇ ਵਿੱਚ ਇਹਨਾਂ ਨੇ ਇੱਕ ਤਾਂ ਕਿਹਾ ਵੀ ਸਰਕਾਰ ਨੂੰ ਚਾਹੀਦਾ ਕਿ ਇੱਕ ਕੰਪ੍ਰੀਹੈਂਸਿਵ ਸਟ੍ਰੈਟਜੀ ਜਿਹੜੀ ਆ ਡਿਵੈਲਪ ਤੇ ਇੰਪਲੀਮੈਂਟ ਕੀਤੀ ਜਾਵੇ, ਤਾਂ ਕਿ ਵੀ ਜਿਹੜਾ ਇੱਕ ਜਿਹੜੀ ਸਾਰੀ ਜਾਣਕਾਰੀ ਹਾਸਲ ਕੀਤੀ ਜਾ ਸਕੇ। ਦੂਸਰਾ, ਇਹਨਾਂ ਨੇ ਇਹ ਕਿਹਾ ਕਿ ਸਰਕਾਰ ਨੂੰ ਚਾਹੀਦਾ ਕਿ ਉਹ ਪਬਲਿਕਲੀ ਕਲੈਰੀਫਾਈ ਕਰੇ ਕਿ ਇਨਕ੍ਰਿਪਸ਼ਨ ਨਾਲ ਸੰਬੰਧਿਤ ਜਿਹੜੇ ਮਾਮਲੇ ਨੇ ਵੀ ਉਹਨਾਂ ਦੇ ਵਿੱਚ ਡੇਟਾ ਕਲੈਕਸ਼ਨ ਦੀ ਕੀ ਸਟ੍ਰੈਟਜੀ ਹੈ, ਕੀ ਪੋਜੀਸ਼ਨ ਹੈ। ਇਨਕ੍ਰਿਪਟਿਡ ਡੇਟਾ ਦੇ ਵਿੱਚ ਹੁੰਦਾ ਕੀ ਆ ਕਿ RCMP ਵੱਲੋਂ ODIT ਸੋਫਟਵੇਅਰ ਇਸਤੇਮਾਲ ਕੀਤਾ ਜਾਂਦਾ, ਔਨ ਡਿਵਾਈਸ ਇਨਵੈਸਟੀਗੇਟਿਵ ਟੂਲ, ਤੇ RCMP ਦਾ ਕਹਿਣਾ ਇਟਸ ਵਨ ਆਫ ਦ ਮੋਸਟ ਕੰਪਲੈਕਸ ਐਂਡ ਮੋਸਟ ਐਕਸਪੈਂਸਿਵ ਟੈਕਨੀਕਲ ਕਲੈਕਸ਼ਨ ਪ੍ਰੋਗਰਾਮਸ ਦੈਟ ਦੇ ਮੇਨਟੇਨ, ਤੇ ਇਹਦੇ ਕਹਿੰਦੇ ਕਈ ਵਧੀਆ ਨਤੀਜੇ ਵੀ ਆਏ ਨੇ ਪਰ ਇਹਨੂੰ ਲੈ ਕੇ ਵੀ ਕਾਫੀ ਸਾਰੇ ਕੰਸਰਨਸ ਨੇ। ਸੋ ਹੁਣ CSS ਦਾ ਕਹਿਣਾ ਵੀ ਜਿਹੜੀਆਂ 7 ਰੈਕਮੈਂਡੇਸ਼ਨਸ ਨੇ
ਬਿਲਕੁਲ ਠੀਕ,
ਇਹ ਸਾਨੂੰ ਪਸੰਦ ਨੇ, ਕਹਿੰਦੇ ਅਸੀਂ ਇਹਨੂੰ ਸਵੀਕਾਰ ਕਰਦੇ ਹਾਂ। RCMP ਦਾ ਕਹਿਣਾ, RCMP ਨੂੰ ਪੁੱਛਿਆ ਗਿਆ ਵੀ ਤੁਹਾਡਾ ਕੀ ਕਹਿਣਾ, ਕਹਿੰਦੇ CSS ਦੀ ਗੱਲ ਤੁਸੀਂ ਸੁਣ ਹੀ ਲਈ ਆ, ਸਾਡਾ ਵੀ ਉਹੀ ਕਹਿਣਾ ਜੋ CSS ਵਾਲੇ ਕਹਿੰਦੇ ਨੇ, ਜ਼ਿਆਦਾ ਜਾਣਕਾਰੀ ਚਾਹੀਦੀ ਹੈ ਤਾਂ ਪਬਲਿਕ ਸੇਫਟੀ ਡਿਪਾਰਟਮੈਂਟ ਨੂੰ ਰੀਚ ਆਊਟ ਕਰ ਲਓ, ਇਸ ਤੋਂ ਜ਼ਿਆਦਾ ਕਹਿੰਦੇ ਅਸੀਂ ਕੁਛ ਨਹੀਂ ਕਹਾਂਗੇ। ਹੁਣ ਬਿੱਲ C2 ਪੇਸ਼ ਕੀਤਾ ਗਿਆ ਹੈ, ਉਹਦੇ ਵਿੱਚ ਮੋਸਟ ਆਫ ਦੀਜ਼ ਥਿੰਗਸ ਆਰ ਇੰਕਲੂਡਿਡ, ਪਰ ਉਹਨੂੰ ਲੈ ਕੇ ਵੀ ਮੁਖਾਲਫਤ ਹੋ ਰਹੀ ਹੈ। ਜਿਹੜੇ ਪ੍ਰਾਈਵੇਸੀ ਵਾਚ ਡੌਗਸ ਨੇ ਉਹ ਕਹਿ ਰਹੇ ਨੇ ਵੀ ਤਾਂ ਜੀ ਸਿਵਲ ਲਿਬਰਟੀਜ਼ ਵਾਲੇ ਖਾਸ ਤੌਰ 'ਤੇ, ਉਹ ਤਾਂ ਕਹਿ ਰਹੇ ਨੇ ਵੀ ਜੀ ਇਹ ਤਾਂ ਕੰਮ ਖਰਾਬ ਹੋ ਜਾਏਗਾ ਕਿਉਂਕਿ
ਚਾਰਟਰ ਰਾਈਟਸ ਦੀ ਉਲੰਘਣਾ ਹੋਣੀ ਆ।
ਯਾ ਸੋ ਹਮੇਸ਼ਾ ਉਹੀ ਵਿਜੇ ਜੀ ਪ੍ਰਾਈਵੇਸੀ ਵਰਸਿਸ ਪਬਲਿਕ ਸੇਫਟੀ ਜਿਹੜੀ ਡਿਬੇਟ ਉਹ ਚੱਲਦੀ ਆ। ਸੋ ਹੁਣ ਇਹਦੇ ਵਿੱਚ ਬਿੱਲ C2 ਦੇ ਵਿੱਚ ਇਹ ਲਿਖਿਆ, ਜਿਹੜੇ ਸਰਵਿਸ ਪ੍ਰੋਵਾਈਡਰਸ ਨੇ ਜਿਹੜੀ ਕੋਈ ਬੇਸਿਕ ਇਨਫੋਰਮੇਸ਼ਨ ਆ ਉਹਨਾਂ ਨੂੰ ਪੁਲਿਸ ਤੇ CSS ਨੂੰ ਹੈਂਡ ਓਵਰ ਕਰਨੀ ਪਏਗੀ ਵਿਦਆਊਟ ਜੁਡੀਸ਼ੀਅਲ ਸਾਈਨ ਆਫ, ਮਤਲਬ ਵਿਦਆਊਟ ਅ ਵਾਰੰਟ। ਤੇ ਜੇਕਰ ਉਹਨਾਂ ਨੂੰ ਜ਼ਿਆਦਾ ਡਿਟੇਲਡ ਸਬਸਕ੍ਰਾਈਬਰ ਇਨਫੋਰਮੇਸ਼ਨ ਚਾਹੀਦੀ ਆ ਤਾਂ ਜੁਡੀਸ਼ੀਅਲ ਆਥੋਰਾਈਜੇਸ਼ਨ ਦੇ ਨਾਲ CSS RCMP ਉਹ ਵੀ ਹਾਸਲ ਕਰ ਸਕਦੇ ਹਨ।
ਪਰ ਇਹ ਹਜੇ ਬਿੱਲ C2
ਪ੍ਰਪੋਜ਼ਡ ਆ,
ਪ੍ਰਪੋਜ਼ਡ ਹੈ, ਇਹਦੇ ਉੱਪਰ ਅਜੇ ਪਾਰਲੀਮੈਂਟ ਦੇ ਵਿੱਚ ਇਹਦਾ ਪਾਸ ਹੋਣਾ ਬਾਕੀ, ਡਿਬੇਟ ਹੋਣੀ ਅਜੇ ਬਾਕੀ ਆ।
ਹਾਂਜੀ, ਇਹ ਜਿਹੜੀ ਰਿਪੋਰਟ ਆ ਇਹ ਮਾਰਚ ਵਿੱਚ ਬਣਾਈ ਗਈ ਸੀ ਤੇ ਉਦੋਂ ਇਹਦੇ ਵਿੱਚ NDP ਦੇ ਵੀ ਕੁਝ ਮੈਂਬਰ ਹੁੰਦੇ ਸੀ, ਉਸ ਤੋਂ ਬਾਅਦ ਇਲੈਕਸ਼ਨ ਹੋ ਗਿਆ, NDP ਦੇ MP ਰਹਿ ਗਏ 7 ਤੇ NSA ਕੋਪ ਦੇ ਵਿੱਚ ਹੁਣ NDP ਦਾ ਕੋਈ ਮੈਂਬਰ
ਨਹੀਂ
ਹੈ, ਇਸ ਨੂੰ ਰੈਪਰੈਜ਼ੈਂਟੇਸ਼ਨ।
ਯਾ ਦੇਖ ਲਓ ਹੈ ਸਮਾਂ ਕਿੰਨੀ ਤੇਜ਼ੀ ਨਾਲ ਤੇ ਕਿੰਨਾ ਜ਼ਿਆਦਾ ਬਦਲ ਜਾ ਕਰਦਾ। ਬਸ
ਯਾ
ਵਾਸੂ ਜੀ, ਜਿਮੀ ਕਿਮਲ ਦਾ ਸ਼ੋਅ ਅੱਜ ਵਾਪਸ ਏਅਰ ਹੋਣਾ ਸ਼ੁਰੂ ਹੋ ਜਾਏਗਾ, ਪਰ ਕੁਝ ਸਿੰਕਲੇਅਰ ਤੇ ਨੈਕਸਟ ਸਟਾਰ ਵਾਲੇ ਜਿਹੜੇ ਕੁਝ ਬ੍ਰੌਡਕਾਸਟਰਸ ਨੇ ਜਿਹੜੇ ABC ਜਿਹੜੇ ਕਿ ਇਸ ਜਿਹਦਾ ਨੈਟਵਰਕ ਆ,
ਐਫੀਲੀਏਟ ਚੈਨਲਸ
ਨੇ, ਉਹਨਾਂ ਨੇ ਕਹਿਤਾ ਕਹਿੰਦੇ ਅਸੀਂ ਨਹੀਂ ਜੀ ਸ਼ੋਅ ਏਅਰ ਕਰਨ ਲੱਗੇ। ਸੋ ਤਕਰੀਬਨ 20% ਜਿਹੜੀ ਆਡੀਅੰਸ ਹੈਗੀ ਆ ABC ਦੀ ਉਹ ਇਹਨਾਂ ਐਫੀਲੀਏਟ ਚੈਨਲਸ ਦੇ ਰਾਹੀਂ ਆਉਂਦੀ ਆ। ਪਰ ਜਿਮੀ ਕਿਮਲ ਦਾ ਸ਼ੋਅ ਵਿਦਇਨ ਅ ਮੈਟਰ ਆਫ ਡੇਜ਼ ਹੈਨਾ, ਇਹ ਬਹੁਤ ਜ਼ਿਆਦਾ ਉੱਪਰੋਂ ਥੱਲੀ ਹੋਇਆ ਕੰਮ ਪਿਛਲੇ ਦਿਨਾਂ 'ਚ, ਪਰ ਹੁਣ ਉਹ ਸ਼ੋਅ ਨੂੰ ਅੱਜ ਦੁਬਾਰਾ ਤੋਂ ਦੇਖਿਆ ਜਾ ਸਕੇਗਾ।
ABC ਵਾਲੇ ਕਹਿੰਦੇ ਝੁਕੇਗਾ ਨਹੀਂ। ਸੋ ਉਹਨਾਂ ਨੇ ਤਾਂ ਕਹਿਤਾ ਕਹਿੰਦੇ ਵੀ ਅਸੀਂ ਤਾਂ ਚਲਾਵਾਂਗੇ, ਕਹਿੰਦੇ ਵੀ ਹੈਡ ਸਮ ਥੋਟਫੁਲ ਕਨਵਰਸੇਸ਼ਨਸ ਵਿਦ ਜਿਮੀ ਓਵਰ ਦਾ ਪਾਸਟ ਫਿਊ ਡੇਜ਼, ਤੇ ਕਹਿੰਦੇ ਅਸੀਂ ਡਿਸਾਈਡ ਕੀਤਾ ਕਿ ਅਸੀਂ ਵਾਪਸ ਔਨ ਏਅਰ ਕਰਾਂਗੇ।
ਤੇ ਸ਼ੋਅ ਬੰਦ ਇਸ ਲਈ ਕੀਤਾ ਸੀ ਕਿ ਜਿਹੜੀਆਂ ਜਿਮੀ ਕਿਮਲ ਨੇ ਪਿਛਲੇ ਹਫ਼ਤੇ ਆਪਣੇ ਸ਼ੋਅ ਦੇ ਵਿੱਚ ਜੋ ਟਿੱਪਣੀ ਕੀਤੀ ਸੀ, ਕਹਿੰਦੇ ਉਹ ਇਸ ਸਮੇਂ ਮੁਤਾਬਕ ਉਹ ਇਲ ਟਾਈਮਡ ਸੀਗੀ, ਇਸ ਕਰਕੇ ਇਨਸੈਂਸਿਟਿਵ ਸੀ, ਤੇ ਅਸੀਂ ਨਹੀਂ ਸੀ ਚਾਹੁੰਦੇ ਵੀ ਕੋਈ ਉਹਦਾ ਹੋਰ ਮਾੜਾ ਅਸਰ ਓਵਰਆਲ ਸੋਸਾਇਟੀ ਦੇ ਉੱਪਰ ਪਏ।
ਜਿਹੜੇ ਨੈਕਸਟ ਸਟਾਰ ਵਾਲੇ ਕਹਿ ਰਹੇ ਨੇ ਕਿ ਅਸੀਂ ਨਹੀਂ ਚਲਾਵਾਂਗੇ, ਕੁਛ ਮਜਬੂਰੀਆਂ ਤਾਂ ਰਹੀ ਹੋਣਗੀ ਕਿਉਂਕਿ ਇਹਨਾਂ ਦਾ ਟੈਗਨਾ ਦੇ ਨਾਲ ਜਿਹੜਾ ਇੱਕ ਮਰਜਰ ਹੋ ਰਿਹਾ,
$6.2 billion
ਦਾ US, ਸੋ ਉਹਦੇ ਵਾਸਤੇ ਇਹਨਾਂ ਨੂੰ ਅਪਰੂਵਲ ਚਾਹੀਦਾ, ਸੋ FCC ਦਾ, ਤੇ ਉਹਦੇ ਜਿਹੜੇ ਪ੍ਰਧਾਨ ਨੇ ਕੀ ਨਾਂ ਉਹਨਾਂ ਦਾ, ਬ੍ਰੈਂਡਨ ਕਾਰ, ਉਹਨਾਂ ਨੇ ਤਾਂ ਖੁੱਲੀ ਧਮਕੀ ਦੇ ਦਿੱਤੀ ਸੀ ਵੀ ਕੈਨ ਡੂ ਦਿਸ ਦਾ ਈਜ਼ੀ ਵੇ ਔਰ ਦਾ ਹਾਰਡ ਵੇ, ਕਿ ਨਹੀਂ ਤਾਂ ਜੇ ਤੁਸੀਂ ਜਿਮੀ ਕਿਮਲ ਦਾ ਸ਼ੋਅ ਆਫ ਏਅਰ ਨਹੀਂ ਕਰਦੇ ਤੁਹਾਡੇ ਤੇ ਅਸੀਂ ਪੈਨਲਟੀਜ਼ ਲਗਾ ਸਕਦੇ, ਤੁਹਾਡੇ ਖਿਲਾਫ਼ ਜਾਂਚ ਸ਼ੁਰੂ ਕਰ ਸਕਦੇ ਹਾਂ, ਤੁਹਾਡਾ ਲਾਇਸੈਂਸ ਰਿਵੋਕ ਹੋ ਸਕਦਾ। ਉਸ ਤੋਂ ਬਾਅਦ ਫਿਰ ABC ਨੇ ਦਬਾਅ ਚ ਆ ਕੇ ਇਹ ਕਹਿਤਾ ਸੀ ਕਿ ਠੀਕ ਹੈ ਜੀ ਅਸੀਂ ਨਹੀਂ ਚਲਾਉਂਦੇ।
ABC ਦੇ ਹੈੱਡਕੁਆਰਟਰ ਦੇ ਬਾਹਰ ਰੈਲੀ ਵੀ ਬਹੁਤ ਵੱਡੀ ਹੋਈ ਸੀ। ਡਿਜ਼ਨੀ ਜਿਹੜਾ ਕਿ ABC ਦਾ ਅੱਗੇ ਪੇਰੈਂਟ ਕੰਪਨੀ ਆ, ਡਿਜ਼ਨੀ ਦੀਆਂ ਸਬਸਕ੍ਰਿਪਸ਼ਨ ਬੜੀਆਂ ਲੋਕਾਂ ਨੇ ਕੈਂਸਲ ਕਰਤੀਆਂ, ਡਿਜ਼ਨੀ ਤੇ ਹੁਲੂ ਦੀਆਂ।
430 ਤੋਂ ਜ਼ਿਆਦਾ ਮੂਵੀ ਸਟਾਰਸ ਨੇ ਇੱਕ ਓਪਨ ਲੈਟਰ ਸਾਈਨ ਕੀਤੀ ਕੱਲ, ਸਿਵਲ ਲਿਬਰਟੀਜ਼ ਯੂਨੀਅਨ ਦੀ ਇਹ ਇੱਕ ਓਪਨ ਲੈਟਰ ਸੀ, ਉਹਦੇ ਵਿੱਚ ਇਹਨਾਂ ਨੇ ਮੁਖਾਲਫਤ ਕੀਤੀ ABC ਦੇ ਇਸ ਫੈਸਲੇ ਦੀ। ਸੋ ਉਹਦੇ ਵਿੱਚ ਰਾਬਰਟ ਡੀਨੀਰੋ, ਬੈਨ ਐਫਲੈਕ, ਟੌਮ ਹੈਂਕਸ, ਮੈਰਲ ਸਟ੍ਰੀਪ, ਜੈਨੀਫਰ ਐਨਿਸਟਨ, ਸਲੀਨਾ ਗੋਮੇਜ਼, ਇਹ ਸਾਰੇ ਸ਼ਾਮਲ ਸਨ। ਸੋ ਸਾਰੇ ਏ ਲਿਸਟਰਸ ਨੇ ਤੇ ਸਾਰਿਆਂ ਨੇ ਜਿਮੀ ਕਿਮਲ ਦੇ ਹੱਕ ਵਿੱਚ ਆਪਣੀ ਆਵਾਜ਼ ਜਿਹੜੀ ਉਹ ਸਾਹਮਣੇ ਲਿਆਉਂਦੀ ਸੀ ਤੇ ਇਹਨਾਂ ਨੇ ਵਿਰੋਧ ਕੀਤਾ ਸੀ।
ਵਿਦ ਇਨ ਦਾ ਰਿਪਬਲਿਕਨ ਪਾਰਟੀ ਆਲਸੋ, ਵਾਸੋ ਜੀ ਟਰੰਪ ਦੇ ਆਪਣੇ ਖੇਮੇ ਦੇ ਵਿੱਚ ਕੁਝ ਜਿਹੜੇ ਲਾਅ ਮੇਕਰ ਸੀਗੇ ਇਸ ਗੱਲ ਤੋਂ ਨਾਖੁਸ਼ ਸੀ ਵੀ ਇਹਦੇ ਨਾਲ ਸਗੋਂ ਜ਼ਿਆਦਾ ਲੈਣ ਦੇ ਦੇਣੇ ਪੈ ਸਕਦੇ ਨੇ, ਕਿ ਇਹ ਪ੍ਰਭਾਵ ਕਿਉਂਕਿ ਸਿੱਧਾ ਹੀ ਹੋ ਗਿਆ ਸੀ ਕਿ ਜਿਮੀ ਕਿਮਲ ਦਾ ਸ਼ੋਅ ਇਸ ਕਰਕੇ ਆਫੇਅਰ ਕੀਤਾ ਗਿਆ ਕਿਉਂਕਿ ਐਡਮਿਨਿਸਟ੍ਰੇਸ਼ਨ ਨੂੰ ਉਹ ਗੱਲ ਪਸੰਦ ਨਹੀਂ ਆਈ। ਐਡਮਿਨਿਸਟ੍ਰੇਸ਼ਨ ਦੇ ਕੁਝ ਵਿਅਕਤੀਆਂ ਦਾ, ਟਰੰਪ ਦੇ ਕਰੀਬੀਆਂ ਦਾ ਇਹ ਕਹਿਣਾ ਕਿ ਜਿਹੜੇ ਇਹ ਲੇਟ ਨਾਈਟ ਟਾਕ ਸ਼ੋਅਜ਼ ਨੇ ਇਹ ਇਸ ਕਰਕੇ ਸਮੱਸਿਆ ਨਹੀਂ ਕਿਉਂਕਿ ਪਹਿਲਾਂ ਤਾਂ ਸਾਰਿਆਂ ਦਾ ਮਜ਼ਾਕ ਬਣਾਉਂਦੇ ਸੀ, ਪਰ ਹੁਣ ਇਹ ਇੱਕੋ ਪਰਟੀਕੁਲਰ ਪੋਲੀਟੀਕਲ ਪਾਰਟੀ ਨੂੰ, ਇੱਕੋ ਪੋਲੀਟੀਕਲ ਨੈਰੇਟਿਵ ਨੂੰ ਆਧਾਰ ਬਣਾ ਕੇ ਇਹਨਾਂ ਦਾ ਸਾਰਾ ਅਟੈਕ ਉੱਧਰ ਨੂੰ ਹੁੰਦਾ ਵੀ ਇਹ ਇੱਕ ਪੋਲੀਟੀਕਲ ਪ੍ਰੋਪੋਗੈਂਡਾ ਦਾ ਟੂਲ ਬਣ ਚੁੱਕਿਆ ਹੋਇਆ। ਪਰ ਪਿਛਲੇ ਹਫ਼ਤੇ ਟਰੰਪ ਦਾ ਇਹ ਕਹਿਣਾ ਸੀ ਵੀ ਜਿਮੀ ਕਿਮਲ ਦਾ ਸ਼ੋਅ ਤਾਂ ਇਸ ਕਰਕੇ ਕੈਂਸਲ ਕੀਤਾ ਗਿਆ ਵੀ ਟੈਲੈਂਟ ਨਹੀਂ ਹੈਗਾ, ਹੈ ਨਾ, ਉਹਨੂੰ ਆਉਂਦਾ ਨਹੀਂ ਕੁਝ ਕਰਨਾ। ਸੋ ਹੁਣ ਮੈਨੂੰ ਲੱਗਦਾ 3-4 ਦਿਨਾਂ ਦੇ ਵਿੱਚ ਹੁਣ ਟਰੰਪ ਹੁਣ ਕੀ ਕਹਿਣਗੇ ਵੀ ਹੁਣ ਰੀਇਨਸਟੇਟ ਕਿਉਂ ਕੀਤਾ?
ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਜਿਹੜੇ ਉਹਨਾਂ FCC ਦੇ ਚੇਅਰ ਨੇ ਬ੍ਰੈਂਡਨ ਕਾਰ, ਉਹਨਾਂ ਨੇ ਕੱਲ ਵੀ ਕਿਹਾ ਕਹਿੰਦੇ ਇਟ ਵਾਜ਼ ਨੈਵਰ ਅਬਾਊਟ ਵਾਟ ਹੀ ਸੈਡ, ਇਟ ਵਾਜ਼ ਨੈਵਰ ਅਬਾਊਟ ਪੋਲਿਟਿਕਸ, ਇਟ ਵਾਜ਼ ਨੈਵਰ ਅਬਾਊਟ ਐਨੀ ਮਰਜਰ ਔਰ ਅਪਰੂਵਲ, ਇਟ ਵਾਜ਼ ਆਲਵੇਜ਼ ਅਬਾਊਟ ਹਿਸ ਟੈਲੈਂਟ. ਕਹਿੰਦੇ ਟੈਲੈਂਟ ਹੀ ਹੈ ਨਹੀਂ,
ਰੇਟਿੰਗ
ਨਹੀਂ ਹੈਗੀ, ਟੈਲੈਂਟ ਨਹੀਂ ਹੈਗਾ.
ਕਮਾਲ ਹੈ,
ਉਹਨਾਂ ਨੂੰ ਕੋਈ ਫਰਕ ਨਹੀਂ ਵਿਜੇ ਜੀ.
ਬਸ ਜੀ, ਟ੍ਰੈਫਿਕ ਸੰਬੰਧੀ ਅਪਡੇਟ ਸੁਣਨ ਵਾਲੇ ਭੇਜ ਰਹੇ ਨੇ ਕਿ ਬੜਾ ਭਾਰੀ ਟ੍ਰੈਫਿਕ ਹੈ 152nd ਸਟਰੀਟ 'ਤੇ ਪੋਰਟਮੈਨ ਬ੍ਰਿਜ ਵੱਲ ਜਾਂਦੇ ਹੋਏ. ਸੋ ਜੇ ਉਹ ਰਾਹ ਅਵੋਇਡ ਕਰ ਲੈਣਗੇ ਸੁਣਨ ਵਾਲੇ ਤਾਂ ਸਮਾਂ ਬਚ ਸਕਦਾ, ਜਾਂ ਭਾਈ ਐਕਸਟਰਾ ਟਾਈਮ ਲੈ ਕੇ ਚੱਲੀਓ ਸੋ ਦੈਟ ਟ੍ਰੈਫਿਕ ਫਿਰ ਫਸਣਾ ਪੈਣਾ. 152 ਸਟਰੀਟ 'ਤੇ ਪੋਰਟਮੈਨ ਬ੍ਰਿਜ ਵੱਲ ਜਾਂਦਾ ਟ੍ਰੈਫਿਕ ਇਸ ਵੇਲੇ ਕਾਫੀ ਬਿਜ਼ੀ ਹੈ.
ਜੇ ਤੁਸੀਂ ਸਵੇਰਾ ਸ਼ੋਅ ਜ਼ਿਆਦਾ ਸਮੇਂ ਤੱਕ ਸੁਣਨਾ ਚਾਹੁੰਦੇ ਹੋ, 152 'ਤੇ ਪੈ ਜਾਓ ਪੋਰਟਮੈਨ.
ਉਹ ਨਹੀਂ, ਚਲੋ ਬੰਦਾ ਟ੍ਰੈਫਿਕ 'ਚ ਨਾ ਫਸੇ. ਸੁਣੋ,
ਇਹਦੇ ਪੂਰਾ ਪ੍ਰੋਗਰਾਮ ਸੁਣ ਕੇ ਹੀ ਆਪਣੇ ਕੰਮ 'ਤੇ ਪਹੁੰਚੋ.
ਨਹੀਂ, ਸੁਣੋ ਜ਼ਰੂਰ ਸਵੇਰਾ ਸ਼ੋਅ, ਪਰ ਭਾਈ ਟ੍ਰੈਫਿਕ 'ਚ ਨਾ ਫਸੋ, ਹੈ ਨਾ. ਪਰ ਬਸ ਜੀ, ਟ੍ਰੈਫਿਕ ਵਾਲੀ ਸਿਚੁਏਸ਼ਨ ਯਾਰ ਬਹੁਤ ਖਰਾਬ ਹੋ ਗਈ ਹੋਈ ਹੈ ਯਾਰ. ਇਹ ਤਾਂ ਜਿੰਨੀ ਇਹਦੇ ਬਾਰੇ ਗੱਲ ਕਰ ਲਈ ਉੰਨੀ ਘੱਟ ਲੱਗਦੀ ਹੈ ਹੁਣ, ਕਿਉਂਕਿ ਔਨ ਰੈਗੂਲਰ ਬੇਸਿਸ ਆਪਣੇ ਸਰਕਲ ਦੇ ਵਿੱਚ ਅਦਰਵਾਈਜ਼ ਵੀ ਸੁਣਨ ਵਾਲੇ ਵੀ ਕਿੰਨਾ ਮੈਸੇਜ ਰੋਜ਼ ਭੇਜਦੇ ਨੇ ਯਾਰ. ਜਿਹੜਾ ਕੱਲ੍ਹ ਵੀ ਆਪਾਂ ਗੱਲ ਕਰਦੇ ਸੀ, ਪਰਸੋਂ ਯਾਰ, ਜਿਹੜੇ ਬੰਦੇ ਨੂੰ, ਪਰਸੋਂ ਤਾਂ ਕਰ ਨਹੀਂ ਸਕਦੇ, ਪਰਸੋਂ ਸੰਡੇ ਸੀ, ਕੱਲ੍ਹ ਹੀ ਕਰਦੇ ਹੋਵਾਂਗੇ, ਕਿ ਜਿਹੜੇ ਬੰਦੇ ਨੂੰ ਯਾਰ ਦਿਨ ਦਾ
ਪਰਸੋਂ ਅਸੀਂ ਕਰ ਸਕਦੇ ਹਾਂ, ਔਫ ਏਅਰ
ਔਨ ਏਅਰ ਨਹੀਂ ਨਾ ਕੀਤੀ ਸੀ. ਜਿਹੜੇ ਦੋ ਦੋ ਤਿੰਨ ਤਿੰਨ ਘੰਟੇ ਜਿਹੜਾ ਟ੍ਰੈਫਿਕ 'ਚ ਨਿਕਲ ਜਾਂਦਾ, ਔਰ ਲੈਵਲ ਆਫ ਫਰਸਟ੍ਰੇਸ਼ਨ ਬੜਾ, ਉਹ ਸ਼ਬਦਾਂ 'ਚ ਕਿਵੇਂ ਬਿਆਨ ਕਰੀਏ, ਬੰਦਾ ਕਰੇ ਕੀ?
ਉਹਦੀ ਵੋਕੈਬਲਰੀ ਵੀ ਕਾਫੀ ਖਰਾਬ ਹੋ ਜਾਂਦੀ,
ਸ਼ਬਦਾਵਲੀ ਖਰਾਬ ਹੋ ਜਾਂਦੀ. ਜਿਹੜਾ ਇਜ਼ਹਾਰੇ ਜਜ਼ਬਾਤ ਹੈ ਉਹ ਬਹੁਤ ਪ੍ਰਦੂਸ਼ਿਤ ਹੋ ਜਾਂਦਾ. ਬਸ ਜੇ ਕੁਇਕਲੀ ਗੱਲ ਕਰੀਏ, OECD ਵਾਲਿਆਂ ਵੱਲੋਂ ਇੱਕ ਇਕਨੋਮਿਕ ਆਊਟਲੁੱਕ ਇੰਟਰਮ ਰਿਪੋਰਟ ਸਾਂਝੀ ਕੀਤੀ ਗਈ ਆ. ਇਹਨਾਂ ਨੇ ਇਸੇ ਤਰ੍ਹਾਂ ਦੀ ਰਿਪੋਰਟ ਇਸੇ ਸਾਲ ਜੂਨ ਦੇ ਵਿੱਚ ਵੀ ਸਾਂਝੀ ਕੀਤੀ ਸੀ, ਉਹਨੂੰ ਹੁਣ ਇੱਕ ਤਰ੍ਹਾਂ ਅਪਡੇਟ ਕੀਤਾ. ਅਤੇ ਇਹਨਾਂ ਦਾ ਇਹ ਕਹਿਣਾ ਵੀ ਜਿਹੜੀ ਗਲੋਬਲ ਦੁਨੀਆ ਭਰ ਦੇ ਵਿੱਚ ਜਿਹੜੀ ਗਰੋਥ ਹੈਗੀ, ਇਕਨੋਮਿਕ ਗਰੋਥ, ਕਹਿੰਦੇ ਉਹ ਠੀਕ ਠਾਕ ਆ, ਅਜੇ ਸਥਿਰ ਜਿਹੀ ਲੱਗਦੀ ਆ. ਪਰ ਅਜੇ ਵੀ ਡੋਨਲਡ ਟਰੰਪ ਦੇ ਟੈਰਿਫਸ ਦਾ ਜਿਹੜਾ ਮੁਕੰਮਲ ਅਸਰ ਆ ਉਹ ਦੇਖਣ ਨੂੰ ਨਹੀਂ ਮਿਲਦਾ ਪਿਆ. ਇਹ ਅਸਰ ਆਉਂਦੇ ਮਹੀਨਿਆਂ ਅਤੇ ਹਫ਼ਤਿਆਂ ਦੇ ਵਿੱਚ ਦੇਖਣ ਨੂੰ ਮਿਲੇਗਾ. ਉਹਦੇ ਪਿੱਛੇ ਰੀਜ਼ਨ ਉਹਨਾਂ ਨੇ ਇਹ ਦੱਸਿਆ ਕਿ ਟੈਰਿਫਸ ਲਾਗੂ ਹੋਣ ਤੋਂ ਪਹਿਲਾਂ ਬਹੁਤ ਸਾਰੀਆਂ ਕੰਪਨੀਆਂ ਨੇ ਸਮਾਨ ਬਹੁਤ ਵੱਡੇ ਪੱਧਰ 'ਤੇ ਆਰਡਰ ਕਰ ਲਿਆ ਹੋਇਆ ਸੀ, ਇਨਵੈਂਟਰੀਜ਼ ਬਿਲਡਅਪ ਹੋਈਆਂ ਹੋਈਆਂ ਨੇ. ਹੁਣ ਜਦੋਂ ਇਨਵੈਂਟਰੀ ਖਤਮ ਹੁੰਦੀ ਹੈ, ਜਦੋਂ ਨਵਾਂ ਸਮਾਨ ਆਊਗਾ ਜਿਹਦੇ ਉੱਪਰ ਸਾਰੇ ਦੇ ਉੱਪਰ ਟੈਰਿਫ ਲੱਗ ਕੇ ਆਊਗਾ, ਉਦੋਂ ਅਸਲ 'ਚ ਪਤਾ ਲੱਗਣਾ ਕਿ ਇਸ ਟ੍ਰੇਡ ਵਾਰ ਦਾ ਅਤੇ ਇਸ ਟੈਰਿਫ ਵਾਲੀ ਸਥਿਤੀ ਦਾ ਇੰਪੈਕਟ ਇਕੋਨਮੀ ਦੇ ਉੱਪਰ ਕੀ ਪੈਂਦਾ ਪਿਆ. ਵੱਖੋ ਵੱਖਰੇ ਮੁਲਕਾਂ ਦਾ ਵਾਸੂ ਜੀ ਇਹਨਾਂ ਨੇ ਇਹਦੇ ਵਿੱਚ ਜ਼ਿਕਰ ਕੀਤਾ. ਪਰ ਜੇ ਅਸੀਂ ਗੱਲ ਕਰ ਲਈਏ ਗਲੋਬਲ ਗਰੋਥ, ਇਹਨਾਂ ਨੇ ਇਹ ਆਖੀਆ ਕਿ 2025 ਦੇ ਵਿੱਚ ਇਸ ਸਾਲ 3.2% ਦੁਨੀਆ ਭਰ ਦੀ ਇਕੋਨਮੀ ਦੇ ਵਿੱਚ ਗਲੋਬਲ ਗਰੋਥ ਰਹਿਣੀ ਆ. ਪਿਛਲੇ ਸਾਲ ਇਹ ਦਰ 3.3% ਸੀ. ਜੂਨ ਦੇ ਵਿੱਚ OECD ਦੀ ਫੋਰਕਾਸਟ ਇਹ ਕਹਿੰਦੀ ਸੀ ਕਿ ਇਹ ਜਿਹੜੀ ਗਰੋਥ ਇਸ ਸਾਲ ਹੋਣੀ ਸੀ ਉਹ 2.9% ਹੋਣੀ ਸੀ. ਸੋ ਗਲੋਬਲ ਗਰੋਥ ਦੇ ਵਿੱਚ ਵਾਧਾ ਹੋਇਆ, ਪਰ ਜੇ ਅਸੀਂ ਕੰਟਰੀ ਬਾਏ ਕੰਟਰੀ ਜਾਂ ਰੀਜਨ ਬਾਏ ਰੀਜਨ ਵੇਖਦੇ ਹਾਂ ਤਾਂ ਫਿਰ ਉਹ ਨੰਬਰ ਕੁਝ ਵੱਖਰੇ ਨੇ.
ਸੋ 2026 ਦੀ ਫੋਰਕਾਸਟ ਇਹਨਾਂ ਨੇ ਜੂਨ ਦੇ ਵਿੱਚ ਵੀ ਇਹੀ ਰੱਖੀ ਸੀ ਅਗਲੇ ਸਾਲ ਵਾਸਤੇ ਕਿ 2.9% ਗਰੋਥ ਹੋਏਗੀ, ਉਹ 2.9% ਹੀ ਰੱਖੀ ਇਹਨਾਂ ਨੇ. ਸੋ ਅਗਲੇ ਸਾਲ ਦੀ ਗਲੋਬਲ ਇਕਾਨਮੀ ਦੀ ਗਰੋਥ ਫੋਰਕਾਸਟ ਇਹਨਾਂ ਨੇ ਚੇਂਜ ਨਹੀਂ ਕੀਤੀ, ਦੈਟ ਸਟੇਜ਼ ਐਟ 2.9%. ਜੇ US ਇਕਾਨਮੀ ਦੀ ਗੱਲ ਕਰ ਲਈਏ ਤਾਂ US ਇਕਾਨਮੀ ਇਹ ਕਹਿ ਰਹੇ ਨੇ ਕਿ 1.8% ਗਰੋ ਕਰੇਗੀ ਇਸ ਸਾਲ. ਜੂਨ ਦੇ ਵਿੱਚ ਇਹਨਾਂ ਨੇ ਕਿਹਾ ਸੀ 1.6% ਗਰੋਥ ਹੋਣੀ ਆ. ਸੋ US ਦੀ ਇਕਾਨਮੀ ਦੀ ਗਰੋਥ ਵੀ ਜੂਨ ਦੇ ਐਸਟੀਮੇਟ ਤੋਂ ਜ਼ਿਆਦਾ ਹੈ. ਪਿਛਲੇ ਸਾਲ US ਇਕਾਨਮੀ 2.8% ਗਰੋ ਕੀਤੀ ਸੀ, ਲਾਸਟ ਈਅਰ ਇਟ ਵਾਜ਼ 2.8%, ਜਦੋਂ ਜੋ ਬਾਈਡਨ ਰਾਸ਼ਟਰਪਤੀ ਸੀ ਅਤੇ ਜਦੋਂ ਡੋਨਲਡ ਟਰੰਪ ਹੁਣ ਰਾਸ਼ਟਰਪਤੀ ਬਣੇ ਨੇ, ਇਨ ਸਪਾਈਟ ਆਫ ਆਲ ਦ ਟੈਰਿਫਸ ਐਂਡ ਸਟਾਫ, ਜਿਹਦੇ ਕਰਕੇ ਇਹਨਾਂ ਨੇ ਪੂਰੀ ਗਲੋਬਲ ਇਕਾਨਮੀ ਨੂੰ ਹਲਾਤਾ ਹੋਇਆ, ਉਹਦੇ ਨਾਲ US ਇਕਾਨਮੀ ਦਾ ਵੀ ਕੋਈ ਫਾਇਦਾ ਨਹੀਂ ਹੋਇਆ. 1.8% ਗਰੋਥ ਹੋਣੀ ਆ.
ਤੇ ਟਰੰਪ ਸਵੇਰੇ ਕਹਿ ਕੇ ਹਟੇ ਨੇ ਕਿ ਜੀ ਜਦੋਂ ਦਾ ਹੁਣ ਮੈਂ ਰਾਸ਼ਟਰਪਤੀ ਬਣਿਆ ਸੀ, ਇਕਾਨਮੀ ਵਾਲੀ ਪ੍ਰੋਬਲਮ, ਇਨਫਲੇਸ਼ਨ ਵਾਲੀ ਪ੍ਰੋਬਲਮ, ਇਮੀਗ੍ਰੇਸ਼ਨ ਵਾਲੀ ਪ੍ਰੋਬਲਮ, ਸਾਰਾ ਕੁਝ ਠੀਕ ਕਰਤਾ.
ਤੇ ਅਗਲੇ ਸਾਲ US ਇਕਾਨਮੀ ਇੱਦਾਂ ਨਹੀਂ ਵੀ ਅਗਲੇ ਸਾਲ ਚਲੋ ਟੈਰਿਫਸ ਦੇ ਕਰਕੇ ਬਹੁਤ ਪੌਂ 12 ਹੋ ਜਾਏਗਾ, ਸੋ ਉਹ 1.5% ਹੀ ਹੈ ਨੈਕਸਟ ਈਅਰ. ਸੋ ਇਸ ਸਾਲ 1.8%, ਅਗਲੇ ਸਾਲ 1.5% ਗਰੋਥ ਹੋਣੀ ਹੈ.
ਅਜੇ ਤਾਂ ਵਾਸੂ ਜੀ ਅਮਰੀਕਾ ਦੀ ਇਕਾਨਮੀ 'ਚ ਇਸ ਰਿਪੋਰਟ ਨੇ ਇਹ ਕਿਹਾ ਕਿ ਐਕਟੀਵਿਟੀ ਇਸ ਕਰਕੇ ਵਧੀ ਹੋਈ ਹੈ, ਇੱਕ ਤਾਂ ਆਰਟੀਫਿਸ਼ਲ ਇੰਟੈਲੀਜੈਂਸ ਦੇ ਖੇਤਰ ਵਿੱਚ ਬਿਲੀਅਨਸ ਆਫ ਡਾਲਰ ਇਨਵੈਸਟ ਹੋ ਰਹੇ ਨੇ, ਉਹਨੇ ਪ੍ਰੋਪਅਪ ਕੀਤੀ ਹੋਈ ਹੈ ਇਕਾਨਮੀ. ਦੂਜਾ, ਜਿਹੜਾ ਇੰਟਰਸਟ ਰੇਟ ਕਟੌਤੀ ਕਰ ਦਿੱਤੀ ਗਈ ਆ, ਤੇ ਇੰਟਰਸਟ ਰੇਟ ਦੀ ਕਟੌਤੀ ਦਾ ਰਾਹ ਅੱਗੇ ਹੋਰ ਫਰਦਰ ਦਿਖਾ ਵੀ ਦਿੱਤਾ ਗਿਆ ਫੈਡਰਲ ਰਿਜ਼ਰਵ ਵੱਲੋਂ,
ਦੋ ਹੋਰ ਰੇਟ ਕੱਟਸ.
ਉਹ ਇੱਕ ਰੀਜ਼ਨ ਆ ਜਿਹੜਾ ਕਿ ਇੱਕ US ਦੇ ਵਿੱਚ ਇਕਨੋਮਿਕ ਐਕਟੀਵਿਟੀ ਨੂੰ ਸਪੋਰਟ ਕਰੇਗਾ. ਇਸੇ ਕਰਕੇ ਜਿਹੜੀ ਇਸ ਸਾਲ ਵਾਸਤੇ ਇਕਨੋਮਿਕ ਗਰੋਥ ਦੀ ਫੋਰਕਾਸਟ ਹੈ ਅਮਰੀਕਾ ਦੀ, ਉਹ ਜੂਨ ਦੇ ਵਿੱਚ ਜਿਹੜੀ 1.6% ਸੀ, ਲਾਈਕ ਯੂ ਸੈਡ, OECD ਨੇ ਉਹਨੂੰ ਹੁਣ 1.8% ਕਰ ਦਿੱਤਾ ਵਧਾ ਕੇ. ਬਾਕੀ ਆਫਕੋਰਸ ਨੈੱਟ ਇਮੀਗ੍ਰੇਸ਼ਨ ਵੀ ਅਮਰੀਕਾ 'ਚ ਘਟੀ ਆ, ਉਹਦਾ ਜਿਹੜਾ ਨੈਗੇਟਿਵ ਇੰਪੈਕਟ ਆ ਇਕੋਨਮੀ 'ਤੇ ਉਹ ਵੀ AI ਇਨਵੈਸਟਮੈਂਟ ਅਤੇ ਇੰਟਰਸਟ ਰੇਟ ਦੀ ਕਟੌਤੀ, ਉਹ ਉਹਨੂੰ ਬੇਸਿਕਲੀ ਸਪੋਰਟ ਕਰ ਰਹੀ ਆ। ਅਮਰੀਕਾ 'ਚ ਵਾਸੂ ਜੀ ਇੱਕ ਇਹ ਵੀ ਬੜੇ ਹੈਰਾਨੀ ਵਾਲੀ ਗੱਲ ਆ, ਟੈਰਿਫਸ ਦੇ ਖਤਰੇ ਤੋਂ ਚੱਲਦੇ ਅਮਰੀਕਨ ਕੰਪਨੀਆਂ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਇਨਵੈਂਟੋਰੀਜ਼ ਮੰਗਾਈਆਂ। ਜੇ ਤੁਸੀਂ ਇਸ ਸਾਲ ਅੰਟਿਲ ਦੀ ਐਂਡ ਆਫ ਆਗਸਟ ਵੇਖੋ ਅਮਰੀਕਾ ਦੇ ਵਿੱਚ ਜਿਹੜਾ ਸਮਾਨ ਇੰਪੋਰਟ ਕੀਤਾ ਗਿਆ ਉਹ ਵਾਸੂ ਜੀ 1933 ਤੋਂ ਬਾਅਦ ਸਭ ਤੋਂ ਵੱਡੇ ਆਪਣੇ ਉਚੇਰੇ ਪੱਧਰ 'ਤੇ ਪਹੁੰਚ ਗਿਆ ਹੋਇਆ।
ਜਾਂ ਸੋ ਜਿਹੜੀਆਂ ਰੇਟ ਸੀਗਾ ਜਿਹੜਾ ਟੈਰਿਫ ਦਾ ਉਸ 19% ਹੋ ਗਿਆ ਰੇਟ, ਇਫੈਕਟਿਵ ਰੇਟ ਔਨ ਆਲ ਦਾ ਇੰਪੋਰਟਸ ਟਿਲ ਦੀ ਐਂਡ ਆਫ ਆਗਸਟ। ਅਤੇ ਵਿਜੇ ਜੀ ਜਿਹੜਾ ਜੇ ਤੁਸੀਂ ਚਾਈਨਾ ਦੀ ਵੱਲ ਦੇਖੋ, ਚਾਈਨਾ ਦੀ ਇਕਾਨਮੀ ਇਹ ਕਹਿ ਰਹੇ ਨੇ ਇਸ ਸਾਲ 4.9% ਗਰੋ ਕਰੇਗੀ। ਜੂਨ ਦੇ ਵਿੱਚ ਇਹਨਾਂ ਨੇ ਕਿਹਾ ਸੀ 4.7% ਗਰੋਥ ਹੋਣੀ ਹੈ, ਅਤੇ ਅਗਲੇ ਸਾਲ 4.4% ਗਰੋਥ ਹੋਏਗੀ। ਜੂਨ ਵਿੱਚ ਅਗਲੇ ਸਾਲ ਵਾਸਤੇ ਇਹਨਾਂ ਨੇ 4.3% ਪ੍ਰੋਜੈਕਟ ਕੀਤਾ ਸੀ। ਸੋ ਚਾਈਨਾ ਦੀ ਇਕਾਨਮੀ ਗਰੋ ਕਰ ਰਹੀ ਹੈ,
ਜੂਨ
ਦੀ ਪ੍ਰੋਜੈਕਸ਼ਨ ਤੋਂ ਵੀ ਜ਼ਿਆਦਾ ਹੈ। ਅਤੇ ਯੂਰੋ ਜ਼ੋਨ ਦੇ ਵਿੱਚ 2025 'ਚ ਕਹਿ ਰਹੇ ਨੇ ਇਸ ਸਾਲ 1.2% ਗਰੋਥ ਹੋਣੀ ਹੈ। ਜੂਨ ਦੇ ਵਿੱਚ 1% ਪ੍ਰੋਜੈਕਟ ਕੀਤੀ ਸੀ, ਅਗਲੇ ਸਾਲ ਵਾਸਤੇ 1% ਕਹਿ ਰਹੇ ਨੇ ਯੂਰਪ ਦੇ ਵਿੱਚ, ਯੂਰੋ ਜ਼ੋਨ ਦੇ ਵਿੱਚ ਜਿੱਥੇ ਯੂਰੋ ਇਸਤੇਮਾਲ ਹੁੰਦਾ। ਜਪਾਨ ਦੇ ਵਿੱਚ 2025 'ਚ 1.1% ਗਰੋਥ ਇਸ ਸਾਲ, ਜੂਨ ਦੇ ਵਿੱਚ ਪ੍ਰੋਜੈਕਟ ਕੀਤੀ ਸੀ 0.7%, ਸੋ ਉਸ ਤੋਂ ਕਾਫ਼ੀ ਜ਼ਿਆਦਾ 1.1%। ਅਗਲੇ ਸਾਲ 0.5% ਗਰੋਥ ਹੋਏਗੀ ਜਪਾਨ
'ਚ।
ਯੂਕੇ ਦੇ ਵਿੱਚ ਇਸ ਸਾਲ 1.4% ਗਰੋਥ, ਇਹਨਾਂ ਨੇ ਪਹਿਲਾਂ ਜੂਨ 'ਚ 1.3% ਪ੍ਰੋਜੈਕਟ ਕੀਤੀ ਸੀ, ਅਗਲੇ ਸਾਲ 1% ਯੂਕੇ ਦੀ ਇਕਾਨਮੀ ਗਰੋ ਕਰੇਗੀ। ਹੁਣ ਆਈਏ ਕੈਨੇਡਾ 'ਤੇ।
ਕੈਨੇਡਾ ਦੀ ਵਾਸੂ ਜੀ ਜਿਹੜੀ ਅਮਰੀਕਾ ਨਾਲ ਇਸ ਵੇਲੇ ਟ੍ਰੇਡ ਵਾਰ ਚੱਲ ਰਹੀ ਆ ਉਹ ਕੈਨੇਡੀਅਨ ਇਕਾਨਮੀ ਵਾਸਤੇ ਕਮਜ਼ੋਰੀ ਲਿਆਉਣ ਵਾਲਾ ਇੱਕ ਸਭ ਤੋਂ ਵੱਡਾ ਪਹਿਲੂ ਆ। ਅਤੇ ਜਿਹੜੀਆਂ ਇਹਨਾਂ ਨੇ ਪਹਿਲਾਂ ਫੋਰਕਾਸਟ ਕੀਤੀਆਂ ਸੀਗੀਆਂ ਉਹਦੇ ਮੁਤਾਬਕ ਕੈਨੇਡਾ ਦੀ ਇਕਨੋਮਿਕ ਗਰੋਥ ਵਾਲਾ ਜਿਹੜਾ ਨੰਬਰ ਆ ਉਹ ਕੋਈ ਬਹੁਤਾ ਇਸ ਵੇਲੇ ਇਨਕਰੇਜਿੰਗ ਨਹੀਂ ਦਿਸਦਾ ਪਿਆ। ਓ ਈ ਸੀ ਡੀ ਦਾ ਕਹਿਣਾ ਇਹ ਆ ਕਿ ਜੀ ਡੀ ਪੀ ਗਰੋਥ ਕੈਨੇਡਾ ਦੇ ਵਿੱਚ ਇਸ ਸਾਲ 1% ਹੀ ਰਹਿਣ ਵਾਲੀ ਆ।
ਸੋ 1.1% ਗਰੋਥ ਇਹ ਹੁਣ ਪ੍ਰੋਜੈਕਟ ਕਰ ਰਹੇ ਨੇ। ਜੂਨ ਦੇ ਵਿੱਚ ਇਹਨਾਂ ਦੀ ਪ੍ਰੋਜੈਕਸ਼ਨ 1%
ਸੀ।
ਸੋ ਹੁਣ ਉਹ ਪ੍ਰੋਜੈਕਸ਼ਨ ਇਹਨਾਂ ਨੇ ਵਧਾ ਕੇ 1.1% ਕੀਤੀ ਫੋਰ ਦਿਸ ਈਅਰ। ਤੇ 2024 ਦੇ ਵਿੱਚ ਸਾਡੀ ਇਕਾਨਮੀ ਵੀ 1% ਹੀ ਗਰੋ ਕੀਤੀ ਸੀ ਇਹਨਾਂ ਦੇ ਮੁਤਾਬਕ। 2024 ਦੀ ਪ੍ਰੋਜੈਕਸ਼ਨ ਪਿਛਲੇ ਸਾਲ ਦੀ 1%, ਇਸ ਸਾਲ ਵਾਸਤੇ 1.1%, ਅਗਲੇ ਸਾਲ ਵਾਸਤੇ 1.2%। ਜੂਨ ਦੇ ਵਿੱਚ ਨੈਕਸਟ ਈਅਰ ਲਈ ਇਹਨਾਂ ਨੇ 1.1 ਕਿਹਾ ਸੀ, ਸੋ ਉਹ ਤੋਂ ਥੋੜਾ ਜਿਹਾ ਵਧਿਆ। ਸੋ 0.1% ਦਾ ਇਜ਼ਾਫਾ ਕੀਤਾ ਇਹਨਾਂ ਨੇ ਸਾਡੀ ਗਰੋਥ ਆਊਟਲੁੱਕ ਦੇ ਵਿੱਚ ਫੋਰ ਦਿਸ ਈਅਰ ਐਂਡ ਫੋਰ ਦਾ ਨੈਕਸਟ ਈਅਰ।
ਪਰ ਕੈਨੇਡਾ ਦੀ ਸਮੱਸਿਆ ਸਭ ਤੋਂ ਵੱਡੀ ਵਸੂ ਜੀ ਉਹੀ ਬਣੀ ਹੋਈ ਹੈ ਜਿਹੜੀ ਪਿਛਲੇ ਸਾਲਾਂ 'ਚ ਵੀ ਗੱਲ ਆਈ ਕਿ ਜਿਹੜਾ ਜੀ ਡੀ ਪੀ ਪਰ ਕੈਪੀਟਾ ਉਹ ਅਜੇ ਵੀ ਉਸ ਪੱਧਰ 'ਤੇ ਨਹੀਂ ਪਹੁੰਚ ਸਕਿਆ। ਉਹਦੇ ਵਿੱਚ ਜਿਹੜੀ ਗਿਰਾਵਟ ਆ ਉਹ ਨਿਰੰਤਰ ਜਾਰੀ ਆ, ਜਿਹੜਾ ਕਿ ਜੀ ਡੀ ਪੀ ਪਰ ਕੈਪੀਟਾ ਸਿੱਧੇ ਸਿੱਧੇ ਤੌਰ 'ਤੇ ਦਰਸਾਉਂਦਾ ਸਟੈਂਡਰਡ ਆਫ ਲਿਵਿੰਗ ਨੂੰ। ਅਤੇ ਸਾਡੇ ਜਿਹੜੇ ਕੋਸਟ ਆਫ ਲਿਵਿੰਗ ਵਧਣ ਕਰਕੇ ਆਮਦਨ ਦੇ ਵਿੱਚ ਉਸ ਹਿਸਾਬ ਦੇ ਨਾਲ ਵਾਧਾ ਨਾ ਹੋਣ ਕਰਕੇ, ਇਕਨੋਮਿਕ ਓਪਰਚੁਨਿਟੀਜ਼ ਉਸ ਕਿਸਮ ਦੀਆਂ ਵਿਕਸਿਤ ਨਾ ਹੋਣ ਕਰਕੇ ਸਟੈਂਡਰਡ ਆਫ ਲਿਵਿੰਗ ਘੱਟਦਾ ਪਿਆ, ਜੋ ਕਿ ਪਰ ਕੈਪੀਟਾ ਜੀ ਡੀ ਪੀ ਦੇ ਵਿੱਚ ਆ ਰਹੀ ਗਿਰਾਵਟ ਉੱਧਰ ਨੂੰ ਇਸ਼ਾਰਾ ਕਰਦੀ ਹੈ।
ਪਰ ਕੈਪੀਟਾ ਜੀ ਡੀ ਪੀ ਦੇ ਘਟਣ ਦਾ ਸਭ ਤੋਂ ਵੱਡਾ ਰੀਜ਼ਨ ਸੀ ਅ ਵੈਰੀ ਸ਼ਾਰਪ ਇਨਕਰੀਜ਼ ਇਨ ਪਾਪੂਲੇਸ਼ਨ। ਸੋ ਹੁਣ ਪਾਪੂਲੇਸ਼ਨ ਦੇ ਨੰਬਰਸ ਵੀ ਜਿਹੜੇ ਨੇ ਉਹ ਕਰੈਕਟ ਹੋ ਰਹੇ ਨੇ ਹੌਲੀ ਹੌਲੀ, ਕਿਉਂਕਿ ਇਮੀਗ੍ਰੇਸ਼ਨ ਟਾਰਗੇਟਸ ਬਹੁਤ ਵੱਡੇ ਪੱਧਰ 'ਤੇ ਰਿਵਾਈਜ਼ ਹੋ ਗਏ ਨੇ। ਸੋ ਉਮੀਦ ਕੀਤੀ ਜਾ ਰਹੀ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ, ਆਉਣ ਵਾਲੇ ਸਾਲਾਂ ਦੇ ਵਿੱਚ ਜਿਹੜੇ ਪਰ ਕੈਪੀਟਾ ਦੇ ਜੀ ਡੀ ਪੀ ਦੇ ਨੰਬਰਸ ਵੀ ਹੋਣਗੇ ਉਹ ਪਹਿਲਾਂ ਨਾਲੋਂ ਥੋੜ੍ਹੇ ਬਿਹਤਰ ਹੋਣੇ ਸ਼ੁਰੂ ਹੋਣਗੇ, ਕਿਉਂਕਿ ਜਨਸੰਖਿਆ ਵਿੱਚ ਹੁਣ 19 ਤੇਜ਼ੀ ਨਾਲ ਇਜ਼ਾਫਾ ਨਹੀਂ ਹੋ ਰਿਹਾ। ਇਸ ਰਿਪੋਰਟ ਦੇ ਵਿੱਚ ਕੈਨੇਡਾ ਦੀ ਜੋ ਇਨਫਲੇਸ਼ਨ ਨਾਲ ਸੰਬੰਧਿਤ ਪ੍ਰੋਜੈਕਸ਼ਨ ਆ, ਸੋ ਇਹ ਕਹਿ ਰਹੇ ਨੇ 2024 ਦੇ ਵਿੱਚ ਸਾਡੀ ਇਨਫਲੇਸ਼ਨ 2.4% ਰਹੀ ਪਿਛਲੇ ਸਾਲ। 2025 ਵਾਸਤੇ ਪ੍ਰੋਜੈਕਸ਼ਨ ਹੈ 2%, ਅਗਲੇ ਸਾਲ ਵਾਸਤੇ ਵੀ 2%, ਕਿ ਬਾਈ ਦ ਐਂਡ ਆਫ ਦਿਸ ਈਅਰ ਐਂਡ ਬਾਈ ਦ ਐਂਡ ਆਫ ਨੈਕਸਟ ਈਅਰ ਕੈਨੇਡਾ ਦੀ ਇਨਫਲੇਸ਼ਨ 2% ਰਹੇਗੀ, ਵਿਚ ਇਜ਼ ਵੈਰੀ ਵੈਰੀ ਕੰਫਰਟੇਬਲ ਪੋਜੀਸ਼ਨ ਫੋਰ ਬੈਂਕ ਆਫ ਕੈਨੇਡਾ।
ਸਪੈਸ਼ਲੀ ਜੇ ਵਾਸੂ ਜੀ 2026 'ਚ ਵੀ 2% ਰਹਿੰਦੀ ਹੈ ਨਾ, 2025 ਦੇ ਵਿੱਚ ਦੇਖੋ ਜੋ OECD ਨੇ ਨੈੱਟ ਹੈਡਲਾਈਨ ਇਨਫਲੇਸ਼ਨ 2% ਕਹਿਤੀ, ਸਾਨੂੰ ਪਤਾ ਵੀ ਕਾਰਬਨ ਟੈਕਸ ਇਸੇ ਸਾਲ ਹਟਿਆ ਤਾਂ ਉਹ 2% ਨਹੀਂ ਇੰਨਾ ਮਾਇਨੇ ਰੱਖਦਾ, ਪਰ 2026 ਦਾ ਤਾਂ ਸਾਰਾ ਕੰਪੈਰੀਜ਼ਨ ਜਦੋਂ ਇਸ ਸਾਲ ਨਾਲ ਹੋਣਾ, ਨੋ ਕਾਰਬਨ ਟੈਕਸ ਵਾਲਾ ਸਾਲ, ਅਗਲਾ ਸਾਲ ਵੀ ਨੋ ਕਾਰਬਨ ਟੈਕਸ ਵਾਲਾ ਸਾਲ ਰਹੇਗਾ ਹੋਪਫੁਲੀ। ਅਤੇ ਜਦੋਂ ਉਹਨਾਂ ਦੋਹਾਂ ਦੇ ਕੰਪੈਰੀਜ਼ਨ ਦੇ ਵਿੱਚ ਵੀ 2026 'ਚ ਵੀ ਜੇ ਇਨਫਲੇਸ਼ਨ 2% ਹੀ ਵੱਧਦੀ ਆ, ਤਾਂ ਫਿਰ ਮਤਲਬ ਬੈਂਕ ਆਫ ਕੈਨੇਡਾ ਵਾਸਤੇ ਇੰਟਰਸਟ ਰੇਟ ਪੋਲਿਸੀ ਦੇ ਹਿਸਾਬ ਨਾਲ ਉਹਨੂੰ ਥੋੜ੍ਹਾ ਈਜ਼ੀ ਰੱਖਣ ਦਾ ਜਿਹੜਾ ਰਾਹ ਹੈ ਉਹ ਖੁੱਲ੍ਹਾ ਰਹੇਗਾ।
ਸੋ ਜੇ ਅਸੀਂ ਗੈਸ ਪ੍ਰਾਈਸਿਸ ਨੂੰ ਅਤੇ ਫੂਡ ਪ੍ਰਾਈਸਿਸ ਨੂੰ ਜੇ ਮਨਫੀ ਵੀ ਕਰ ਦਈਏ, ਕੋਰ ਇਨਫਲੇਸ਼ਨ ਦਾ ਜਿਹੜਾ ਪ੍ਰੋਸਪੈਕਟ ਆ, ਸੋ ਇਹ ਕਹਿ ਰਹੇ ਵੀ ਇਸ ਸਾਲ ਸਾਡੀ ਜਿਹੜੀ ਕੋਰ ਇਨਫਲੇਸ਼ਨ ਆ ਉਹ 2.6% ਰਹੇਗੀ। ਸੋ ਬੈਂਕ ਆਫ ਕੈਨੇਡਾ ਵੀ ਮੰਨ ਕੇ ਚੱਲਦਾ ਜਿਹੜੀ ਅੰਡਰਲਾਈਂਗ ਇਨਫਲੇਸ਼ਨ ਆ 2.5% ਆ, ਸੋ ਇਹ ਕਹਿ ਰਹੇ ਨੇ ਕਿ 2.6% ਰਹੇਗੀ ਕੋਰ ਇਨਫਲੇਸ਼ਨ। ਨੈਕਸਟ ਈਅਰ ਕੋਰ ਇਨਫਲੇਸ਼ਨ ਵੀ ਘੱਟ ਕੇ 2.1% ਤੇ ਆ ਜਾਏਗੀ,
ਵਿਚ ਇਜ਼ ਅ ਗੁੱਡ ਸਾਈਨ,
ਵਿਚ ਇਜ਼ ਅ ਵੈਰੀ ਗੁੱਡ ਸਾਈਨ।
ਅਤੇ ਇੱਕ ਜਿਹੜੀ ਚੀਜ਼ ਹਾਈਲਾਈਟ ਕੀਤੀ ਹੈ ਇਹਨਾਂ ਨੇ ਕੈਨੇਡਾ ਵਾਸਤੇ ਵਸੂ ਜੀ, ਉਹ ਹਾਈ ਹਾਊਸ ਹੋਲਡ ਡੈਟ, ਕਿ ਇਸ ਵੇਲੇ ਹਾਊਸ ਹੋਲਡ ਦੇ ਸਿਰ 'ਤੇ ਕਰਜ਼ਾ ਇੰਨਾ ਜ਼ਿਆਦਾ। ਕਿੰਨੀਆਂ ਰਿਪੋਰਟਾਂ ਆਈਆਂ ਕਿ $100 ਡਿਸਪੋਜ਼ੇਬਲ ਇਨਕਮ ਪਿੱਛੇ ਕੈਨੇਡੀਅਨ ਦੇ ਸਿਰ 'ਤੇ $170 ਤੋਂ ਵੀ ਵੱਧਦਾ ਕਰਜ਼ਾ ਹੈ, ਉਹ ਕੈਨੇਡਾ ਵਾਸਤੇ ਇੱਕ ਸਭ ਤੋਂ ਵੱਡਾ ਵਲਨਰੇਬਲ ਪੁਆਇੰਟ ਆ। ਇੱਕ ਜਿਹੜੀ ਚੀਜ਼ ਹਾਈਲਾਈਟ ਕੀਤੀ ਗਈ ਆ ਕਿ ਸਟਰੈਂਥ ਕੀ ਆ ਕੈਨੇਡਾ ਦੀ, ਉਹ ਹੈਗਾ ਕਿ ਕੈਨੇਡਾ ਦਾ ਜਿਹੜਾ ਸਟਰੋਂਗ ਮੈਕਰੋ ਇਕਨੋਮਿਕ ਫਰੇਮਵਰਕ, ਬੇਸਿਕਲੀ ਜਿਹੜਾ ਵੈਲ ਕੈਪੀਟਲਾਈਜ਼ਡ ਬੈਂਕਿੰਗ ਸੈਕਟਰ ਆ, ਕਿ ਬੈਂਕਿੰਗ ਸੈਕਟਰ ਦੀ ਸਟੇਬਿਲਿਟੀ ਕੈਨੇਡਾ ਦੇ ਓਵਰਆਲ ਮਾਹੌਲ ਵਾਸਤੇ, ਓਵਰਆਲ ਫਾਈਨੈਂਸ਼ੀਅਲ ਪਿਕਚਰ ਵਾਸਤੇ ਇੱਕ ਬਹੁਤ ਵੱਡਾ ਵਰਦਾਨ ਆ। ਕਿ ਜੇ ਕਿਤੇ ਇਹ ਨਾ ਹੋਵੇ, ਜੇ ਉਹ ਕ੍ਰੈਡਿਟ ਵਾਲਾ ਜੇ ਸਥਿਤੀ ਇੰਨੀ ਡਾਵਾਡੋਲ ਹੋਵੇ, ਬੈਂਕਿੰਗ ਸੈਕਟਰ ਡਾਵਾਡੋਲ ਹੋਵੇ, ਫਿਰ ਵੱਡੀਆਂ ਸਮੱਸਿਆਵਾਂ ਨਹੀਂ ਤਾਂ ਉਹ 'ਚੋਂ ਉਭਰ ਸਕਦੀਆਂ ਨੇ। ਸੋ ਓ ਈ ਸੀ ਡੀ ਦੀ ਇਹ ਰਿਪੋਰਟ ਆ। ਹਾਂ, ਉਹਨਾਂ ਨੇ ਇਹ ਜ਼ਰੂਰ ਆਖਿਆ ਕਿ ਲੌਂਗ ਟਰਮ ਗਰੋਥ ਪ੍ਰੋਸਪੈਕਟਸ ਇੰਪਰੂਵ ਕਰਨ ਦੇ ਲਈ ਸਟਰਕਚਰਲ ਰਿਫੋਰਮਸ ਕੈਨੇਡਾ ਦੇ ਵਿੱਚ ਬੜੇ ਜ਼ਰੂਰੀ ਨੇ। ਹਾਊਸਿੰਗ ਅਫੋਰਡੇਬਿਲਿਟੀ ਲੈ ਕੇ ਆਓ, ਪ੍ਰੋਡਕਟੀਵਿਟੀ ਵਧਾਓ, ਟੈਕਸ ਸਿਸਟਮ ਦੇ ਵਿੱਚ ਐਫੀਸ਼ੀਐਂਸੀ ਲਿਆਂਦੀ ਜਾਵੇ, ਅਤੇ ਨਾਲ ਹੀ ਕਲਾਈਮੇਟ ਚੇਂਜ ਨੂੰ ਦੇ ਨਾਲ ਅਡੈਪਟ ਕਰਨ ਵਾਸਤੇ ਪੋਲਿਸੀਜ਼ ਲਿਆਂਦੀਆਂ ਜਾਣ। ਇਹ ਰੈਕਮੈਂਡੇਸ਼ਨਸ ਓ ਈ ਸੀ ਡੀ ਨੇ ਸਪੈਸੀਫਿਕਲੀ ਕੈਨੇਡਾ ਵਾਸਤੇ ਦਿੱਤੀਆਂ ਨੇ। ਸੋ ਬਾਕੀ ਵੇਖਦੇ ਹਾਂ ਵਾਸੂ ਜੀ ਕੀ ਹੁੰਦਾ। ਜੂਨ ਦੀ ਰਿਪੋਰਟ ਇਹਨਾਂ ਨੇ ਸਤੰਬਰ 'ਚ ਰਿਵਾਈਜ਼ ਕਰਤੀ, ਸਤੰਬਰ ਵਾਲੀ ਹੋ ਸਕਦਾ ਦਸੰਬਰ 'ਚ ਰਿਵਾਈਜ਼ ਕਰ ਦੇਣ।
ਕਾਰਵਾਈ ਪੈਂਦੀ ਰਹੇਗੀ,
ਗੱਲਬਾਤ ਚੱਲਦੀ ਰਹੇ
ਚੱਲਦੀ ਰਹੇ।
ਵਾਸੂ ਜੀ, ਤੁਹਾਡਾ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।
ਥੈਂਕ ਯੂ ਵਿਜੇ ਜੀ,
ਹੈਵ ਅ ਗੁੱਡ ਡੇ। ਥੈਂਕ ਯੂ। ਸ਼ਾਮੀ ਸੁਣਦੇ ਹਾਂ, ਕੱਲ੍ਹ ਨੂੰ ਫਿਰ ਗੱਲ ਕਰਦੇ।
ਥੈਂਕ ਯੂ ਜੀ।
ਥੈਂਕ ਯੂ।